ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ ਆਸਟ੍ਰੇਲੀਆ ਦਾ ਨੰਬਰ ਹੈ 02808050506 USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀ ਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਗੁੱਡ ਮਾਰਨਿੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਦੀ ਰਜ਼ਾ ਦੇ ਵਿੱਚ ਸਭ ਸ੍ਰਿਸ਼ਟੀ ਚੱਲ ਰਹੀ ਹੈ ਔਰ ਉਸਦਾ ਭਾਣਾ ਹਰ ਪਾਸੇ ਵਰਤ ਰਿਹਾ ਆਓ ਫਿਰ ਆਪਾਂ ਉਸ ਭਾਣੇ ਦੇ ਵਿੱਚ ਰਹਿ ਕੇ ਸਰਬੱਤ ਦਾ ਭਲਾ ਮੰਗੀਏ ਔਰ ਅਰਦਾਸ ਕਰੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਦਿਲ ਵਾਲੀ ਗੱਲ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਤੋਂ ਔਰ ਅੱਜ ਇਸ ਵੇਲੇ 8:02 ਹੋਏ ਨੇ ਘੜੀ ਦੇ ਉੱਤੇ ਆਪ ਦੇ ਸਾਹਮਣੇ ਹਾਜ਼ਰ ਹਾਂ ਜੀ ਅਤੇ ਅਗਲੇ 2 ਘੰਟੇ ਸਾਡੀਆਂ ਗੱਲਾਂ ਬਾਤਾਂ ਆਪਸ ਦੇ ਵਿੱਚ ਹੁੰਦੀਆਂ ਰਹਿਣਗੀਆਂ ਦਿਲ ਦੀਆਂ ਅਮਰੀਕ ਭਾਅ ਜੀ ਵੀ ਸ਼ਾਮਿਲ ਹੋਣਗੇ ਜੀ ਐਸ ਚਾਲ ਵੀ ਆ ਰਹੇ ਨੇ ਅਤੇ ਅਸੀਂ ਕਾਫੀ ਡਿਸਕਸ਼ਨਸ ਕਾਫੀ ਚਿੰਤਨ ਮਸਲਿਆਂ ਦੇ ਹੱਲ ਗੀਤ ਸੰਗੀਤ ਵਿਚਾਰ ਮੌਸਮ ਕੁਛ ਇੱਧਰਲੀਆਂ ਕੁਛ ਹਾਸੇ ਵਾਲੀਆਂ ਅਤੇ ਕੁਛ ਸੀਰੀਅਸ ਗੱਲਾਂ ਕਰਾਂਗੇ ਉਮੀਦ ਰੱਖਦੇ ਹਾਂ ਕਿ ਤੁਸੀਂ ਸਾਡੇ ਨਾਲ ਜੁੜੋਗੇ ਔਰ ਆਪਣੇ ਦਿਲ ਦੀ ਗੱਲ ਸਾਂਝ ਪਾਓਗੇ ਟੈਲੀਗ੍ਰਾਮ ਐਪ ਦੇ ਰਾਹੀਂ ਸਾਡੇ ਨਾਲ ਜੁੜ ਸਕਦੇ ਹੋ ਇਸ ਤੋਂ ਇਲਾਵਾ ਈਮੇਲ request@harmanradio.com ਦੇ ਰਾਹੀਂ ਸੋ ਇਹ ਪਤੇ ਨੇ ਜੀ ਸਾਡੇ ਨਾਲ ਜੁੜਨ ਦੇ ਪੋਡਕਾਸਟ 'ਤੇ ਵੀ ਪ੍ਰੋਗਰਾਮ ਚੜ੍ਹ ਜਾਂਦਾ ਬੜੀ ਛੇਤੀ ਪ੍ਰੋਗਰਾਮ ਤੋਂ ਬਾਅਦ ਸੋ ਤੁਸੀਂ ਦੁਬਾਰਾ ਸੁਣ ਸਕਦੇ ਹੋ ਜਾਂ ਕਿਤੇ ਬੇਟਾਈਮੇ ਡਾਊਨਲੋਡ ਕਰਕੇ ਵਾਈਫਾਈ ਦੇ ਰਾਹੀਂ ਸੁਣ ਸਕਦੇ ਹੋ ਪਹਿਲਾਂ ਮੈਂ ਮਾਫ਼ੀ ਚਾਹੁੰਦਾ ਕਿ ਪਿਛਲੇ ਹਫ਼ਤੇ ਇਸ ਵੇਲੇ ਹਸਪਤਾਲ ਸੀ ਹਾਂਜੀ ਅਚਾਨਕ ਜਾਣਾ ਪੈ ਗਿਆ ਕੁਛ ਮਾਈਨਰ ਜਿਹੀਆਂ ਕੰਪਲੀਕੇਸ਼ਨਸ ਆ ਗਈਆਂ ਕਿਉਂਕਿ ਕਾਫ਼ੀ ਤੁਹਾਨੂੰ ਪਤਾ ਹੈ ਕਿ ਕਈ ਸਾਲ ਮੈਂ ਹਸਪਤਾਲਾਂ 'ਚ ਰਿਹਾ ਅਤੇ ਉਸ ਤੋਂ ਬਾਅਦ ਹੁਣ ਕੋਈ ਨਾ ਕੋਈ ਜਦੋਂ ਤੁਹਾਨੂੰ ਪਤਾ ਮੰਜੇ ਦੀ ਚੂਲ ਢਿੱਲੀ ਰਹਿੰਦੀ ਹੈ ਅਤੇ ਕੋਈ ਨਾ ਕੋਈ ਰਿਪੇਅਰ ਚੱਲਦੀ ਰਹਿੰਦੀ ਹੈ ਹੁਣ ਘਰ ਹੀ ਹਾਂ ਜੀ ਪਿਛਲੇ ਕੁਛ ਦਿਨਾਂ ਤੋਂ ਚੈੱਕਅਪਸ ਵਗੈਰਾ ਚੱਲ ਰਹੇ ਨੇ ਅਤੇ ਆਉਣ ਵਾਲੇ ਟਾਈਮ ਦੇ ਵਿੱਚ ਸ਼ਾਇਦ ਨੈਕਸਟ ਵੀਕ ਜਾਂ ਫੋਲੋਇੰਗ ਫਿਰ ਮਾਈਨਰ ਜੀ ਸਰਜਰੀ ਹੋਏਗੀ ਕੋਈ ਨਹੀਂ ਆਪ ਸਭ ਦੀਆਂ ਦੁਆਵਾਂ ਅਰਦਾਸਾਂ ਨਾਲ ਨੇ ਅਤੇ ਬੜੇ ਸੱਜਣ ਮਿੱਤਰ ਮਿਸ ਕਰ ਰਹੇ ਸੀ ਸਾਰੇ ਮੈਸੇਜ ਪਾ ਰਹੇ ਨੇ ਬਹੁਤ ਬਹੁਤ ਧੰਨਵਾਦ ਮਾਫ਼ੀ ਚਾਹੁੰਦਾ ਕਿ ਮੇਰੀ ਆਵਾਜ਼ ਥੋੜ੍ਹੀ ਜਿਹੀ ਡਾਊਨ ਹੈ ਕਿਉਂਕਿ ਬੀਨ ਥਰੂ ਦਿਸ ਅਤੇ ਕੋਈ ਗੱਲ ਨਹੀਂ ਆਪਾਂ ਗੱਲਾਂ ਬਾਤਾਂ ਕਰਨੀਆਂ ਨੇ ਗੱਲਾਂ ਨਹੀਂ ਘਟਣ ਦਿੰਦੇ ਉੱਦਾਂ ਥੋੜ੍ਹੀ ਟੋਨ ਸ਼ਾਇਦ ਟੋਨ 'ਚ ਫਰਕ ਪੈ ਗਿਆ ਹੋਊਗਾ ਵਿਲ ਗੈਟ ਬੈਕ ਸੋ ਆਪਣੇ ਮੈਸੇਜ ਜ਼ਰੂਰ ਭੇਜੋ ਸਾਡੇ ਤਾਂ ਹੀ ਤੁਸੀਂ ਕੀ ਸੋਚਦੇ ਹੋ ਤੁਹਾਡੇ ਦਿਲ ਦੇ ਵਿੱਚ ਕੀ ਗੱਲ ਹੈ ਔਰ ਸਮੀਰ ਪੌਲ ਉਹਨਾਂ ਨੇ ਇੱਕ ਮੈਸੇਜ ਭੇਜਿਆ ਸੀ 2 ਹਫ਼ਤੇ ਪਹਿਲਾਂ 7 ਅਗਸਤ ਨੂੰ ਅਤੇ ਉਹਨਾਂ ਦਾ ਵਿਚਾਰ ਇੱਕ ਪੈਂਡਿੰਗ ਪਿਆ ਸੀ ਕਹਿੰਦੇ ਸੀ ਵੀ ਇਸ ਵਿਚਾਰ 'ਤੇ ਗੱਲ ਕਰਿਓ ਗੱਲ ਇਹ ਸੀ ਵੀ ਜੇਕਰ ਵਿਗਿਆਨ ਮੁਤਾਬਕ ਰੱਬ ਦੀ ਹੋਂਦ ਨੂੰ ਚੁਣੌਤੀ ਦਿੱਤੀ ਜਾਂਦੀ ਹੈ ਤਾਂ ਇੱਕ ਸਵਾਲ ਵਿਗਿਆਨ ਨੂੰ ਜੇਕਰ ਧਰਮ ਅਤੇ ਪਰਮਾਤਮਾ ਦੇ ਸਿਮਰਨ ਨਾਲ ਮਨੁੱਖ ਨੂੰ ਪਰਮ ਸੁੱਖ ਜਾਣੀ ਕਿ ਆਨੰਦ ਮਿਲਦਾ ਹੈ ਪਰਮ ਸੁੱਖ ਆਨੰਦ ਅਤੇ ਹੰਝੂ ਦੀ ਪ੍ਰਾਪਤੀ ਹੁੰਦੀ ਹੈ ਤਾਂ ਵਿਗਿਆਨ ਇਸ ਦਾ ਉਤਾਰਾ ਜਾਂ ਪੂਰਕ ਕਿਉਂ ਨਹੀਂ ਬਣਾ ਸਕਿਆ ਇਹ ਕੁਐਸਚਨ ਹੈ ਜੀ ਇਹ ਕੁਐਸਚਨ ਜਿਹੜਾ ਆ ਇਹ ਆਮ ਹਲਕੇ ਲੋਕ ਕਰਦੇ ਨੇ ਅਤੇ ਸਮੀਰ ਪਾਲ ਹੋਣਾ ਨੇ ਸਾਡੇ ਤੱਕ ਭੇਜਿਆ ਵੀ ਇਹ ਕਿਉਂ ਕਰਦੇ ਨੇ। ਅਸਲ ਦੇ ਵਿੱਚ ਕੰਪੈਰੀਜ਼ਨ ਕਰਨ ਦੀ ਕੋਸ਼ਿਸ਼ ਹੁੰਦੀ ਆ, ਬਿਮਾਰੀ ਹੁੰਦੀ ਹੈ ਇਹ ਵੀ, ਇੱਕ ਕੰਪੇਅਰ ਕਰੀ ਜਾਣਾ। ਮੈਂ ਅਕਸਰ ਕਹਿੰਦਾ ਹੁੰਦਾ ਕਿ ਦੁਨੀਆ ਦੇ ਉੱਤੇ ਕੋਈ ਵੀ ਚੀਜ਼ ਜਿਹੜੀ ਹੈ ਉਹ ਬਿਲਕੁਲ ਵੀ ਸੇਮ ਨਹੀਂ ਹੈਗੀ, ਇੱਕੋ ਜਿਹੀ ਨਹੀਂ ਹੈਗੀ। ਇੱਥੋਂ ਤੱਕ ਕਿ ਜਿਹੜੇ ਪੰਜ ਤੱਤ ਨੇ ਉਹਨਾਂ ਦੇ ਅਣਗਿਣਤ ਅਸੰਖ ਕੰਬੀਨੇਸ਼ਨ ਹੈ। ਮਿੱਟੀ ਵੀ, ਧਰਤੀ ਤੱਤ ਵੀ ਬਦਲੀ ਜਾਂਦਾ ਹੈ, ਇੰਚ ਇੰਚ ਅਤੇ ਸੈਂਟੀ ਸੈਂਟੀਮੀਟਰ 'ਤੇ ਬਦਲੀ ਜਾਂਦਾ ਹੈ, ਉਹ ਵੀ ਇੱਕੋ ਜਿਹੇ ਨਹੀਂ ਹੈਗੇ। ਸੋ ਕਈ ਵਾਰੀ ਕਿਸਾਨੀ ਦੇ ਵਿੱਚ ਕਈ ਸੱਜਣ ਪੁੱਛਦੇ ਨੇ ਭਾਅ ਜੀ ਤੁਹਾਡੇ ਮਿੱਟੀ ਕਿੱਦਾਂ ਦੀ ਹੈ। ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਫਾਰਮ ਦੇ ਉੱਤੇ ਵੀ ਇੱਕ ਖੇਤ ਦੇ ਵਿੱਚ ਹੀ, ਇੱਕ ਫਾਰਮ ਦੇ ਵਿੱਚ ਹੀ 15-20 ਤਰ੍ਹਾਂ ਦੀਆਂ ਮਿੱਟੀਆਂ ਦੀਆਂ ਪ੍ਰੋਫਾਈਲਾਂ ਆ, ਕਿੱਦਾਂ ਦੱਸ ਦਈਏ, ਇਲਾਕੇ ਦੀ ਵੱਖਰੀ ਹੈ, ਵੱਖਰੀ ਤਸੀਰ ਹੈ। ਸੋ ਕਿਤੇ ਵੀ ਰੱਬ ਨੇ, ਪਰਮਾਤਮਾ ਨੇ ਇਸ ਸ੍ਰਿਸ਼ਟੀ ਦੇ ਵਿੱਚ ਇੱਕੋ ਜਿਹੀ ਚੀਜ਼ ਨਹੀਂ ਬਣਾਈ, ਕਿਉਂਕਿ ਉਹ ਆਪ ਇੱਕ ਹੈ ਅਤੇ ਉਹਨੇ ਵੰਨਗੀਆਂ ਬਣਾਈਆਂ ਨੇ। ਜੇ ਇੱਕੋ ਹੀ ਬਣਾਉਣੀ ਹੁੰਦੀ ਤਾਂ ਫਿਰ ਉਹ ਸਿੰਗੁਲੈਰਿਟੀ ਰਹਿਣੀ ਸੀਗੀ। ਸੋ ਜਦੋਂ ਦੋ ਚੀਜ਼ਾਂ ਨੇ ਤਾਂ ਕੰਪੇਅਰ ਹੁੰਦੀਆਂ ਹੀ ਹੁੰਦੀਆਂ ਨੇ, ਅਤੇ ਇਹ ਸਾਨੂੰ ਆਦਤ ਹੈ ਕੰਪੇਅਰ ਕਰਨਾ। ਅਸੀਂ ਕਈ ਵਾਰੀ ਵੈਸੇ ਹੀ ਕੰਪੇਅਰ ਕਰਨ ਲੱਗ ਪੈਂਦੇ ਹਾਂ, ਗਾਉਣ ਵਾਲਿਆਂ ਨੂੰ ਕੰਪੇਅਰ ਕਰਨ ਲੱਗ ਪੈਂਦੇ ਹਾਂ, ਖੇਡਣ ਵਾਲਿਆਂ ਨੂੰ ਕੰਪੇਅਰ ਆਪਸ 'ਚ ਕਰਨ ਲੱਗ ਪੈਂਦੇ ਹਾਂ। ਇਹ ਵੀ ਬੜੀ ਡੰਘਾਈ ਤੱਕ ਸੋਚਣ ਵਾਲੀਆਂ ਗੱਲਾਂ ਨੇ। ਤਾਂ ਹੋਰ ਕੋਈ ਕੰਮ ਨਹੀਂ ਹੁੰਦਾ ਅਤੇ ਫਿਰ ਅਸੀਂ ਸਾਰਿਆਂ ਨਾਲੋਂ ਵੱਧ ਹੁੰਦਾ ਕਿ ਰੱਬ ਨੂੰ ਚੈਲੰਜ ਕਰ ਲਈਏ, ਕੁਐਸਚਨ ਕਰ ਲਈਏ ਕਿ ਉਹ ਹੈਗਾ ਜਾਂ ਨਹੀਂ ਹੈਗਾ। ਅਸੀਂ ਇਹ ਭੁੱਲ ਜਾਂਦੇ ਹਾਂ ਕਿ ਉਸ ਨੂੰ ਪਾਉਣ ਦੇ ਲਈ, ਉਸ ਨੂੰ ਅਨੁਭਵ ਕਰਨ ਦੇ ਲਈ, ਪਾਉਣ ਦੀ ਅਨੁਭਵ ਕਰਨ ਦੇ ਲਈ, ਫੀਲ ਉਹਨੂੰ ਕਰਨ ਦੇ ਲਈ ਸਾਡੀਆਂ ਸੈਂਸਿਸ ਵੀ ਛੋਟੀਆਂ ਨੇ, ਜਿਨ੍ਹਾਂ ਦੇ ਰਾਹੀਂ ਅਸੀਂ ਹੱਸਦੇ ਹਾਂ। ਅਜੇ ਔਜ਼ਾਰ ਨਹੀਂ ਬਣੇ ਹੱਸਣ ਵਾਲੇ, ਅਜੇ ਪੇਨ ਨਾਪਣ ਵਾਲੇ। ਮੈਂ ਹਸਪਤਾਲ ਜਾਂਦਾ, ਮੈਂ ਅਕਸਰ ਇਹ ਐਗਜ਼ਾਮਪਲ ਲੈਂਦਾ ਕਿ ਡਾਕਟਰਾਂ ਕੋਲੋਂ ਹਜੇ ਇਹ ਔਜ਼ਾਰ ਨਹੀਂ ਬਣਿਆ ਕਿ ਉਹ ਤੁਹਾਡੀ ਪੇਨ ਨਾਪ ਸਕੇ, ਉਹ ਵੀ ਫਿਰ ਨਰਸ ਨੂੰ ਆ ਕੇ ਹਿਊਮਨ ਇੰਟਰਵੈਂਸ਼ਨ ਸਾਊਂਡ ਦੇ ਰਾਹੀਂ ਪੁੱਛਣਾ ਪੈਂਦਾ ਆ ਕਿ ਔਨ ਸਕੇਲ ਆਫ 1 to 10 ਹਾਊ ਮੱਚ ਪੇਨ ਹੈਵ ਯੂ ਗੋਟ। ਉਸ ਹਿਸਾਬ ਨਾਲ ਉਹ ਪੇਨ ਕਿਲਰ ਦਿੰਦੇ ਆ। ਹਜੇ ਕੋਈ ਇਹੋ ਜਿਹੀ ਮਸ਼ੀਨ ਨਹੀਂ ਬਣੀ ਕਿ ਜਿਹੜੀ ਤੁਹਾਡੇ ਦੁੱਖ ਨੂੰ, ਪੇਨ, ਰੀਅਲ ਪੇਨ ਜਿਹੜੀ ਬੋਡੀ 'ਚ ਹੋ ਰਹੀ ਹੁੰਦੀ ਹੈ, ਪਤਾ ਹੁੰਦਾ ਹੋ ਰਹੀ ਹੈ, ਡਾਕਟਰਾਂ ਨੂੰ ਵੀ ਪਤਾ ਵੀ ਹੈਗੀ ਹੈ, ਪਰ ਉਹਨੂੰ ਮਿਲਣ ਦਾ ਕੋਈ ਹਜੇ ਤੱਕ ਔਜ਼ਾਰ ਨਹੀਂ ਬਣਿਆ ਵਿਗਿਆਨ ਵੱਲੋਂ। ਇਹ ਤਾਂ ਹਜੇ ਸਰੀਰਕ ਐਟਰੀਬਿਊਟ ਹੈ, ਭੁੱਖ ਦਾ ਕੋਈ ਔਜ਼ਾਰ ਨਹੀਂ ਬਣਿਆ, ਦੁੱਖ ਦਾ ਕੋਈ ਔਜ਼ਾਰ ਨਹੀਂ ਬਣਿਆ, ਹੱਸਣ ਦਾ, ਆਨੰਦ ਦਾ ਕੋਈ ਔਜ਼ਾਰ ਨਹੀਂ ਬਣਿਆ। ਅਤੇ ਅਕਾਲ ਪੁਰਖ ਰੱਬ ਤਾਂ ਇਹਨਾਂ ਚੀਜ਼ਾਂ ਤੋਂ ਸਿੰਗੂਲੈਰਿਟੀ 'ਚ ਬਾਹਰ ਹੈ, ਏਕੇ 'ਚ ਹੈ। ਸੋ ਕੰਪੇਅਰ ਕਰਨਾ ਇਹ ਬਹੁਤ ਗਲਤ ਗੱਲ ਹੈ। ਹਾਂ, ਵਿਗਿਆਨ ਅਤੇ ਧਰਮ ਇਹ ਦੋਨੋਂ ਆਪਸ ਦੇ ਵਿੱਚ ਪੂਰਕ ਨੇ। ਗੁਰਬਾਣੀ ਵੀ ਇਹੀ ਕਹਿੰਦੀ ਹੈ, ਗੁਰਬਾਣੀ ਦੇ ਵਿੱਚ ਵੀ ਇਹੀ ਲਿਖਿਆ ਹੋਇਆ ਕਿ ਧਰਮ ਅਤੇ ਵਿਗਿਆਨ, ਗਿਆਨ ਵਿਗਿਆਨ, ਧਰਮ ਗਿਆਨ ਵਿਗਿਆਨ, ਦੋ ਗਿਆਨ ਅਤੇ ਵਿਗਿਆਨ ਵੀ ਦੋ ਚੀਜ਼ਾਂ ਨੇ। ਗਿਆਨ ਹੁੰਦਾ ਕਿ ਤੁਹਾਨੂੰ ਨੌਲੇਜ ਆਉਣੀ ਹੈ, ਜਿਹਦੇ ਵਿੱਚ ਰੱਬ ਦੀ ਨੌਲੇਜ ਵੀ ਹੋ ਸਕਦੀ, ਦੋਨਾਂ ਪਾਸਿਆਂ ਦੀ। ਗਿਆਨ ਇਹ ਹੁੰਦਾ, ਵਿਗਿਆਨ ਹੁੰਦਾ ਆ ਕਿ ਜਿਹੜਾ ਤੁਹਾਨੂੰ ਮਟੀਰੀਅਲ ਨੌਲੇਜ ਹੈ, ਟਕਨੀਕ, ਉਹਨੂੰ ਵਿਗਿਆਨ ਕਹਿੰਦੇ, ਟਕਨੀਕ ਨੂੰ। ਗਿਆਨ ਨੂੰ ਥਿਊਰੀ ਕਹਿੰਦੇ ਆ, ਵਿਗਿਆਨ ਨੂੰ ਟਕਨੀਕ ਕਹਿੰਦੇ ਆ। ਅਤੇ ਇਹ ਟਕਨੀਕ ਜਿਹੜੀ ਹੈ ਗਿਆਨ ਤੋਂ ਬਿਨਾਂ ਨਹੀਂ ਹੋ ਸਕਦੀ। ਔਰ ਗਿਆਨ ਜਿਹੜਾ, ਗਿਆਨ ਨਾਲ ਗੱਲ ਨਹੀਂ ਢੂੰਡੀਏ, ਕਥਨਾ ਕਰੜਾ ਸਾਰ, ਇਹਨੂੰ ਸਮਰਾਈਜ਼ ਕਰਨਾ ਬਹੁਤ ਔਖਾ ਆ, ਸਾਰ ਦਾ ਮਤਲਬ ਸਮਰਾਈਜ਼। ਸੋ ਪਿਆਰਿਓ, ਇਹ ਕੰਪੈਰੀਜ਼ਨ ਕਰਨ ਵਾਲੀ ਚੀਜ਼ ਨਹੀਂ ਹੈਗੀ, ਲੋਕ ਸਮਝਦੇ ਨਹੀਂ ਹੈਗੇ। ਮੈਂ ਸੁਖਬੀਰ ਪਾਲ ਦਾ ਧੰਨਵਾਦ ਕਿ ਉਹਨਾਂ ਨੇ ਇਹ ਟੋਪਿਕ ਚੁੱਕਿਆ। ਅਤੇ ਇਹ ਲੋਕ, ਤੁਸੀਂ ਨੋਟ ਕੀਤਾ ਹੋਣਾ, ਇੱਕ ਗਰੋਹ ਜਿਹੜਾ ਆ ਇਹ ਉਹ ਇਹੋ ਜਿਹਾ ਕੁਐਸਚਨ ਕਰਦੇ ਆ ਜਿਹੜੇ ਆਪ ਵਿਗਿਆਨ ਦੇ ਨੇੜਿਓਂ ਨਹੀਂ ਲੰਘੇ, ਜਿਸ ਨੂੰ ਕਹਿੰਦੇ ਸਕੂਲ ਦੇ ਪਿੱਛੇ ਉਹ ਕੱਟਾ ਲੈ ਕੇ ਨਹੀਂ ਲੰਘੇ ਨਾ, ਕੁਛ ਨਹੀਂ ਹੁੰਦੇ ਉਹ। ਉਹਨਾਂ ਨੇ ਕੋਈ, ਜੇ ਪੜ੍ਹਾਈ ਵੀ ਕੀਤੀ ਹੁੰਦੀ, ਉਹਨਾਂ ਨੇ ਹੋਰ ਕੋਈ ਪੜ੍ਹਾਈਆਂ ਕੀਤੀਆਂ ਹੁੰਦੀਆਂ, ਜਿਨ੍ਹਾਂ ਨੇ ਵਿਗਿਆਨ ਪੜ੍ਹੇ ਹੋਇਆ, ਜਿਨ੍ਹਾਂ ਨੇ ਵਿਗਿਆਨ ਅਨੁਭਵ ਕੀਤੇ ਹੋਇਆ, ਪ੍ਰੈਕਟਿਸ ਕਰਦੇ ਨੇ, ਉਹ ਇਹ ਸਵਾਲ ਨਹੀਂ ਹਲਕੇ ਕਰਦੇ। ਇਹ ਪੋਲੀਟਿਕਸ ਟਾਈਪ ਲੋਕ ਜਿਹੜੇ ਨੇ, ਨਾਸਤਕ ਟਾਈਪ ਲੋਕ ਜਿਹੜੇ ਵਿਗਿਆਨ ਦੇ ਲਾਗੇ ਨਹੀਂ ਗਏ, ਉਹ ਇਹੋ ਜਿਹੇ ਸਵਾਲ ਕਰਦੇ ਨੇ। ਉਹ ਕੰਪੇਅਰ ਕਰਾਉਂਦੇ ਨੇ, ਆਪਸ ਦੇ ਵਿੱਚ ਲੜਾਉਣ ਦੀ ਕੋਸ਼ਿਸ਼ ਕਰਦੇ ਨੇ। ਹੈਗੇ ਨੇ ਦੋ ਚਾਰ ਸ਼ਖਸ ਇੱਥੇ ਵੀ, ਔਰ ਜਿਹੜੇ ਵਿਹਲੜ ਟਾਈਪ, ਉਹਨਾਂ ਦਾ ਕੰਮ ਹੀ ਇਹ ਹੈ ਸਵਾਲ ਕਰਨਾ। ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਵੀ ਦੇਖੋ ਭਾਈ, ਨਾ ਤਾਂ ਤੁਸੀਂ ਪੜ੍ਹੇ ਹੋ ਇਹ ਕੰਮ, ਤੁਹਾਡੇ ਨਾਲੋਂ ਜ਼ਿਆਦਾ ਤਾਂ ਅਸੀਂ ਪੜ੍ਹੇ ਹੋ ਹਾਂ ਇਸ ਕੰਮਾਂ ਦੇ ਵਿੱਚ, ਵਿਗਿਆਨ ਦੀ ਵਰਤੋਂ ਵੀ ਕਰ ਰਹੇ ਹਾਂ, ਸਾਰਾ ਕੁਛ ਕਰ ਰਹੇ ਹਾਂ, ਅਤੇ ਬਸ ਕੰਪੇਅਰ ਕਰੀ ਜਾਣਾ ਧਰਮ ਦੇ, ਨਾ ਉਹ ਧਰਮੀ ਨੇ ਅਤੇ ਨਾ ਉਹ ਵਿਗਿਆਨੀ ਨੇ। ਹੁਣ ਇਹੋ ਜਿਹੇ ਸਵਾਲ ਲੈ ਕੇ ਦੋ ਸ਼ਖਸ ਬਨਾਰਸ ਚਲੇ ਗਏ। ਇਸ ਦਾ ਵੀਡੀਓ ਪਿਆ ਆ ਯੂਟਿਊਬ 'ਤੇ, ਮੈਂ ਲੱਭ ਕੇ ਸ਼ੇਅਰ ਵੀ ਕਰ ਸਕਦਾ ਅਗਰ ਤੁਸੀਂ ਚਾਹੋ। ਕਾਫੀ ਪੁਰਾਣੀ ਗੱਲ ਹੈ, 10 ਕੁ ਸਾਲ ਪੁਰਾਣਾ ਵੀਡੀਓ ਹੈ। ਇੱਕ ਉਹਨਾਂ 'ਚੋਂ ਪ੍ਰੋਫੈਸਰ ਸੀ ਅਤੇ ਇੱਕ ਸ਼ਾਇਦ ਕੋਈ ਔਫਿਸਰ ਸੀਗਾ, 45-50 ਸਾਲ ਦੀ ਏਜ ਸੀ ਸਾਡੇ ਵਰਗੀ, ਅਤੇ ਤੁਰੇ ਜਾਂਦੇ ਆ ਅਤੇ ਉਹ ਵੀਡੀਓ ਬਣਾ ਰਹੇ ਆ। ਅਤੇ ਉਹਨਾਂ ਨੂੰ ਇੱਕ ਗੱਲ ਦੱਸਦੇ, ਕਹਿੰਦੇ ਵੀ ਅਸੀਂ ਇੱਕ ਉੱਥੇ ਨਾ 4-5 ਬਜ਼ੁਰਗ ਬੈਠੇ ਨੇ ਰਿਟਾਇਰ, ਅਤੇ ਉਹ ਕਹਿੰਦੇ ਵੀ ਸਾਡੇ ਨਾਲ ਗੱਲ ਕਰ ਲਓ ਜੇ ਕਰਨੀ ਹੈ, ਅਤੇ ਉਹਨਾਂ ਨਾਲ ਗੱਲ ਕਰਨ ਜਾਣਾ ਵੀ। ਅਸੀਂ ਕਹਿੰਦੇ ਆਹ ਸਾਰਾ ਜਿਹੜਾ ਅਡੰਬਰ ਹੈ ਕੁਛ ਨਹੀਂ ਹੈਗਾ, ਇਹ ਤਾਂ ਐਵੇਂ ਲੈਟਾਂ ਜਗਾਈਆਂ ਹੋਈਆਂ, ਐਵੇਂ ਆਰਤੀਆਂ ਹੋਈ ਜਾਂਦੀਆਂ, ਅਤੇ ਲੋਕ ਨਹਾਈ ਜਾਂਦੇ ਆ ਕੇ, ਰੱਬ ਜਦ ਰੱਬੇ ਹੀ ਹੈ ਨਹੀਂ, ਇਹ ਤਾਂ ਅਸੀਂ ਤਾਂ ਟੂਰਿਸਟ ਆਏ ਹਾਂ, ਸਾਨੂੰ ਕੋਈ ਦੱਸ ਦੇਵੇ ਰੱਬ ਹੈਗਾ ਆ। ਅਤੇ ਉਹ ਬਜ਼ੁਰਗਾਂ ਕੋਲ ਚਲੇ ਜਾਂਦੇ ਆ, ਅਤੇ ਬਜ਼ੁਰਗਾਂ ਨੂੰ ਸਵਾਲ ਹੁੰਦਾ ਇਹ ਵੀ ਕੋਈ ਪ੍ਰੂਵ ਕਰ ਸਕਦਾ ਰੱਬ ਹੈਗਾ ਸਾਇੰਟੀਫਿਕਲੀ? ਉਹ ਕਹਿੰਦੇ ਜੀ ਬਿਲਕੁਲ ਕਰ ਸਕਦੇ ਹਾਂ। ਕਹਿੰਦੇ ਵੀ ਤੁਸੀਂ ਕਿੱਦਾਂ ਕਰ ਸਕਦੇ ਹਾਂ? ਉਹ ਬਜ਼ੁਰਗ ਬੜੇ ਸਿੰਪਲ, ਜਿੱਦਾਂ 65-70 ਸਾਲ ਦੇ, ਉਹ ਕਹਿੰਦੇ ਜਿਹੜਾ ਮੇਨ ਬਜ਼ੁਰਗ ਸੀ ਨਾ, ਉਹ ਕਹਿੰਦਾ ਵੀ ਦੇਖੋ ਪਹਿਲਾਂ ਤਾਂ ਇਹ ਤੁਹਾਨੂੰ ਦੱਸਦਾ ਕਿ ਤੁਸੀਂ ਪ੍ਰੋਫੈਸਰ ਹੋ, ਇੰਜੀਨੀਅਰ ਹੋ, ਅਤੇ ਮੈਂ ਵੀ ਤੁਹਾਨੂੰ ਦੱਸ ਦਿੰਦਾ ਕਿ ਮੈਂ ਇੰਡੀਅਨ ਸਾਇੰਟੀਫਿਕ ਰਿਸਰਚ ਔਰਗਨਾਈਜੇਸ਼ਨ ਇਸਰੋ ਤੋਂ ਰਿਟਾਇਰਡ ਕੈਮਿਸਟਰੀ ਦਾ ਸਾਇੰਟਿਸਟ ਹਾਂ। ਅਤੇ ਉਹ ਉਹਨੂੰ ਚਲੋ ਰਿਸਪੈਕਟ ਕਰਦੇ ਆ ਵੀ ਹਾਂ ਵੀ ਰਿਟਾਇਰਡ ਪਿਆ। ਕਹਿੰਦੇ ਮੈਂ ਤੁਹਾਨੂੰ ਹੁਣ ਪ੍ਰੂਵ ਕਰਦਾ, ਅਤੇ ਉਹ ਐਗਜ਼ੈਂਪਲ ਦਿੰਦਾ ਇੱਕ ਮੋਲੀਕਿਊਲ ਦੀ। ਕਹਿੰਦੇ ਵੀ ਸਾਇੰਸ ਕਹਿੰਦੀ ਆ, ਨਿਊਟਨ ਕਹਿੰਦਾ ਹੈ ਕਿ ਜਿਹੜੀ ਕੋਈ ਵੀ ਵਸਤੂ ਹੈ ਉਹ ਆਪਣੀ ਉਸੇ ਸਟੇਟ ਵਿੱਚ ਰਹੇਗੀ ਜਾਂ ਉਹ ਉਸੇ ਮੋਸ਼ਨ ਦੇ ਵਿੱਚ ਚੱਲਦੀ ਰਹੇਗੀ, ਉਸੇ ਸਪੀਡ ਚੱਲਦੀ ਰਹੇਗੀ ਜਦੋਂ ਤੱਕ ਕੋਈ ਐਕਸਟਰਨਲ ਫੋਰਸ ਉੱਤੇ ਅਪਲਾਈ ਨਹੀਂ ਕੀਤੀ ਜਾਂਦੀ। ਮਤਲਬ ਜੇ ਇੱਕ ਚੀਜ਼ ਖੜ੍ਹੀ ਹੈ ਤਾਂ ਉਹਨੂੰ ਬੜਾ ਧੱਕਾ ਲਾਉਂਗੇ ਤਾਂ ਉਹ ਹਿੱਲੇਗੀ, ਜਾਂ ਕੋਈ ਸਪੀਡ 'ਤੇ ਚੱਲ ਰਹੀ ਹੈ ਤਾਂ ਉਹਨੂੰ ਅਸੀਂ ਰੋਕਾਂਗੇ ਤਾਂ ਉਹ ਰੁਕੇਗੀ, ਨਹੀਂ ਤਾਂ ਉਹ ਚੱਲਦੀ ਰਹੇਗੀ ਜਾਂ ਉਹ ਉੱਥੇ ਰੁਕੀ ਰਹੇਗੀ, ਜਿਸ ਤਰ੍ਹਾਂ ਮਟੀਰੀਅਲ ਹੁੰਦਾ ਹੀ ਆ। ਕਹਿੰਦੇ ਹਾਂਜੀ ਇਹ ਨਿਊਟਨ ਦਾ ਲਾਅ ਆਫ ਮੋਸ਼ਨ ਹੈ। ਹੁਣ ਉਹ ਤੋਂ ਬਾਅਦ ਉਹ ਐਗਜ਼ੈਂਪਲ ਦਿੰਦੇ ਨੇ, ਕਹਿੰਦੇ ਵੀ ਹੁਣ ਇਸੇ ਐਗਜ਼ੈਂਪਲ 'ਤੇ ਆਉਂਦੇ ਹਾਂ ਕਿ ਜਿਹੜਾ ਸਿਲੀਕਨ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਸਿਲੀਕਨ ਹੈ, ਉਹ ਰੇਤਾ ਵੀ ਕਹਿ ਦਿੰਦੇ ਆ। ਸੋ ਉਹਦੇ ਵਿੱਚ 14 ਇਲੈਕਟ੍ਰੋਨ ਨੇ, 14 ਨਿਊਟ੍ਰੋਨ ਨੇ, 14 ਪ੍ਰੋਟੋਨ ਨੇ। ਕਹਿੰਦੇ ਹਾਂਜੀ ਹੁਣ ਕਹਿੰਦੇ ਇਹ ਸਿਲੀਕਨ ਰੇਤਾ ਨੀਚੇ ਪਿਆ ਆ, ਇਹਦੇ ਵਿੱਚ ਇੱਕ ਐਟਮ ਦੇ ਵਿੱਚ ਇੰਨੇ ਆ, ਅਤੇ ਪ੍ਰੋਟੋਨ ਤਾਂ ਖੜ੍ਹਾ ਆ, ਨਿਊਟ੍ਰੋਨ ਵੀ ਖੜ੍ਹਾ ਆ, ਅਤੇ ਜਿਹੜੇ ਆਲੇ ਦੁਆਲੇ ਇਲੈਕਟ੍ਰੋਨ ਉਹਦੇ ਸਰਕਲ ਚੱਕਰ ਕੱਢ ਰਹੇ ਨੇ, ਉਹਨਾਂ ਨੂੰ ਕਿਨ ਮੋਸ਼ਨ ਦਿੱਤਾ, ਉਹ ਕਿਵੇਂ ਕੱਢ ਰਹੇ ਨੇ? ਇਹ ਤਾਂ ਖੜ੍ਹੇ ਹੋਣੇ ਚਾਹੀਦੇ ਆ। ਉਹ ਕਹਿੰਦੇ ਉਹ ਸਾਰੇ ਪਰੇਸ਼ਾਨ ਹੋ ਜਾਂਦੇ ਵੀ ਉਹ ਕਹਿੰਦੇ ਜਿਹੜੀ ਐਕਸਟਰਨਲ ਫੋਰਸ ਹੈ ਉਹਨੂੰ ਹੀ ਰੱਬ ਕਹਿੰਦੇ ਆ, ਉਹ ਜਿਹੜੀ ਫੋਰਸ ਉਹਨਾਂ ਐਟਮਸ ਨੂੰ ਇਲੈਕਟ੍ਰੋਨਸ ਨੂੰ ਘੁਮਾ ਰਹੀ ਆ ਜਿਹੜੀ ਦਿਸਦੀ ਨਹੀਂ ਹੈਗੀ, ਉਹੀ ਉਹਨੂੰ ਹੀ ਰੱਬ ਹੈ, ਅਦਿੱਖ ਫੋਰਸ ਹੈ, ਉਹੀ ਚਲਾ ਰਹੀ ਹੈ ਸਾਰਾ ਕੁਛ, ਉਹਦੀ ਰਹਿਮਤ ਦੇ ਨਾਲ ਹੀ ਸਾਰਾ ਕੁਛ ਚੱਲ ਰਿਹਾ ਹੈ। ਸੋ ਸਾਇੰਟੀਫਿਕਲੀ ਵੀ ਪ੍ਰੂਵਨ ਹੈ ਕਿ ਉਹ ਐਕਸਟਰਨਲ ਫੋਰਸ ਜਾਂ ਇੰਟਰਨਲ ਫੋਰਸ ਜਿਹੜੀ ਹੈ, ਅਟਰਨਲ ਫੋਰਸ ਨੋਟ ਇੰਟਰਨਲ, ਅਟਰਨਲ ਅੰਦਰੂਨੀ ਅਦਿੱਖ ਉਹ ਹੈਗੀ ਹੈ, ਉਹ ਤੋਂ ਬਿਨਾਂ ਐਟਮ ਨਹੀਂ ਚੱਲ ਸਕਦਾ, ਐਟਮ ਨਹੀਂ ਚੱਲੂਗਾ, ਆਤਮ ਨਹੀਂ ਚੱਲੂਗਾ ਤਾਂ ਸ੍ਰਿਸ਼ਟੀ ਵੀ ਨਹੀਂ ਚੱਲੇਗੀ। ਸੋ ਸਾਇੰਟੀਫਿਕਲੀ ਵੀ ਪ੍ਰੂਵਨ ਹੈ, ਇੱਕ ਦੂਜੇ ਦੇ ਪੂਰਕ ਨੇ। ਹਾਂ, ਉਹਨਾਂ ਨੂੰ ਸਟੱਡੀ ਕਰਕੇ ਮਨੁੱਖਤਾ ਦੀ ਕਲਿਆਣਤਾ ਦੇ ਲਈ ਕੋਈ ਕਾਢ ਕੱਢਣੀ, ਕੋਈ ਚੀਜ਼ ਬਣਾਉਣੀ, ਕੋਈ ਸ਼ੋਰਟਕੱਟ ਬਣਾਉਣੇ, ਕੋਈ ਉਸਾਰੀ ਕਰਨੀ ਜਿਹਦੇ ਨਾਲ ਸਕੂਨ ਮਿਲੇ ਜੀਵਾਂ ਨੂੰ, ਉਹ ਵਿਗਿਆਨ ਹੈ। ਇਹਨਾਂ ਚੀਜ਼ਾਂ ਨੂੰ ਨੌਲੇਜ ਦੇ ਉੱਤੇ ਰੱਖਦੇ ਹੋਏ। ਸੋ ਇਹ ਸੀ ਅੱਜ ਦਾ ਵਿਚਾਰ, ਅਤੇ ਵਿਚਾਰ ਦੇ ਨਾਲ ਜੁੜਦਾ ਮੈਂ ਤੁਹਾਡੇ ਨਾਲ ਇੱਕ ਸਲੋਕ ਸ਼ੇਅਰ ਕਰਦਾ ਸ਼ੇਖ ਫਰੀਦ ਜੀ ਦਾ, ਕਿ ਅਸੀਂ ਇੰਨੀਆਂ ਸਾਰੀਆਂ ਵਸਤੂਆਂ ਸਾਇੰਟੀਫਿਕ ਤਰੀਕੇ ਨਾਲ ਬਣਾ ਲਈਆਂ, ਅਸੀਂ ਉਹਨਾਂ ਦੇ ਆਨੰਦ ਦੇ ਵਿੱਚ ਫਸੇ ਹੋਏ ਹਾਂ। ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਂਜਾ ਦੁੱਧ। ਸ਼ੱਕਰ ਨੂੰ ਸ਼ੱਕਰ ਵੀ ਬਣਾਉਣੀ ਆ ਗਈ ਸਾਨੂੰ, ਸ਼ੱਕਰ ਤੋਂ ਗਾਂਹ ਖੰਡ ਵੀ ਬਣਾਉਣੀ ਆ ਗਈ, ਖੰਡ ਤੋਂ ਗਾਂਹ ਸਾਨੂੰ ਟੌਫੀਆਂ ਵੀ ਬਣਾਉਣੀਆਂ ਆ ਗਈਆਂ, ਗੁੜ ਵੀ ਬਣਾਉਣਾ ਆ ਗਿਆ, ਸਾਨੂੰ ਹਨੀ ਵੀ ਕੱਢਣਾ ਆ ਗਿਆ, ਸ਼ਹਿਦ ਵੀ ਕੱਢਣਾ ਆ ਗਿਆ, ਅਤੇ ਮੱਝਾਂ ਦਾ ਦੁੱਧ ਵੀ ਅਸੀਂ ਚੋ ਲਈਦਾ। ਸਾਰੀਆਂ ਵਸਤੂਆਂ ਅਸੀਂ ਇਕੱਠੀਆਂ ਕਰ ਲਈਆਂ, ਸਾਨੂੰ ਆ ਗਈਆਂ। ਇਹ ਮਾਡਰਨ ਸਾਇੰਸ 'ਤੇ ਵੀ ਲਾਗੂ ਹੁੰਦਾ ਵੀ ਕਿੰਨੀਆਂ ਚੀਜ਼ਾਂ ਅਸੀਂ ਬਣਾ ਲਈਆਂ। ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਂਜਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਦੁੱਧ। ਇਹ ਸਾਰੀਆਂ ਵਸਤੂਆਂ ਜਿਹੜੀਆਂ ਸਾਇੰਸ ਦੀਆਂ ਬਣੀਆਂ ਹੋਈਆਂ, ਮਨੁੱਖ ਦੀ ਕਾਢ ਦੀਆਂ ਬਣੀਆਂ ਹੋਈਆਂ, ਇਹ ਸਾਰੀਆਂ ਬਹੁਤ ਵਧੀਆ ਆ, ਇਹ ਮਿੱਠੀਆਂ ਨੇ ਰੱਬ ਨਾ ਪੁੱਜਣ ਦੁੱਧ। ਇਹ ਤੁਹਾਨੂੰ ਰੱਬ ਤੱਕ ਨਹੀਂ ਲੈ ਕੇ ਜਾ ਸਕਦੀਆਂ, ਜਾਂ ਰੱਬ ਤੱਕ ਇਹ ਨਹੀਂ ਅੱਪੜ ਸਕਦੀਆਂ। ਸੋ ਬਾਬਾ ਫਰੀਦ ਜੀ ਦਾ ਸ਼ਲੋਕ ਐਗਜੈਕਟਲੀ ਉਹੀ ਕੁਛ ਕਹਿ ਰਿਹਾ ਜੋ ਮੈਂ ਪਹਿਲਾਂ ਪਿਛਲੇ 15 ਮਿੰਟ ਤੋਂ ਤੁਹਾਡੇ ਨਾਲ ਸਾਂਝਾ ਪਾ ਰਿਹਾ। ਅਤੇ ਆਓ ਤੁਹਾਨੂੰ ਇੱਕ ਸੋਹਣਾ ਜਿਹਾ ਗੀਤ ਸੁਣਾਉਂਦੇ ਹਾਂ ਲਖਵਿੰਦਰ ਬਟਾਲੀ ਦਾ, ਅਤੇ ਉਸ ਤੋਂ ਬਾਅਦ ਗੱਲਾਂ ਬਾਤਾਂ।
ਲਾਉਣੀਆਂ ਨੇ ਸੌਖੀਆਂ, ਨਿਭਾਉਣੀਆਂ ਨੇ ਔਖੀਆਂ, ਤੇਰੇ ਕੋਲੋਂ ਯਾਰਾ ਏ ਜਾਣੀਆਂ ਨੇ ਜੋਖੀਆਂ, ਜਿਨੇ ਜਿਨੇ ਲਾਈਆਂ ਨਰਿਆਂ ਕਾਸੇ ਜੋਗੀਆਂ। ਮਹਿਕ ਪਿਆਰ ਦੀ ਵਾਂਗ ਕਸਤੂਰੀ, ਲੋਕਾਂ ਬਦਨਾਮ ਕਰਦੀ, ਚੋਰੀ ਲੋਕਾਂ ਬਦਨਾਮ ਕਰਦੀ, ਨਾਲੇ ਮੈਂ ਤੇ ਘਿਓ ਦੀ ਮਿੱਠੀ ਚੋਰੀ ਲੋਕਾਂ ਬਦਨਾਮ ਕਰਦੀ। ਨਾਲੇ ਜੱਗ ਇਸ਼ਕ ਨੂੰ ਰੱਬ ਨਾਲ ਤੋਲਦਾ ਏ, ਪਿਆਰ ਮੇਰੇ ਨੂੰ ਕਿਉਂ ਇਹ ਫੇਰ ਮੰਦਾ ਬੋਲਦਾ ਏ, ਨਾਲੇ ਜੱਗ ਇਸ਼ਕ ਨੂੰ ਰੱਬ ਨਾਲ ਤੋਲਦਾ ਏ, ਪਿਆਰ ਮੇਰੇ ਨੂੰ ਕਿਉਂ ਇਹ ਫੇਰ ਮੰਦਾ ਬੋਲਦਾ ਏ, ਸਾਰਾ ਜੱਗ ਦਾ ਕਸੂਰ ਕੀਤਾ ਰਾਂਝਾ ਮੈਥੋਂ ਦੂਰ, ਹੁਣ ਦਿੱਤੀ ਨਾ ਮੁਰਾਦ ਮੇਰੀ ਪੂਰੀ ਲੋਕਾਂ ਬਦਨਾਮ ਕਰਦੀ, ਨਾਲੇ ਮੈਂ ਤੇ ਘਿਓ ਦੀ ਮਿੱਠੀ ਚੂਰੀ ਲੋਕਾਂ ਬਦਨਾਮ ਕਰਦੀ। ਉਹਨੇ ਵੀ ਚਰਾਈਆਂ ਮੱਝਾਂ 12 ਸਾਲ ਗੱਲ ਪੂਰੀਆਂ ਕੁੱਟ ਕੇ ਖਵਾਈਆਂ ਬਦਨਾਮ ਕਰਦੀ ਨਾਲੇ ਮੈਂ ਤੇ ਘਿਓ ਦੀ ਮਿੱਠੀ ਚੂਰੀ ਲੋਕਾਂ ਬਦਨਾਮ ਕਰਦੀ
ਸੁਪਨੇ ਵਿੱਚ ਮੈਨੂੰ ਮਾਹੀ ਮਿਲਿਆ ਤੇ ਮੈਂ ਗਲ ਪਾ ਲਈਆਂ ਬਾਹਾਂ ਡਰਦੀ ਮਾਰੀ ਅੱਖ ਨਾ ਖੋਲਾਂ ਕਿਤੇ ਫੇਰ ਵਿਛੜ ਨਾ ਜਾਵਾਂ ਕਿਤੇ ਫੇਰ ਵਿਛੜ ਨਾ ਜਾਵਾਂ।
ਲਖਵਿੰਦਰ ਬਟਾਲੀ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ, ਬਹੁਤ ਪਿਆਰਾ ਗੀਤ। ਸੋ ਗੁਰਿੰਦਰ ਸਿੰਘ ਵਰਜੀਨੀਆ ਤੋਂ ਸਾਡੇ ਨਾਲ ਜੁੜ ਚੁੱਕੇ ਨੇ, ਵਿਜੇ ਵਿਰਦੇ ਜੀ, ਕੁਲਵੀਰ ਸੰਧੂ ਜੀ, ਗੌਰਵ ਸ਼ਰਮਾ ਜੀ, ਜੋਗਿੰਦਰ ਸੂਈ ਜਗਰਾਓਂ ਵਾਲੇ, ਸਿਡਨੀ ਤੋਂ ਰਵੀ ਰਾਠੌਰ ਅਤੇ ਇਕਬਾਲ ਬੈਣੀਵਾਲ ਜੀ, ਵੰਡਾਵਰਗ ਤੋਂ ਸ਼ਿਵ ਅਤੇ ਕਲੇਅਰ ਜੀ, ਮਿਸਿਸ ਕਲੇਅਰ ਜੀ, ਹਾਂਜੀ, ਅਤੇ ਸੁਖਵਿੰਦਰ ਸੌਂਦ ਭਾਜੀ, ਸਾਰੇ ਪ੍ਰੋਗਰਾਮ ਸ਼ਾਮਿਲ ਨੇ। ਆਪਾਂ ਸੁਨੇਹੇ ਸਾਰਿਆਂ ਦੇ ਲੈਂਦੇ ਹਾਂ ਅਤੇ ਮੌਸਮ ਦੀ ਜਾਣਕਾਰੀ ਵੀ ਆਪਾਂ ਦੇ ਦਈਏ। 26 ਡਿਗਰੀ ਮੀਂਹ ਪੈ ਰਿਹਾ ਅੱਜ ਕੇਨਜ਼ ਦੇ ਵਿੱਚ ਦੱਸਿਆ ਜਾ ਰਿਹਾ, ਅਤੇ ਬ੍ਰਿਸਬਨ ਦੇ ਵਿੱਚ 26 ਡਿਗਰੀ, ਦਿਨ ਸਾਫ਼, ਅਤੇ ਇਸੇ ਤਰ੍ਹਾਂ ਹੀ ਕੌਫ ਸਾਰਬਰ ਦੇ ਵਿੱਚ 26 ਡਿਗਰੀ, ਸਿਡਨੀ ਦੇ ਵਿੱਚ 23 ਡਿਗਰੀ ਹਲਕਾ ਮੀਂਹ, ਕੈਨਬਰਾ ਦੇ ਵਿੱਚ 18 ਡਿਗਰੀ, ਮੈਲਬਨ ਦੇ ਵਿੱਚ 20 ਡਿਗਰੀ, ਹਲਕੇ ਬੱਦਲ ਹੋ ਸਕਦੇ ਨੇ ਇਸੇ ਤਰ੍ਹਾਂ 18 ਡਿਗਰੀ, ਐਡਲੇਡ 'ਚ ਮੀਂਹ ਦੱਸਿਆ ਜਾ ਰਿਹਾ ਅਤੇ 19 ਡਿਗਰੀ, ਪਰਥ ਦੇ ਵਿੱਚ 34 ਡਿਗਰੀ, ਦਿਨ ਸਾਫ਼, ਡਾਰਵਿਨ ਦੇ ਵਿੱਚ 30 ਡਿਗਰੀ, ਐਲਿਸ ਸਪ੍ਰਿੰਗ ਦੇ ਵਿੱਚ। ਇਹ ਸੀ ਮੌਸਮ ਦੀ ਜਾਣਕਾਰੀ। ਆਸਟ੍ਰੇਲੀਆ ਦੇ ਸ਼ਹਿਰਾਂ ਦੀ 28 ਡਿਗਰੀ ਇਸ ਵੇਲੇ ਤਾਪਮਾਨ ਹੈ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਔਰ ਦਿਨਾਂ ਨੂੰ ਅੱਜ ਪਹੁੰਚੇਗਾ 29 ਡਿਗਰੀ, ਬਹੁਤਾ ਫਰਕ ਨਹੀਂ ਪਏਗਾ ਜੀ, ਕਿਉਂਕਿ ਬੱਦਲ ਦੱਸੇ ਜਾ ਰਹੇ ਨੇ। ਸੋ ਮੇਰੇ ਨਾਲ ਚਾਹਲ ਸਾਹਿਬ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ ਅਤੇ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ ਅਤੇ ਅੱਜ ਗੱਲਾਂ ਬਾਤਾਂ ਸ਼ੁਰੂ ਕਰਦੇ ਹਾਂ ਜੀ। ਚਾਹਲ ਸਾਹਿਬ, ਗੁੱਡ ਮੋਰਨਿੰਗ, ਕੀ ਹਾਲ ਚਾਲ ਹੈ?
ਸਤਿ ਸ਼੍ਰੀ ਅਕਾਲ ਭਾਜੀ ਜੀ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਜੀ, ਗੁੱਡ ਮੋਰਨਿੰਗ, ਹਾਲ ਚਾਲ ਠੀਕ ਹੈ ਜੀ, ਪ੍ਰਯਾਸ ਕਰਦੇ ਹਾਂ ਕਿ ਸਾਰੇ ਸਰੋਤੇ ਵੀ ਠੀਕ ਹੋਣਗੇ ਤੇ ਤੁਸੀਂ ਵੀ ਛੇਤੀ ਸੇਜ ਜਾਗੋ।
ਬਸ ਮੈਨੂੰ ਹਸਾਇਓ ਥੋੜਾ ਜਿਹਾ ਘੱਟ, ਕਿਉਂਕਿ ਮੇਰੇ ਟਾਂਕੇ ਦੁਖਦੇ ਨੇ ਹਜੇ ਤੇ।
ਅੱਛਾ ਜੀ,
ਹਾਂ, ਤੇ ਕਿਉਂਕਿ ਚੁਟਕਲੇ ਤੁਹਾਡੇ ਬੜੇ ਵਧੀਆ ਹੁੰਦੇ ਆ ਤੇ ਐਂਡ ਦੇ ਵਿੱਚ ਤੁਸੀਂ ਇੱਕ ਅੱਧੀ ਖਬਰ ਵੀ ਸੁਣਾ ਦਿੰਦੇ ਹੁੰਦੇ ਆ, ਤਾਂ ਕਰਕੇ ਚਲੋ।
ਪਰ ਅੱਜ ਜਿਹੜਾ ਚੁਟਕਲਾ ਸੁਣਾਉਣਾ ਵਾ ਉਹਦੇ ਤੇ ਤੁਹਾਡੇ ਕੋਲ ਹੱਸੇ ਬਿਨਾ ਰਿਹਾ ਨਹੀਂ ਜਾਣਾ।
ਅੱਛਾ ਚਲੋ, ਫਿਰ ਮੈਨੂੰ ਏਦਾਂ ਕਰੋ, ਮੈਨੂੰ ਹੱਥ ਨਾਲ ਘੋਟ ਲੈਂਦੇ ਹੋ ਫਿਰ ਟਾਂਕੇ ਬਿਨਾ ਖਰਾਬ ਨਾ ਨਾ ਹੋ ਜਾਣ।
ਮੈਂ ਫਿਰ ਪਹਿਲਾਂ ਹੀ ਤੁਹਾਨੂੰ ਦੱਸਦਾ, ਤੂੰ ਫਿਰ ਥੋੜਾ ਹੱਸਣਾ ਤੁਹਾਨੂੰ ਪੈਣਾ ਵਾ ਉਹਦੇ ਤੇ
ਬਾਹਰ ਨੇ। ਠੀਕ ਹੈ ਜੀ, ਤੇ ਲੋਕਡਾਊਨ ਕਿਸ ਤਰ੍ਹਾਂ ਚੱਲ ਰਿਹਾ? ਰਾਜੀ ਖੁਸ਼ੀ ਹੈ ਤੁਹਾਡਾ? ਲੋਕਡਾਊਨ ਵਧੀਆ ਚੱਲ ਰਿਹਾ?
ਹਾਂਜੀ ਭਾਜੀ, ਲੋਕਡਾਊਨ ਇਹੀ ਆ ਕਿ ਵੀ ਮੈਜੋਰਿਟੀ ਆਫ ਲੋਕ ਤੇ ਮੰਨ ਹੀ ਰਹੇ ਉਹਨਾਂ ਦੀਆਂ ਹਦਾਇਤਾਂ, ਪਰ ਜਿਹੜੇ ਕੁਝ ਕੌਂਸਲ ਏਰੀਏ ਜ਼ਿਆਦਾ ਜਿੱਥੇ ਕੇਸ ਆ ਰਹੇ ਆ ਉੱਥੇ ਫਿਰ ਕੱਲ ਦੀ ਨਿਊਜ਼ ਇਹ ਆ ਕਿ ਪੁਲਿਸ ਨੇ ਰਿਕੁਐਸਟ ਕੀਤੀ ਆ ਵੀ ਕਰਫਿਊ ਲਾਉਣਾ ਪੈਣਾ ਵਾ ਸਾਨੂੰ, ਪੁਲਿਸਿੰਗ ਕਰਨੀ ਥੋੜੀ ਜ਼ਿਆਦਾ ਈਜ਼ੀ ਹੋ ਜੂਗੀ ਜੇ 9 ਤੋਂ ਜਿੱਦਾਂ ਸਵੇਰੇ 5 ਵਜੇ ਤੀਕ ਸੋਮਵਾਰ ਤੋਂ ਲੱਗ ਰਿਹਾ ਜੀ।
ਅੱਛਾ, ਪੈਸੇ ਇਕੱਠੇ ਕਰਨ ਨੂੰ ਥੋੜੋ ਇਹ ਲਾਏ ਹੋਏ ਆ ਨਾ ਕਾਨੂੰਨ, ਰੈਵਨਿਊ ਤਾਂ ਆਈ ਜਾਂਦਾ ਕਿੰਨੇ ਕਿੰਨੇ, ਮੇਰੇ 500-600-1000 ਬੰਦਾ ਫਾਈਨ ਰੋਜ਼ ਭਰਦਾ ਆ, ਪਰ
ਬਿਲਕੁਲ
ਮਕਸਦ ਇਹ ਹੈ ਕਿ ਲੋਕੀ ਕੇਅਰ ਨਹੀਂ ਕਰਦੇ ਹੈ ਨਾ, ਫੋਲੋ ਨਹੀਂ ਕਰਦੇ ਹੈਗੇ।
ਬੰਡਾਈ ਤੋਂ ਬੰਦਾ ਜੀ ਉਹ 4 ਵਾਰੀ ਉਧਰਲੇ ਏਰੀਏ ਚੋਂ ਇੱਧਰ ਪੈਰਾਮੈਡਾ ਏਰੀਏ ਚ ਆਉਂਦਾ ਰਿਹਾ, ਉਹਨੂੰ 4 ਵਾਰੀ ਉਹਨਾਂ ਨੇ ਵਾਰਨਿੰਗ ਦਿੱਤੀ, ਫਾਈਨ ਦਿੱਤੀ, ਉਹ ਫਿਰ ਵੀ ਨਹੀਂ ਹਟਿਆ, ਹੁਣ ਉਹਨੂੰ ਉਹਨਾਂ ਨੂੰ ਹਾਰ ਕੇ ਜੇਲ੍ਹ ਚ ਬੰਦ ਕਰ।
ਆ ਜਿਹੜਾ ਸਾਡੇ ਨੌਰਥ ਕੋਸਟ ਦੇ 3 ਚੋਂ ਏਰੀਏ ਚ ਲੱਗਾ ਆ, ਉਹ ਵੀ ਇੱਕ ਬੰਦਾ ਤੁਹਾਡੇ ਸਿਡਨੀ ਤੋਂ ਸੀ ਰੋਜ਼ ਬੇ ਤੋਂ, ਉਹ ਵੀ ਇੱਥੇ ਘੁੰਮ ਗਿਆ ਸਾਰੇ ਹੀ ਨਜ਼ਾਰੇ ਲੈ ਗਿਆ ਤੇ ਮੁੜ ਕੇ ਪੁਲਿਸ ਨੂੰ ਵੀ ਨਹੀਂ ਦੱਸਿਆ, ਆਪ ਜਾ ਕੇ ਹਸਪਤਾਲ ਪੈ ਗਿਆ ਤੇ ਉੱਥੋਂ ਪਤਾ ਲੱਗਿਆ ਵੀ ਕਿੱਥੋਂ ਕਿੱਥੋਂ ਇਹ ਆਇਆ ਆ, ਤੇ ਉਹ ਮੰਨਦਾ ਹੀ ਨਹੀਂ, ਕਹਿੰਦਾ ਕੋਵਿਡ ਹੁੰਦਾ ਨਹੀਂ ਤੇ ਆਪ ਉਹ ਕੋਵਿਡ ਤੋਂ ਪ੍ਰਭਾਵਿਤ ਹੋਇਆ ਹਸਪਤਾਲ ਦੇ ਵਿੱਚ, ਹੁਣ ਉਹ ਇਲਾਜ ਹੋ ਰਿਹਾ ਤੇ ਉਹਨੂੰ ਹੁਣ ਮੇਰਾ ਖਿਆਲ ਕੋਰਟ ਦੇ ਵਿੱਚ ਪੇਸ਼ ਕੀਤਾ ਤੇ ਮੈਨੂੰ ਲੱਗਦਾ ਜੇਲ੍ਹ ਵੀ ਹੋਏਗੀ ਉਹਨੂੰ। ਤੇ ਇਸੇ ਤਰ੍ਹਾਂ ਚੱਲ ਸਾਹਿਬ ਪ੍ਰੋਟੈਸਟ ਦਾ ਵੀ ਕੋਈ ਚੱਲ
ਏਰੀਆ ਤੁਹਾਡਾ ਇੱਧਰ ਸਾਰਾ ਬੰਦ ਕਰਾ ਗਿਆ?
ਹਾਂ, ਇੱਕੋ ਬੰਦਾ ਬੰਦ ਕਰਾ ਗਿਆ ਸਾਰੇ। ਹਾਂ ਜੀ, ਇਸ ਤਰ੍ਹਾਂ ਚੱਲ ਰਿਹਾ। ਹਾਂਜੀ,
ਆਪਾਂ ਸ਼ੇਅਰ ਕਰ ਲੈਣੇ ਕੱਲ ਵਾਲੇ ਵੈਸੇ ਨੰਬਰ, ਕੱਲ ਜੀ 644 ਆਏ ਕੇਸ, ਤੇ 2 ਓਵਰਸੀਜ਼ ਤੋਂ ਸੀ ਤੇ 646 ਟੋਟਲ ਸੀਗੇ
ਜੀ,
ਤੇ 470 ਹੈਗੇ ਆ ਹੋਸਪਿਟਲ ਦੇ ਵਿੱਚ ਤੇ 80 ਲੋਕ ਹੈਗੇ ਆ ਜੀ ICU ਚ।
ਠੀਕ ਹੈ।
ਤੇ ਕੱਲ ਜਿਹੜੇ ਟੀਕੇ ਲੱਗੇ ਆ ਜੀ ਉਹ 46,645 ਟੀਕੇ ਲੱਗੇ ਆ, ਤੇ ਟੀਕਿਆਂ ਦੀ ਸਪੀਡ ਕਾਫੀ ਹੁਣ ਫਾਸਟ ਆ, ਦਵਾਈ ਜੀ ਕਾਫੀ ਜਿੱਦਾਂ ਆ ਗਈ ਆ।
ਮੈਂ ਕਹਿੰਦਾ 50% ਤੋਂ ਉੱਤੇ ਦਾ ਟੱਪ ਗਏ ਨਾ ਆਪਣੇ।
ਹਾਂਜੀ ਹਾਂਜੀ, 50% ਤੋਂ ਉੱਪਰ ਜਿੱਦਾਂ ਸਪੀਡ ਕਾਫੀ ਤੇਜ਼ ਆ, ਤੇ ਇੱਕ ਇੱਕ ਡੋਜ਼ ਤੇ ਲੱਗਦਾ ਕਿ ਐਂਡ ਆਫ ਨੈਕਸਟ ਮੰਥ ਤੱਕ ਸਾਰਿਆਂ ਨੂੰ ਮਿਲ ਜਾਏਗੀ
ਜੀ।
ਤੇ ਇਸ ਤੋਂ ਇਲਾਵਾ ਜੀ ਜਿੱਦਾਂ ਇੱਕ ਹੋਰ ਜਿਹੜੀ ਹੁੰਦੀ ਆ ਜੀ, ਜਿਹੜੇ ਪ੍ਰੋਟੈਸਟ ਕਰਦੇ ਆ ਉਹ ਪ੍ਰਜਾਤੀ ਅੱਜ ਵੀ ਕਰ ਰਹੀ ਆ ਕਿ ਕੋਈ ਨਾ ਕੋਈ ਕੀਤਾ ਜਾਵੇ, ਉਹਦੇ ਲਈ ਪੁਲਿਸ ਬਿਲਕੁਲ ਤਿਆਰ ਬਾਰ ਤਿਆਰ ਆ ਜੀ। ਉਹਨਾਂ ਨੇ ਰਾਈਡ ਸ਼ੇਅਰਿੰਗ ਜਿਹੜੀ ਆ ਜਿੱਦਾਂ ਉਬਰ ਵਗੈਰਾ ਉਹ ਵੀ ਸਾਰੇ ਬੰਦ ਕਰਤੀ ਆ ਅੱਜ 9 to 3 PM ਤੀਕ, ਵੀ ਕੋਈ ਉਹਦੇ ਤੇ ਚੜ ਕੇ ਨਾ ਆ ਜਾਏ ਜਾਂ ਜਿੱਦਾਂ ਪਬਲਿਕ ਟਰਾਂਸਪੋਰਟ ਯੂਜ ਕਰਕੇ ਨਾ ਆ ਜਾਏ। ਤੇ 1500 ਪੁਲਿਸ ਉੱਥੇ ਹੋਏਗੀ, ਉਹਨਾਂ ਨੇ ਕੀਤੀ ਆ ਸਾਰਿਆਂ ਨੂੰ ਵੀ ਕੋਈ ਵੀ ਇਹਦੇ ਵਿੱਚ ਹਿੱਸਾ ਨਾ ਲਵੇ, ਵੀ ਅੱਗੇ ਬੜੀ ਮੁਸ਼ਕਲ ਸਾਰਾ ਕੁਝ ਸੈਟਲ ਹੋਣ ਡਿਆ।
ਇਹ ਜਦੋਂ ਪ੍ਰੋਟੈਸਟਰਾਂ ਦੀ ਗੱਲ ਕੀਤੀ ਆ, ਮੈਂ ਪਹਿਲਾਂ ਵੀ ਦੱਸਿਆ ਕਿ ਇਹਨਾਂ ਨੂੰ ਕੋਈ ਨਾ ਕੋਈ ਬਹਾਨਾ ਚਾਹੀਦਾ। ਹੁਣ ਦੇਖੋ ਅਡਾਨੀ ਅੰਬਾਨੀ ਦੇ ਉੱਥੇ ਅਡਾਨੀ ਮਾਈਨਸ ਉੱਥੇ ਹੀ ਆ, ਹੁਣ ਨਹੀਂ ਕੋਈ ਕਰ ਰਿਹਾ ਉਹਦੇ ਬਾਰੇ, ਹਨਾ, ਕਿਉਂਕਿ ਉਹ ਖਤਮ ਹੋ ਗਿਆ ਨਾ, ਹੁਣ ਨਵਾਂ ਮੁੱਦਾ ਲੱਭਿਆ। ਫਿਰ ਬਲੈਕ ਲਾਈਵਜ਼ ਅਮਰੀਕਾ 'ਚ ਹੁੰਦਾ ਸੀ, ਫਿਰ ਇੱਥੇ ਵੀ ਆਪਾਂ ਕਰਨਾ ਆ, ਇੱਥੇ ਵੀ ਸ਼ੁਰੂ ਕਰ ਲਿਆ। ਸੋ ਉਹ ਇੱਕ ਆਪਣੀ ਫੰਡ ਰੇਜ਼ਿੰਗ ਟਾਈਪ ਸ਼ੁਰੂ ਕਰਕੇ ਉਹ ਉਹਨਾਂ ਨੇ ਕੋਈ ਨਾ ਕੋਈ ਫੜਨਾ ਹੀ ਹੁੰਦਾ। ਤੇ ਪ੍ਰੋਟੈਸਟਾਂ ਦੀ ਗੱਲ ਕਰੀਏ, ਮੈਂ ਵੀ ਖਬਰ ਕੱਲ ਇੱਕ ਦੇਖ ਰਿਹਾ ਸੀ ਕਿ ਸਿਡਨੀ ਦੇ ਵਿੱਚ ਜਿਹੜਾ ਪ੍ਰੋਟੈਸਟ ਹੋਇਆ ਸੀ 2 ਹਫ਼ਤੇ ਪਹਿਲਾਂ, ਜਿੱਥੇ ਕਾਫੀ ਗ੍ਰਿਫਤਾਰੀਆਂ ਵੀ ਹੋਈਆਂ ਸੀ, ਉਹਦਾ ਜਿਹੜਾ ਆਰਗਨਾਈਜ਼ਰ ਸੀ ਉਹ ਮੈਲਬਨ ਤੋਂ ਸੀ, 29 ਸਾਲ ਦਾ, ਤੇ ਉਹਨੇ ਆਰਗਨਾਈਜ਼ ਉੱਥੋਂ ਬੈਠ ਕੇ ਇੱਥੇ ਕੀਤਾ। ਤੇ ਮਤਲਬ ਇਹ ਵੀ ਇੱਕ ਪ੍ਰਜਾਤੀ ਹੈ, ਤੇ ਉਸ ਨੂੰ ਹੁਣ ਗ੍ਰਿਫਤਾਰ ਕਰਕੇ ਉਹਨੂੰ 9-8 ਮਹੀਨੇ ਦੀ ਉਹਨੂੰ ਸਜ਼ਾ ਕੀਤੀ ਆ, 8 ਮਹੀਨੇ ਜੇਲ੍ਹ 'ਚ ਰਹੂਗਾ ਉਹ ਬੰਦਾ। ਤੇ
ਨਹੀਂ ਠੀਕ ਆ ਜੀ, ਠੀਕ ਆ, ਇੱਦਾਂ ਹੀ ਇੱਕ ਦੋ ਨੂੰ ਹੋਏਗਾ ਤੇ ਫੇਰ ਹੀ ਕੋਈ ਹਟੇਗਾ, ਨਹੀਂ ਤੇ
ਨਹੀਂ ਕੋਈ। ਜਿਹੜੇ ਜਦੋਂ ਪਬਲਿਕ ਹੈਲਥ ਰਿਸਕ ਹੈ ਨਾ ਉੱਥੇ ਨਹੀਂ, ਹਾਂ ਠੀਕ ਹੈ ਕੋਈ ਧੱਕਾ ਹੋ ਰਿਹਾ, ਕੋਈ ਫਾਰਮਰਸ ਦੇ ਹੋ ਰਿਹਾ, ਪਬਲਿਕ ਡਿਸਟਰਪਸ਼ਨ ਨਹੀਂ ਹੋ ਰਹੀ, ਉਹ ਪ੍ਰੋਟੈਸਟ ਵੱਖਰੇ ਨੇ, ਹੈ ਨਾ। ਜਿੱਥੇ ਪਬਲਿਕ ਹੈਲਥ ਸਿਹਤ ਜਾਂ ਜਾਨੀ ਮਾਲੀ ਨੁਕਸਾਨ ਹੋ ਰਿਹਾ, ਉਹ ਬਿਲਕੁਲ ਵੀ ਮਤਲਬ ਵਧੀਆ ਨਹੀਂ ਲੱਗਦਾ ਹੈਗਾ, ਤੇ ਨਹੀਂ ਹੋਣਾ ਚਾਹੀਦਾ। ਖੈਰ ਅੱਗੇ ਚੱਲਦੇ ਹਾਂ ਜੀ।
ਹਾਂਜੀ ਅੱਗੇ ਚੱਲਦੇ ਹਾਂ ਜੀ। ਪ੍ਰਾਈਮ ਮਿਨਿਸਟਰ ਨੇ ਜਿਹੜੀ ਅਫਗਾਨਿਸਤਾਨ 'ਚ ਬਣੀ ਹੋਏ ਹਾਲਾਤ ਜੀ, ਉਹਦੇ 'ਚ ਮਤਲਬ ਆਪਣੀ ਆਸਟ੍ਰੇਲੀਅਨ ਡਿਫੈਂਸ ਫੋਰਸ ਗਈ ਤੇ ਹੋਈ ਹੈ ਹੈਲਪ ਕਰਨ ਲਈ, ਪਰ ਉਹਨਾਂ ਨੇ ਕਿਹਾ ਵੀ ਜਿਹੜੇ ਆਸਟ੍ਰੇਲੀਅਨਸ ਕਾਬੁਲ ਏਅਰਪੋਰਟ ਤੋਂ ਬਾਹਰ ਜਿੱਦਾਂ ਫਸੇ ਹੋਏ ਆ ਉਹਨਾਂ ਲਈ ਅਜੇ ਸਾਡੇ ਕੋਲ ਹੈਲਪ ਕਰਨੀ ਮੁਸ਼ਕਲ ਹੋ ਰਹੀ ਆ, ਕਿ ਉਹਨਾਂ ਨੂੰ ਰੈਸਕਿਊ ਕਰਨਾ ਸਾਡੇ ਲਈ ਅਜੇ ਔਖਾ ਸੀ, ਬਾਹਰ ਜਾ ਕੇ ਨਹੀਂ ਅਜੇ ਕਰ ਪਾ ਰਹੇ। ਤੇ ਜਿਹੜੇ ਏਅਰਪੋਰਟ ਦੇ ਉੱਪਰ ਜਿੱਦਾਂ ਜਿਹੜੇ ਫਸੇ ਸੀ ਉਹ ਬੰਦੇ ਇਹਨਾਂ ਨੇ 162 ਬੰਦੇ ਇਵੈਕੂਏਟ ਕਰ ਲਏ ਆ ਜੀ, ਜਿਹਦੇ ਵਿੱਚ 60 ਆਸਟ੍ਰੇਲੀਅਨ ਸੀਗੇ ਤੇ ਬਾਕੀ ਜਿਹੜੇ ਬੰਦਿਆਂ ਨੇ ਇਹਨਾਂ ਦੀ ਹੈਲਪ ਕੀਤੀ ਸੀਗੀ ਉੱਥੇ, ਜਿਨ੍ਹਾਂ ਨੂੰ ਇਹਨਾਂ ਨੇ ਕਿਹਾ ਸੀ ਕਿ ਅਸੀਂ ਤੁਹਾਨੂੰ ਲੈ ਕੇ ਆਵਾਂਗੇ।
ਹਾਂਜੀ, ਸੁਣ ਚ ਆਇਆ ਕਿ ਜਿਹੜਾ ਏਅਰਪੋਰਟ ਹੈ ਅਜੇ ਅਮਰੀਕਾ ਫੌਜਾਂ ਤੇ ਨਾਟੋ ਦੇ ਕੰਟਰੋਲ ਦੇ ਅੰਡਰ ਹੀ ਹੈ, ਤੇ ਤਾਲਿਬਾਨ ਕਹਿ ਰਹੇ ਸਾਨੂੰ ਕੋਈ ਕਾਹਲੀ ਨਹੀਂ ਹੈਗੀ, ਕੋਈ ਨੀ ਹੌਲੀ ਹੌਲੀ ਚੱਲ ਜਾਇਓ, ਕੋਈ ਚੱਕਰ ਨਹੀਂ। ਤੇ
ਹਾਂਜੀ ਇਹ ਸਾਰੀ ਸਥਿਤੀ, ਤੁਸੀਂ ਇਹ ਸਾਰੇ ਨੂੰ ਕਿੱਦਾਂ ਦੇਖਦੇ ਹੋ, ਇਹ ਸਾਰਾ ਜੋ ਕੁਝ ਹੋਇਆ ਅਮਰੀਕਾ ਛੱਡ ਕੇ ਚਲੇ ਗਿਆ?
ਕੋਈ ਨੀ, ਆਪਾਂ ਕਰਦੇ ਹਾਂ ਫਿਰ ਅਮਰੀਕ ਭਾਜੀ ਨਾਲ, ਉਹ ਜ਼ਿਆਦਾ ਮਾਹਰ ਹੈ ਇਹਨਾਂ ਕੰਮਾਂ ਦੇ।
ਹਾਂਜੀ ਹਾਂਜੀ,
ਉਹ ਆ ਗਏ ਨੇ, ਉਹ ਵੀ ਬੈਠੇ ਸਾਡੀਆਂ ਗੱਲਾਂ ਸੁਣ ਰਹੇ ਨੇ, ਤੇ ਆਪਾਂ ਉਹਨਾਂ ਤੋਂ ਪੁੱਛਾਂਗੇ ਤੇ ਉਦੋਂ ਇਹ ਲੰਬੀ ਡਿਸਕਸ਼ਨ ਕਰਾਂਗੇ। ਹੋਰ ਵੀ ਕਈ ਮਸਲੇ ਨੇ ਜਿਹੜੇ ਆਪਾਂ ਅੱਜ ਸਾਂਝੇ ਕਰਨੇ ਆ, ਸਾਡੇ 'ਚ ਵੀ 2 ਹਫ਼ਤੇ ਦਾ ਪੱਥਰੀ ਬਣੀ ਪਈ ਆ ਸਾਡੀ ਵੀ, ਤੇ
ਬਾਰਸੀਲੋਨਾ ਛੱਡਤਾ ਵਾ ਆਪਣਾ ਕਲੱਬ, ਤੇ ਉਹ ਪ੍ਰੈਸ ਕਾਨਫਰੰਸ ਕਰ ਰਿਹਾ ਸੀ ਤੇ ਜਿੱਦਾਂ ਉੱਥੇ ਉਹ ਥੋੜਾ ਭਾਵਕ ਹੋ ਗਿਆ ਤੇ ਉਹਨੇ ਜਿਹੜੇ ਟਿਸ਼ੂ ਦੇ ਨਾਲ ਆਪਣੇ ਅਥਰੂ ਪੂੰਝੇ ਆ ਉਹ $1 million ਦੇ ਵਿੱਚ ਵੇਚ ਰਿਹਾ ਵਾ ਜੀ।
ਅਸੀਂ ਤਾਂ ਐਵੇਂ ਡੱਬੇ ਸੁੱਟੀ ਜਾਂਦੇ ਬਿੰਨ ਭਰੀ, ਸਾਨੂੰ ਤਾਂ ਆਪਣੇ ਅਥਰੂ ਪੂੰਝ ਕੇ ਆਪ ਹੀ ਚੱਕ ਕੇ ਆਪ ਹੀ ਸੁੱਟਣ ਜਾਣਾ ਪੈਂਦਾ ਕਿਤੇ, ਹਨਾ। ਆਇਓ ਰੱਬਾ, ਚਲੋ
ਇਸ ਤੋਂ ਬਾਅਦ ਹੁਣ ਤੁਸੀਂ ਬੈਲਟ ਲਾ ਲੋ। ਕੀ ਹੁੰਦਾ ਜੀ ਵੀ ਇੱਕ ਬੰਦਾ ਹੁੰਦਾ ਤੇ ਉਹਦੀ ਘਰ ਵਾਲੀ ਗਵਾਚ ਜਾਂਦੀ ਹੈ,
ਅੱਛਾ,
ਤੇ ਉਹਦੀ ਘਰ ਵਾਲੀ ਗਵਾਚ ਜਾਂਦੀ ਤੇ ਉਹਨੂੰ ਪਤਾ ਨੀ ਲੱਗਦਾ ਵੀ ਕੀ ਹੋ ਗਿਆ ਯਾਰ, ਇਹ ਕੀ ਹੋ ਗਿਆ, ਤੇ ਉਹ ਨਾ ਡਾਕਖਾਨੇ ਚਲ ਜਾਂਦਾ ਪੋਸਟ ਆਫਿਸ,
ਅੱਛਾ,
ਤੇ ਉਹਨਾਂ ਨੂੰ ਜਾ ਕੇ ਕਹਿੰਦਾ ਵੀ ਮੇਰੀ ਘਰ ਵਾਲੀ ਗਵਾਚ ਗਈ ਆ, ਰਿਪੋਰਟ ਲੈ ਲਓ।
ਅੱਛਾ,
ਉਹ ਕਹਿੰਦੇ ਵੀ ਜੇ ਤੇਰੀ ਘਰ ਵਾਲੀ ਗਵਾਚ ਗਈ ਆ ਤੇ ਤੂੰ ਮਤਲਬ ਥਾਣੇ ਜਾ, ਤੂੰ ਇੱਥੇ ਆ ਗਿਆ। ਕਹਿੰਦਾ ਕੀ ਕਰਾਂ, ਖੁਸ਼ੀ ਦੇ ਮਾਰੇ ਪਤਾ ਹੀ ਨੀ ਲੱਗਣ ਡਿਆ ਕਿੱਥੇ ਜਾਵਾਂ।
ਓ ਗੋਡ, ਠੀਕ ਹੈ ਜੀ, ਠੀਕ, ਚਲੋ
ਸੋਰੀ ਤੁਹਾਨੂੰ ਅਸੀਂ ਪੇਨ ਦਿੱਤੀ,
ਕੋਈ ਗੱਲ ਨੀ ਜੀ, ਕੋਈ ਵਧੀਆ ਵਧੀਆ, ਠੀਕ ਹੈ ਜੀ। ਸੋ ਬਹੁਤ ਬਹੁਤ ਧੰਨਵਾਦ,
ਚਲੋ ਠੀਕ ਹੈ ਜੀ, ਅਮਰੀਕ ਭਾਜੀ ਵੇਟ ਕਰਦੇ ਹੋਣੇ, ਸੁਣਦੇ ਆ ਤੁਹਾਨੂੰ, ਤੇ ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਤੇ ਦੂਜਾ ਜੀ, ਕੱਲ ਨੂੰ ਰੱਖੜੀ ਆ ਤੇ ਆਪਾਂ ਬੇਨਤੀ ਇਹੀ ਕਰਨੀ ਆ ਵੀ ਸਾਰੇ ਘਰੋ ਘਰੇ ਰੱਖੜੀ ਮਨਾਉਣ, ਗੈਦਰਿੰਗ ਨਾ ਹੋਵੇ, ਧਿਆਨ ਰੱਖਿਆ ਜਾਵੇ,
ਬਾਹਰ ਨਾ ਜਾਵੇ ਕਿਤੇ, ਕਿਤੇ ਉਹ ਰੱਖੜੀ ਦੇ ਪੈਸੇ ਪੁਲਿਸ ਵਾਲਿਆਂ ਨੂੰ ਨਾ ਦੇਣੇ ਪੈ ਜਾਣ।
ਹਾਂਜੀ ਹਾਂਜੀ ਹਾਂਜੀ,
ਠੀਕ ਹੈ, ਚਲੋ
ਚਲੋ ਮੈਂ ਸੁਣਦੇ ਹਾਂ ਜੀ, ਚੰਗਾ ਜੀ, ਸਤਿ
ਸ੍ਰੀ ਅਕਾਲ। ਸੋ ਪਿਆਰੇ ਹੋ, ਚਾਲ ਸਾਹਿਬ ਸਾਡੇ ਨਾਲ ਜੁੜੇ ਹੋਏ ਸੀ ਤੇ ਆਪਾਂ ਸੁਨੇਹੇ ਵੀ ਲੈਂਦੇ ਹਾਂ ਪਹਿਲਾਂ, ਪਰ ਆਪਾਂ ਅਮਰੀਕ ਭਾਜੀ ਨੂੰ ਨਾਲ ਲੈ ਲੈਣਾ ਹੈ ਤੇ ਉਸ ਤੋਂ ਬਾਅਦ ਸੁਨੇਹੇ ਤੇ ਹੋਰ ਚਿੰਤਨ ਜਾਰੀ ਰੱਖਾਂਗੇ, ਮਿਲਦੇ ਹਾਂ ਜੀ ਬ੍ਰੇਕ ਦੇ। ਇੱਕ ਪਹਿਲਾਂ ਗੀਤ ਸੁਣਾਉਣਾ ਸੀ ਸੱਚ, ਜਿਹੜਾ ਚਾਲ ਸਾਹਿਬ ਨੇ ਰਿਕੁਐਸਟ ਕੀਤਾ ਸੀ, ਉਹ ਪਹਿਲਾਂ ਨਾਲੇ ਗੀਤ ਸੁਣ ਲੈਂਦੇ ਹਾਂ, ਸੁਣਿਆ ਮੈਂ ਨਹੀਂ ਹੈਗਾ ਉੱਦਾਂ ਵੈਸੇ, ਕੌਰ ਬੀ ਦਾ
ਉੱਡਦੀਆਂ ਨਾਲ ਹੁਣ ਬਟੇਰ ਫਲਾਈਆਂ ਦੇ, ਨੂਰ ਆ ਗਏ ਮੁਖੜੇ ਤੇ ਖਾਦੀਆਂ ਮਲਾਈਆਂ ਦੇ, ਪੈ ਗਿਆ ਜੋ ਬਣ ਵਾਲਾ ਬੂਰ ਵੇ ਜੱਟੀ ਨੂੰ। ਜੱਟੀ ਵੇ ਹੱਥ ਫੜ ਬਾਬਾ ਮੇਰਾ ਕਦੇ ਨਾ ਤੂੰ ਛੱਡੀ।
ਇਸ ਪ੍ਰੋਗਰਾਮ ਨੂੰ ਸਪੌਂਸਰ ਕਰ ਰਹੇ ਨੇ ਬ੍ਰਿਸਬੇਨ ਤੋਂ ਪਰਮਜੀਤ ਸਿੰਘ ਧਾਲੀਵਾਲ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਆਸਟ੍ਰੇਲੀਆ ਦੇ ਵਿੱਚ ਵੀਕਐਂਡ ਚੱਲ ਰਿਹਾ ਤੇ ਸਾਡਾ ਤੁਹਾਡਾ ਸਾਥ ਬਣਿਆ ਹੋਇਆ, ਤੇ ਮੇਰੇ ਨਾਲ ਅਮਰੀਕ ਸਿੰਘ ਫਲੋਰਾ ਭਾਜੀ ਵੀ ਸ਼ਾਮਲ ਹੋ ਚੁੱਕੇ ਨੇ ਸਿਡਨੀ ਤੋਂ। ਸਤਿ ਸ਼੍ਰੀ ਅਕਾਲ ਭਾਜੀ, ਜੀ ਆਇਆਂ ਨੂੰ ਗੁੱਡ ਮਾਰਨਿੰਗ।
ਪਛਾਏ ਹੋਏ ਆ ਤੇ ਮੀਂਹ ਦੀ ਸੰਭਾਵਨਾ ਵੀ ਦੱਸੀ ਜਾ ਰਹੀ ਆ, ਤੇ ਖਬਰਾਂ ਵੀ ਕੋਈ ਜ਼ਿਆਦਾ ਵਧੀਆ ਨਹੀਂ ਆ। ਲੋਕਡਾਊਨ ਵੀ ਲੱਗਾ ਆ ਤੇ ਲੋਕ ਆਪਣੇ ਆਪਣੇ ਘਰਾਂ ਵਿੱਚ ਬੈਠੇ ਹੋ, ਤੇ ਸੋਮਵਾਰ ਤੋਂ ਕਈ ਇਲਾਕਿਆਂ ਦੇ ਵਿੱਚ ਜਿਹੜੇ ਕਿ ਕੰਸਰਨਡ ਇਲਾਕੇ ਆ ਉੱਥੇ ਕਰਫਿਊ ਵੀ ਰਾਤ ਦਾ ਲੱਗਣਾ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ। ਤੇ ਇਹਦੇ ਨਾਲ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ ਜੀ।
ਜੀ, ਨਾਲੇ ਖਬਰਾਂ ਦਿੱਤੀਆਂ, ਨਾਲੇ ਵੈਲਕਮ ਕਰਤਾ ਤੁਸੀਂ, ਤੇ ਬਹੁਤ ਬਹੁਤ ਧੰਨਵਾਦ। ਤੇ ਸਕੂਲੇ ਛੁੱਟੀਆਂ ਚੱਲ ਰਹੀਆਂ ਫਿਰ
ਜੀ? ਅਮਦੀਪ, ਸਕੂਲ ਤਾਂ ਬਿਲਕੁਲ ਬੰਦ ਆ ਤੇ ਟੀਚਰ ਜਿਹੜੇ ਉਹ ਘਰਾਂ 'ਚ ਹੀ ਬੈਠੇ ਆ, ਤੇ ਉੱਦਾਂ ਤਾਂ ਮੌਜ ਆ ਕਿ ਘਰ ਬੈਠਿਆਂ ਨੂੰ ਪੈਸੇ ਮਿਲਦੇ ਆ, ਪਰ ਦਿਲ ਨਹੀਂ ਲੱਗਦਾ, ਦਿਲ ਪਰੇਸ਼ਾਨ ਆ ਕਿਉਂਕਿ ਘਰ ਬੈਠੇ ਵੀ ਦਿਲ ਨਹੀਂ ਲੱਗਦਾ, ਕੁਛ ਕਰਨ ਨੂੰ ਹੁੰਦਾ ਨਹੀਂ ਹੈ, ਤੇ ਖਬਰਾਂ ਸੁਣ ਲਓ ਫਿਰ ਸ਼ਾਮ ਦੀਆਂ ਖਬਰਾਂ ਸੁਣਨ ਦਾ ਮਜ਼ਾ ਨਹੀਂ ਆਉਂਦਾ। ਇਸ ਲਈ ਮੈਂ ਤਾਂ ਇਹੀ ਗੁਜ਼ਾਰਿਸ਼ ਕਰੂੰਗਾ ਜਿੰਨੇ ਵੀ ਲੋਕਡਾਊਨ ਦੇ ਪੀੜਤ ਲੋਕ ਆ ਕਿ ਉਹ ਖਬਰਾਂ ਨਾ ਸੁਣਿਆ ਕਰਨ, ਨਾ ਅਖਬਾਰ ਪੜਿਆ ਕਰਨ, ਦਿਨ ਨੂੰ ਹੋਰ ਕੁਛ ਬਸ਼ੱਕ ਫਿਲਮਾਂ ਵਗੈਰਾ ਦੇਖ ਲਿਆ ਕਰਨ, ਤਾਂ ਕਿ ਜਿਹੜੀਆਂ ਖਬਰਾਂ ਸ਼ਾਮ ਨੂੰ ਦੇਖਣ ਦਾ ਮਜ਼ਾ ਆਉਂਦਾ 6 ਵਜੇ ਤੋਂ ਲੈ ਕੇ ਉਸ ਤੋਂ ਬਾਅਦ SBS ਦੀਆਂ ਖਬਰਾਂ, ਉਸ ਵੇਲੇ ਦੇਖੋ ਤਾਂ ਉਹ ਖਬਰਾਂ ਵਿੱਚ ਨਵੀਨਤਾ ਹੁੰਦੀ ਆ। ਜੇ ਤੁਸੀਂ ਸਾਰਾ ਦਿਨ ਖਬਰਾਂ ਪੜ੍ਹਦੇ ਰਹਿੰਦੇ ਆ, ਦੇਖਦੇ ਰਹਿੰਦੇ ਆ, ਫਿਰ ਨਵੀਨਤਾ ਜਿਹੜੀ ਉਹ ਖਤਮ ਹੋ ਜਾਂਦੀ ਆ। ਇੱਕ ਵੇਲੇ 1 ਘੰਟਾ ਲਾ ਕੇ ਖਬਰਾਂ ਦੇਖਣੀਆਂ ਚਾਹੀਦੀਆਂ, ਇਹਦੇ ਨਾਲ ਤੁਸੀਂ ਇੰਜੋਏ ਵੀ ਜ਼ਿਆਦਾ ਕਰਦੇ ਆ ਤੇ ਤੁਹਾਨੂੰ ਸਮਝ ਵੀ ਜ਼ਿਆਦਾ ਆਉਂਦੀ ਆ,
ਗਿਆਨ ਵੀ ਜ਼ਿਆਦਾ ਵੱਧਦਾ ਛੇਤੀ, ਉਹ ਮਤਲਬ
ਗਿਆਨ ਵੀ ਜ਼ਿਆਦਾ ਵੱਧ।
ਤਾਂ ਹੀ ਪਹਿਲਾਂ ਦੇਖੋ ਨਾ, 7 ਵਜੇ ਵਾਲੀਆਂ ਖਬਰਾਂ ਜਾਂ 7:30 ਵਾਲੀਆਂ ਖਬਰਾਂ ਇੱਦਾਂ ਬੁਲੇਟਿਨ ਰੱਖੇ ਹੁੰਦੇ ਸੀਗੇ, ਤੇ ਉਨੀ ਕੁ ਲੋੜ ਹੁੰਦੀ ਸੀ ਉਨਾ ਕੁ ਦਿਖਾਉਣਾ। ਤੇ ਚਲੋ ਐਨੀਵੇ, ਹੁਣ ਅਸੀਂ ਇੱਦਾਂ ਕਰਦੇ ਹਾਂ ਜਿੱਦਾਂ ਅਸੀਂ PhD ਕਰਨੀ ਹੁੰਦੀ ਖਬਰਾਂ ਦੀ ਨਾ, ਇੱਦਾਂ ਅਸੀਂ ਦੇਖੀ ਜਾਈਦੀ ਹਾਂ। ਖੈਰ, ਆਪਾਂ ਵੀ ਅੱਜ ਗੱਲਾਂ ਕਰਾਂਗੇ ਕਿਉਂਕਿ ਅਸੀਂ ਵੀ ਚਲੋ 2 ਘੰਟੇ ਹੀ ਗੱਲਾਂ ਕਰੀਦੀਆਂ ਵੀਕਐਂਡ ਤੇ, 2-2 ਘੰਟੇ ਹੀ, ਤੇ ਹਫ਼ਤੇ ਬਾਅਦ ਫਿਰ ਇੰਨਾ ਕੁ ਮੈਟਰ ਸਾਡੇ ਕੋਲ ਹੁੰਦਾ ਆ, ਤੇ ਸਾਡੇ ਸਰੋਤੇ ਵੀ ਸਾਨੂੰ ਉਡੀਕਦੇ ਰਹਿੰਦੇ ਨੇ। ਤੇ ਆਪਾਂ ਪਹਿਲਾਂ ਨਾ ਅਮਰੀਕ ਭਾਜੀ ਅੱਜ ਸਵਾਗਤ ਕਰਨਾ ਸਾਰੇ ਸਰੋਤਿਆਂ ਦਾ ਜਿਹੜੇ ਸਾਡੇ ਨਾਲ ਜੁੜੇ ਨੇ ਸਵੇਰ ਦੇ, ਉਹਨਾਂ ਦੇ ਆਪਾਂ ਸੁਨੇਹੇ ਜ਼ਰੂਰ ਲੈ ਲਈਏ। ਵਿਜੇ ਵਿਰਦੀ ਜੀ ਸਿਡਨੀ ਤੋਂ, ਸਤਿ ਸ਼੍ਰੀ ਅਕਾਲ, ਸਾਰਿਆਂ ਨੂੰ ਬੁਲਾ ਰਹੇ ਨੇ। ਵੈਲਕਮ ਬੈਕ ਆਫਟਰ ਮਿਸਿੰਗ ਲਾਸਟ ਵੀਕ, ਸਰਬੱਤ ਦਾ ਭਲਾ, ਕਲਾਉਡੀ ਰੇਨ ਹੇਅਰ ਇਨ ਸਿਡਨੀ, ਸਟੇ ਸੇਫ ਜੀ। ਮੈਂ ਸਾਰੇ ਆਪਣੇ ਮਿੱਤਰ ਸੱਜਣ ਸੁਨੇਹੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਵੈਲ ਵਿਸ਼ਿਜ਼ ਭੇਜੀਆਂ, ਫੋਨ ਕੀਤੇ ਅਤੇ ਮੇਰੇ 'ਤੇ ਜਵਾਬ ਵੀ ਨਹੀਂ ਦੇ ਹੋਏ, ਟੈਕਸਟ ਕੀਤੇ, ਬਹੁਤ ਬਹੁਤ ਧੰਨਵਾਦ। ਕੁਲਵੀਰ ਸੰਧੂ ਆ ਗਏ ਨੇ ਸਾਡੇ ਨਾਲ ਕਨੇਡਾ ਤੋਂ, ਉਹ ਵੀ ਵੈਲਕਮ ਬੈਕ ਕਹਿ ਰਹੇ ਨੇ, ਵਾਹਿਗੁਰੂ ਬਲੈਸਿੰਗ, ਬਹੁਤ ਬਹੁਤ ਧੰਨਵਾਦ ਜੀ। ਔਰ ਗੌਰਵ ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਬੁਲਾਉਂਦੇ ਨੇ, ਕਹਿੰਦੇ ਭਾਅ ਜੀ ਅੱਜ ਖਬਰਾਂ ਭਾਵੇਂ ਨਾ ਸੁਣਾਉਣਾ ਪਰ ਹਿਰਾਸਤ ਫਿਲਮ ਦਾ ਗਾਣਾ ਜ਼ਰੂਰ ਲਾ ਦੇਣਾ, ਹਰ ਆਦਮੀ ਕੋ ਬੀਵੀ ਕਾ ਗੁਲਾਮ ਹੋਣਾ ਚਾਹੀਏ, ਗ੍ਰਹਿ ਯੁੱਧ ਟਲ ਜਾਏਗਾ। ਇਹ ਅੱਜ ਤੁਸੀਂ ਯੁੱਧ ਜਾਰੀ ਰੱਖੋ, ਕੱਲ੍ਹ ਨੂੰ ਸੁਣਾਵਾਂਗੇ ਤੁਹਾਨੂੰ ਇਹ ਗੀਤ, ਕਿਉਂਕਿ ਹੁਣ ਯੁੱਧ ਬਰਾਮ ਹੋ ਰਹੇ ਨੇ। ਹੁਣ ਦੇਖੋ ਘਰ, ਅਮਰੀਕ ਭਾਅ ਜੀ ਇਹ ਗੱਲ ਆਪਾਂ ਸਮਝਾਉਣੀ ਬਣਦੀ ਆ ਵੀ ਜਦੋਂ ਤਾਲਿਬਾਨ ਮੰਨ ਗਿਆ ਯੁੱਧ ਬੰਦ ਕਰਨ ਨੂੰ, ਤਾਂ ਫਿਰ ਘਰਾਂ 'ਚ ਕੀ ਪ੍ਰੋਬਲਮ ਹੈ? ਇਹ ਤਾਂ ਬੰਦ ਹੋਣਾ ਚਾਹੀਦਾ ਨਾ।
ਪ੍ਰੋਬਲਮ ਅਮਦੀਪ, ਘਰਾਂ 'ਚ ਪ੍ਰੋਬਲਮ ਤਾਂ ਕੋਈ ਨਹੀਂ ਹੈ, ਪਰ ਜਿਹੜੀ ਚਾਹਲ ਸਾਹਿਬ ਇੱਕ ਸੱਪ ਕੱਢ ਗਏ ਨਾ ਖੁਸ਼ੀ ਦੇ ਮੌਕੇ ਤੇ, ਬੰਦੇ ਨੂੰ ਪਤਾ ਨਹੀਂ ਲੱਗਦਾ ਕਿੱਥੇ ਜਾਣਾ ਆ, ਉਹ ਵਾਕਿਆ ਹੀ ਸ਼ਲਾਘਾ ਜੋਗ ਆ।
ਮੇਰਾ ਖਿਆਲ ਤਾਲਿਬਾਨ ਵੀ ਉੱਧਰ ਇੱਦਾਂ ਖੁਸ਼ ਹੋਇਆ ਫਿਰਦਾ, ਕਦੇ ਸਵਿਮਿੰਗ ਪੂਲ 'ਚ ਨਹਾਉਂਦੇ ਆ, ਕਦੇ ਕਾਰਾਂ 'ਚ ਲਾਉਂਦੇ, ਉਹ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਖੁਸ਼ੀ ਦੇ ਮੌਕੇ 'ਤੇ ਕਰੀਏ ਕੀ, ਗੋਲੀ ਸਾਨੂੰ ਇੱਕ ਨਹੀਂ ਚਲਾਉਣੀ,
ਆਈਸਕ੍ਰੀਮ ਖਾਂਦੇ,
ਕਦੇ ਆਈਸਕ੍ਰੀਮ।
ਮੈਂ ਦੇਖਿਆ ਤਾਲਿਬਾਨ ਪਿੱਛੇ ਬੈਠਾ ਨਾ, ਜੂਟ ਦੇ ਪਿੱਛੇ ਬੈਠਾ, ਉਹ ਗੰਨਾ ਛਿੱਲ ਰਿਹਾ ਸੀ, ਉਹ ਗੰਨਾ ਚੁੱਪਣ ਦੀ ਤਿਆਰੀ ਕਰ ਰਿਹਾ ਸੀ।
ਉਹ ਵਿਚਾਰੇ ਕਦੇ
ਉਹ ਵੀ ਦੇਖਿਆ
ਕੰਧਾਰ ਦੇ ਵਿੱਚ ਸਵਿਮਿੰਗ ਪੂਲਾਂ 'ਚ ਤਾਰੀਆਂ ਲਾਉਂਦੇ ਆ, ਕਦੇ ਕਾਰਾਂ ਨਠਾਉਂਦੇ ਆ, ਉਹ ਉਹਨਾਂ ਨੂੰ ਪਤਾ ਨਹੀਂ ਲੱਗਦਾ ਖੁਸ਼ੀ ਦੇ ਮੌਕੇ ਤੇ, ਉਹ ਕਰਨ ਕੀ ਕਹਿੰਦੇ, ਤਾਂ ਗੋਲੀ ਵੀ ਨਹੀਂ ਚਲਾਣੀ ਪਈ ਵੀ ਇੰਨਾ। ਸੋ ਇਸ ਕਰਕੇ ਗ੍ਰਹਿ ਯੁੱਧ ਟਲ ਗਿਆ ਜੀ। ਗੌਰਵ ਸ਼ਰਮਾ ਜੀ ਨੂੰ ਟਾਲੋ ਇੱਕ ਦਿਨ ਹੋਰ, ਕੱਲ ਨੂੰ ਗੀਤ ਤੁਹਾਨੂੰ ਸੁਣਾ ਦਿੰਦੇ ਹਾਂ, ਹਜੇ ਉਨੀ ਦੇਰ ਯੁੱਧ ਵਿਰਾਮ ਰੱਖੋ। ਜਗਿੰਦਰ ਸੋਈ ਭਾਜੀ ਜੁੜੇ ਨੇ ਸਾਡੇ ਨਾਲ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਮਿਸ ਲਾਸਟ ਵੀਕ ਜੀ, ਹੋਪ ਯੂ ਗੈਟ ਮੋਰ ਬੈਟਰ। ਹਾਂਜੀ ਇਹ ਬਸ ਮੋੜਾ ਪੈ ਜਾਣਾ ਜੀ। ਰਵੀ ਰਾਠੌਰ ਜੀ ਸਤਿ ਸ਼੍ਰੀ ਅਕਾਲ। ਪੰਮਾ ਸਿੰਘ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਗੁੱਡ ਟੂ ਹੀਅਰ ਯੂ। ਜਸਵਿੰਦਰਪਾਲ ਕੌਰ ਜੀ ਭੈਣ ਜੀ ਸਾਡੇ ਨਾਲ ਜੁੜੇ ਨੇ ਮੈਲਬਨ ਤੋਂ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਰੱਬ ਤੁਹਾਨੂੰ ਜਲਦੀ ਠੀਕ ਕਰੇ, ਯੂ ਆਰ ਵੈਰੀ ਸਟਰੋਂਗ, ਸਟੇ ਹੈਲਥੀ, ਸ਼ੁਕਰਾਨਾ ਜੀ। ਔਰ ਗੁਰਿੰਦਰ ਸਿੰਘ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਸੋਹਣੀ ਤਸਵੀਰ, ਕਿਆ ਬਾਤ ਹੈ ਜੀ। ਮੈਂ ਕਰਦਾ ਸ਼ੇਅਰ ਥੋੜ੍ਹੀ ਦੇਰ ਤੱਕ। ਅਤੇ ਵੀਰ ਜੀ, ਇਹ ਅਫਗਾਨਿਸਤਾਨ ਵਿੱਚ ਜੋ ਕੁਛ ਹੋਇਆ ਉਸਦਾ ਫਾਇਦਾ ਕਿਸ ਦੇਸ਼ ਨੂੰ ਹੋਵੇਗਾ? ਅਤੇ ਬਾਕੀ ਕੋਈ ਨਹੀਂ, ਆਪਾਂ ਕਰਦੇ ਹਾਂ ਇੱਥੇ ਗੱਲਾਂ। ਅਤੇ ਮੈਸੀ ਦੀ ਗੱਲ ਕੀਤੀ ਸੀ ਚਾਲ ਸਾਹਿਬ ਨੇ, ਕਹਿੰਦੇ ਉਹਨੇ ਛੱਡਿਆ ਨਹੀਂ ਬਾਰਸਲੋਨਾ ਨੂੰ, ਉਹ ਉਸਦਾ ਕੰਟਰੈਕਟ ਨਹੀਂ ਰਿਨਿਊ ਹੋਇਆ। ਹਾਂਜੀ, ਮੇਰਾ ਕੱਲ੍ਹ ਟੂ ਓਲਡ ਹੋ ਗਿਆ। ਅਤੇ ਪਾਲਾ ਬੈਂਸ ਵੀ ਜੁੜੇ ਨੇ, ਉਹ ਵੀ ਕਹਿੰਦੇ ਨੇ ਕਿ ਸਿਹਤ ਜਾਬ ਹੋਵੋ ਅਤੇ ਪ੍ਰੋਗਰਾਮ ਦਾ ਆਨੰਦ ਲਵਾਂਗੇ। ਨਰਿੰਦਰ ਜਵਾਲ ਭਾਜੀ ਸਾਡੇ ਨਾਲ ਜੁੜੇ ਨੇ ਪ੍ਰੋਗਰਾਮ ਦੇ ਵਿੱਚ, ਅਰਦਾਸ ਕਰਦੇ ਨੇ ਸਭ ਦੇ ਸਰਬੱਤ ਦੇ ਭਲੇ ਦੀ, ਵਿੱਚੇ ਸਾਡੀ ਬਹੁਤ ਬਹੁਤ ਧੰਨਵਾਦ। ਅਤੇ ਰਾਜ ਬੇਕਰ ਜੀ ਬੇਕਰਫੀਲਡ ਤੋਂ, ਰਾਜ ਬੇਕਰਫੀਲਡ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਜਿਹੜਾ ਗੀਤ ਪਹਿਲਾਂ ਸੁਣਾਇਆ ਚੂਰੀ, ਇਹ ਬਹੁਤ ਵਧੀਆ ਸੀ, ਬੈਟਰ ਦੈਨ ਓਲਡ ਵਨ। ਹਾਂਜੀ, ਮੈਂ ਇਹਦਾ ਲਿੰਕ ਤੁਹਾਡੇ ਨਾਲ ਸ਼ੇਅਰ ਕਰਾਂਗਾ। ਅਤੇ ਪਰਮਜੀਤ ਸਿੰਘ ਧਾਲੀਵਾਲ ਵੀ ਸ਼ਾਮਿਲ ਹੋ ਗਏ ਨੇ, ਅਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਕੇ ਕਹਿੰਦੇ ਨੇ ਕਿ ਆਹ ਤਾਂ ਵਾਲਾ ਹੀ ਖੁਸ਼ੀ ਵਿੱਚ ਕਮਲਾ ਹੋਇਆ ਫਿਰਦਾ ਸੀ, ਘਰ ਵਾਲੀ ਗਵਾਚੀ ਹੈ। ਅਤੇ ਮਲਕੀਤ ਸਿੰਘ ਵੀ ਆ ਗਏ ਨੇ ਕੈਮਰਾ ਵਾਲੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਔਰ ਜਗਦੀਪ ਗਿੱਲ ਪ੍ਰੋਗਰਾਮ 'ਚ ਸ਼ਾਮਿਲ ਹੋਏ ਗਏ ਨੇ। ਅਤੇ ਕਹਿੰਦੇ ਨੇ ਕਿ ਭਾਜੀ, ਸਮ ਇਰਰਿਸਪੋਂਸੀਬਲ ਪੀਪਲ ਥਰੋ ਦ ਯੂਜ਼ਡ ਮਾਸਕ ਐਵਰੀਵੇਅਰ ਔਨ ਰੋਡਸ ਔਰ ਪਾਰਕ ਸਾਈਡਸ ਵਿੱਚ ਇਜ਼ ਵੈਰੀ ਡੇਂਜਰਸ। ਇਹਦੇ ਬਾਰੇ ਵੀ ਡਿਸਕਸ ਕਰਨਾ ਜ਼ਰੂਰ ਕਰਦੇ ਹਾਂ ਜੀ। ਇਕਬਾਲ ਪੈਣੀਵਾਲ ਵੀ ਬੰਡਾ ਵਰਗ ਤੋਂ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਅੱਜ ਧੁੰਦ ਛਾਈ ਪਈ ਹੈ ਬੰਡਾ ਵਰਗ ਦੇ ਵਿੱਚ ਜੀ, ਆਇਆਂ ਨੂੰ ਜੀ। ਔਰ ਸਾਡੇ ਭੈਣ ਜੀ ਮਿਸਿਜ਼ ਕਲੇਅਰ ਇਹ ਵੀ ਜੁੜੇ ਨੇ ਪ੍ਰੋਗਰਾਮ ਦੇ ਵਿੱਚ। ਮਿਸ ਯੂ ਲਾਸਟ ਵੀਕ, ਹੋਪ ਯੂ ਫੀਲ ਬੈਟਰ ਅਤੇ ਸਪੀਡੀ ਰਿਕਵਰੀ। ਅਤੇ ਪ੍ਰੋਗਰਾਮ ਸੁਣਦੇ ਦਿਲ ਵਾਲੀ ਗੱਲ, ਲੋਟ ਆਫ ਬਲੈਸਿੰਗ, ਬਹੁਤ ਬਹੁਤ ਧੰਨਵਾਦ ਜੀ। ਸੁਖਵਿੰਦਰ ਸਿੰਘ ਭਾਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ। ਸੁਖਜੀਵਨ ਗਰੇਵਾਲ ਵੀ ਪ੍ਰੋਗਰਾਮ 'ਚ ਸ਼ਾਮਿਲ ਆ ਗਏ ਨੇ, ਅਤੇ ਉਹ ਵੀ ਕਹਿੰਦੇ ਨੇ ਕਿ ਕਿਵੇਂ ਆ ਤੁਹਾਡੀ ਸਿਹਤ, ਕਿਹੜਾ ਓਪਰੇਸ਼ਨ ਕਰਵਾਇਆ ਜੀ? ਹਾਂਜੀ, ਓਪਰੇਸ਼ਨ ਇੱਦਾਂ ਕਿ ਮੇਰੇ ਕਾਫੀ ਹੋਏ ਸੀ ਪਹਿਲਾਂ ਪੇਟ ਦੇ, ਅਤੇ ਉੱਥੇ ਟਾਂਕਿਆਂ ਦੇ ਵਿੱਚ ਥੋੜ੍ਹੀ ਇਨਫੈਕਸ਼ਨ ਹੋ ਗਈ ਸੀ, ਉਹ ਕਲੀਨਅਪ ਹੋ ਰਹੀ ਹੈ। ਅੰਮ੍ਰਿਤਪਾਲ ਜੀ ਵੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸਾਡੇ ਸ਼ੈਪਰਟਨ ਵਿੱਚ ਵੀ ਕੁਛ ਕੇਸ ਨਿਕਲ ਰਹੇ ਨੇ। ਹਾਂਜੀ ਅੰਮ੍ਰਿਤਪਾਲ, 15 ਕੇਸ ਨੇ, ਖੈਰ ਇਹਨਾਂ ਸਭ 'ਤੇ ਗੱਲ ਕਰਾਂਗੇ। ਸੋ ਅਮਰੀਕ ਭਾਜੀ, 600-700 ਦੇ ਕਰੀਬ ਸਿਡਨੀ ਦੇ ਵਿੱਚ ਕੇਸ ਹੈ, ਅਤੇ ਟੀਕਿਆਂ ਦੀ ਸਪੀਡ ਵੀ ਹੁਣ ਕਾਫੀ ਵਧਾ ਲਈ ਹੈ, ਖਾਸ ਕਰਕੇ ਨਿਊ ਸਾਊਥ ਵੇਲਸ ਦਾ ਸ਼ਾਇਦ 60-70% ਲੱਗ ਗਏ ਨੇ। ਇੱਕ ਨਾ ਸਕੋਟ ਮੋਰਿਸਨ ਪਰਸੋਂ ਐਲਾਨ ਕੀਤਾ ਆਪਣੇ ਟ੍ਰਿਜਰ ਨੇ ਵੀ, ਕਿ ਜਦੋਂ ਜਿਹੜੀ ਸਟੇਟ ਦੇ ਵਿੱਚ ਟੀਕੇ ਲੱਗ ਗਏ 70%, ਉਹ ਤੋਂ ਬਾਅਦ ਜਿਹੜੀ ਸਟੇਟ ਨੇ ਲੋਕਡਾਊਨ ਲਾਉਣਾ ਹੈ ਉਹ ਆਪਣੇ ਖਰਚੇ 'ਤੇ ਲਾਵੇ। ਫਿਰ ਫੈਡਰਲ ਅਸਿਸਟੈਂਟ, ਅਸੀਂ ਟੀਕੇ ਦੇਵਾਂਗੇ, ਦੇਤੇ ਸਾਰਾ ਕੁਛ ਕਰਤਾ, ਪ੍ਰੈਸ਼ਰ ਪਾਇਆ, ਉਹਨੀ ਲਵਾ ਦਿੱਤੇ ਆ। ਮੇਰਾ ਖਿਆਲ ਇਸ ਵੇਲੇ 250-300 ਟੀਕਾ ਪ੍ਰਤੀ ਮਿੰਟ ਲੱਗ ਰਿਹਾ ਸਪੀਡ ਦੇ ਨਾਲ ਆਸਟ੍ਰੇਲੀਆ ਦੇ ਵਿੱਚ, ਅਤੇ ਕਾਫੀ ਵਧੀਆ ਪ੍ਰੋਗਰੈਸ ਹੈ। ਉਹ ਕਹਿੰਦੇ ਅਸੀਂ ਮਹੀਨੇ ਦੇ ਵਿੱਚ 70% ਲਾ ਦੇਣੇ ਆ, ਅਤੇ 70% ਤੋਂ ਬਾਅਦ ਨੋ ਲੋਕਡਾਊਨ, ਅਤੇ 80% ਤੋਂ ਬਾਅਦ ਇੰਟਰਨੈਸ਼ਨਲ ਟਰੈਵਲ। ਜੇ ਫਿਰ ਵੀ ਕੋਈ, ਕਿਉਂਕਿ ਦੇਖੋ ਸਟੇਟ ਧਮਕੀਆਂ ਦੇਈ ਜਾਂਦੀਆਂ, 2-3 ਸਟੇਟਾਂ ਹੈ ਨਾ, ਤਾਂ ਉਹ ਪਹਿਲਾਂ ਤੋਂ ਹੀ ਕਰੀ ਜਾਂਦੇ ਨੇ, ਅਸੀਂ ਆਹ ਕਰ ਦੇਣਾ, ਉਹ ਕਰ ਦੇਣਾ, ਉਹ ਕਹਿੰਦੇ ਫਿਰ ਠੀਕ ਹੈ ਕਰ ਲਓ, ਇਹਦਾ ਖਰਚਾ ਫਿਰ ਤੁਸੀਂ ਆਪ ਚੱਕੋਗੇ। ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ?
ਜੀ ਅਮਨਦੀਪ, ਜਿੱਥੋਂ ਤੱਕ ਟੀਕਿਆਂ ਦਾ ਸਵਾਲ ਹੈ, ਜੇ ਜਿਹੜੀਆਂ ਸਰਕਾਰਾਂ ਆ ਨਾ, ਜਿਹੜੇ ਦੇਸ਼ ਆ, ਇਹ ਆਪਣਾ ਪੱਲਾ ਝਾੜਨ ਦੀ ਕੋਸ਼ਿਸ਼ ਕਰ ਰਹੇ ਆ, ਕਿਉਂਕਿ ਇਸ ਬਿਮਾਰੀ ਤੋਂ ਹੁਣ ਬਹੁਤ ਜ਼ਿਆਦਾ ਲੋਕ ਪੀੜਿਤ ਹੋਏ ਆ, ਜਾਂ ਲੋਕਾਂ ਨੂੰ ਪੀੜਿਤ ਤਾਂ ਘੱਟ ਹੋਏ ਹੋਗੇ ਲੋਕ, ਲੇਕਿਨ ਡਿਸਟਰਬੈਂਸ ਜਿਹੜੀ ਆ, ਡਿਸਟਰਪਸ਼ਨ ਜਿਹੜੀ ਆ, ਉਹ ਸਾਰੇ ਦੇਸ਼ਾਂ ਵਿੱਚ ਬਹੁਤ ਹੋਈ ਆ, ਇੰਟਰਨੈਸ਼ਨਲ ਲੈਵਲ 'ਤੇ ਵੀ, ਅਤੇ ਬਿਜ਼ਨਸਿਸ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ, ਖਾਸ ਤੌਰ 'ਤੇ ਜਿਹੜੇ ਟੂਰਿਜ਼ਮ ਓਰੀਐਂਟਡ ਬਿਜ਼ਨਸਿਸ ਆ, ਜਾਂ ਟਰਾਂਸਪੋਰਟੇਸ਼ਨ ਦੇ ਬਿਜ਼ਨਸ ਆ ਜਿਨ੍ਹਾਂ ਨੇ, ਜਾਂ ਹੋਟਲ ਮੋਟਲ ਆ, ਉਹਨਾਂ ਬਿਜ਼ਨਸ ਨੂੰ ਸਾਰੇ ਸੰਸਾਰ ਵਿੱਚ ਹੀ ਕਾਫੀ ਫਰਕ ਪਿਆ। ਹੁਣ ਜੇ ਜੇ ਅਸੀਂ ਇਗਜ਼ਾਮਪਲ UK ਦੀ ਲਈਏ, ਇੰਗਲੈਂਡ ਦੀ ਲਈਏ, ਉੱਥੇ ਅੱਜ ਕੱਲ੍ਹ ਸਭ ਕੁਛ ਖੋਲ੍ਹ ਦਿੱਤਾ ਆ, ਉਹਨੇ ਟੀਕੇ ਉੱਥੇ ਕਾਫੀ ਲੱਗ ਗਏ ਆ,
ਤੁਸੀਂ ਮੈਚ
ਇੱਕ ਬਹਾਨਾ ਮਿਲ ਗਿਆ ਕਿ
ਤੁਸੀਂ ਮੈਚ ਮੈਚ ਦੇਖਿਆ ਹੋਣਾ, ਪੂਰਾ ਫੁੱਲ ਚੱਲ ਰਿਹਾ ਇੰਡੀਆ ਤੇ ਇੰਗਲੈਂਡ ਦਾ।
ਹਾਂਜੀ, ਜਿੰਨੇ ਵੀ ਉੱਥੇ ਮੈਚਸ ਚੱਲ ਰਹੇ ਆ ਇੰਗਲੈਂਡ ਦੇ ਤੇ ਇੰਡੀਆ ਦੇ ਖਿਲਾਫ ਦਰਮਿਆਨ, ਜਿਹੜਾ ਟੈਸਟ ਮੈਚ ਚੱਲਿਆ ਸੀ ਉਹਦੇ ਵਿੱਚ ਕਾਫੀ ਸੰਖਿਆ ਦੇ ਵਿੱਚ ਲੋਕ ਉੱਥੇ ਦੇਖਣ ਆਏ ਸੀਗੇ ਤੇ ਜਾਂਦੇ ਵੀ ਆ ਆਮ ਆਮ ਜਿਹੜੇ ਲੋਕ ਆ ਉਹ ਘੁੰਮਦੇ ਆ ਬਿਲਕੁਲ ਨਾਰਮਲ ਲਾਈਫ ਹੈ ਇਸ ਵੇਲੇ
ਹਾਲਾਂਕਿ
40 ਮਾਸਕ ਵੀ ਨਹੀਂ ਪਾਉਣ ਦੀ ਲੋੜ 40-50 ਹਜ਼ਾਰ ਦੇ ਕੇਸ ਵੀ ਲਗਭਗ ਉੱਥੇ ਰੋਜ਼ ਹੁੰਦੇ ਆ ਲੇਕਿਨ ਖੁੱਲ ਦੇ ਦਿੱਤੀ ਇਸੇ ਤਰ੍ਹਾਂ ਆਸਟ੍ਰੇਲੀਆ ਵਿੱਚ ਵੀ ਅਮਨਦੀਪ ਮੇਰੇ ਖਿਆਲ ਦੇ ਵਿੱਚ ਇਸ ਵੇਲੇ 70-80% ਜਿਹੜੇ ਟੀਕੇ ਲੱਗ ਜਾਣੇ ਆ ਫਿਰ ਗੌਰਮੈਂਟ ਨੂੰ ਇਹ ਹੋ ਜਾਣਾ ਕਿ ਸਾਨੂੰ ਬਿਊਰੋਕਰੇਸੀ ਨੂੰ ਵੀ ਇਹ ਫਾਇਦਾ ਹੋ ਜਾਣਾ ਨਾ ਹੁਣ ਕਈ ਵਾਰੀ ਉਹਨਾਂ ਦੇ ਵੀ ਕੇਸ ਹੋ ਜਾਂਦਾ ਹੈ ਕਿ ਤੁਸੀਂ ਖੋਲ ਦਿੱਤਾ ਆ ਟੀਕੇ ਲੱਗੇ ਨਹੀਂ ਹੈ ਉਹਨਾਂ ਨੂੰ ਇੱਕ ਸ਼ੀਲਡ ਮਿਲ ਜਾਊਗੀ ਜਿਹਦੇ ਸਹਾਰੇ ਉਹ ਖੋਲ ਸਕਦੇ ਆ ਸਰਕਾਰਾਂ ਖੋਲ ਸਕਦੀਆਂ ਕੋਸ਼ਿਸ਼ ਤਾਂ ਇਹੀ ਆਸਟ੍ਰੇਲੀਆ ਵਿੱਚ ਹੋ ਰਹੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਟੀਕੇ ਲੱਗ ਜਾਣ ਅਤੇ ਜਿਸ ਵੇਲੇ 70-80% ਟੀਕੇ ਲੱਗ ਗਏ ਫਿਰ ਇਹ ਜਿਹੜਾ ਆਸਟ੍ਰੇਲੀਆ ਵੀ ਨੋਰਮਲ ਖੁੱਲ੍ਹ ਜਾਊਗਾ ਜਿਸ ਵੇਲੇ 90% ਦੇ ਕਰੀਬ ਟੀਕੇ ਅਮਨਦੀਪ ਸਾਰੇ ਦੇਸ਼ਾਂ 'ਚ ਲੱਗ ਗਏ ਅਤੇ ਇੰਟਰਨੈਸ਼ਨਲ ਟਰੈਵਲ ਜਿਹੜਾ ਆ ਦੁਬਾਰਾ
ਹਾਂਜੀ
ਇੱਕ
ਪ੍ਰੋਬਲਮ ਇਹ ਹੈ ਕਿ ਜਿਹੜਾ ਇਹਨਾਂ ਨੇ ਬੈਂਚ ਮਾਰਕ ਰੱਖਿਆ ਵੀ 70% ਜਾਂ ਲੱਗ ਗਿਆ ਤਾਂ ਮਤਲਬ ਨੋ ਲੋਕਡਾਊਨ ਹੈ ਨਾ ਇੰਟਰ ਸਟੇਟ ਅਤੇ 80% ਤਾਂ ਇੰਟਰਨੈਸ਼ਨਲ ਟਰੈਵਲ ਇੱਥੇ ਮੈਂ ਥੋੜ੍ਹੀ ਜਾਣਕਾਰੀ 'ਚ ਵਾਧਾ ਕਰਦਾ ਕਿ ਮੈਂ ਇੱਕ ਰਿਪੋਰਟ ਦੇਖ ਰਿਹਾ ਸੀਗਾ ਅਤੇ ਉਸ ਦੇ ਵਿੱਚ ਕੰਪੇਅਰ ਕੀਤਾ ਜਾ ਰਿਹਾ ਸੀਗਾ ਕਿ ਇਜ਼ਰਾਈਲ ਦੁਨੀਆ ਦਾ ਪਹਿਲਾ ਕੰਟਰੀ ਬਣਿਆ ਦੇਸ਼ ਬਣਿਆ ਜਿਹਨੇ ਆਪਣੀ ਜਿਹੜੀ ਜਨਸੰਖਿਆ ਆ ਸੰਖਿਆ ਆ ਉਹਨੂੰ 70% ਅਚੀਵਮੈਂਟ ਕੀਤੀ ਟੀਕਾ ਲਾਉਣ ਦੀ ਦੇ ਬਿਕੇਮ ਦਾ ਫਸਟ ਕੰਟਰੀ ਟੂ ਡੂ ਇਟ ਅਤੇ ਪਰ ਹੁਣ ਪਿਛਲੇ ਕੁਛ ਦਿਨਾਂ ਤੋਂ ਚਾਹਲ ਸਾਹਿਬ ਵੀ ਦੱਸ ਰਹੇ ਸੀਗੇ ਕਿ ਉੱਥੇ ਜਿਹੜੇ ਨੇ ਕੇਸ ਕਾਫੀ ਨਿਕਲ ਰਹੇ ਨੇ ਹੁਣ ਪਰ
ਹਾਂਜੀ
ਜਿਹੜੀਆਂ ਮੌਤਾਂ ਨੇ ਉਹ ਤਾਂ ਵੈਸੇ ਪਹਿਲਾਂ ਵੀ ਬਹੁਤ ਘੱਟ ਨੇ ਮੌਤਾਂ ਕੰਪੈਰੀਜ਼ਨ ਦੇ
ਹਾਂਜੀ
ਇਹੀ ਸਟੋਰੀ ਜਿਹੜੀ ਇੰਗਲੈਂਡ ਦੇ ਵਿੱਚ ਆ ਉਹ ਕਹਿੰਦੇ ਨੇ ਵੀ ਹੈਡ ਨਫ ਮਤਲਬ ਬਹੁਤ ਇਹ ਲੋਕਡਾਊਨ ਹੋ ਗਿਆ ਇਹਦੇ ਨਾਲ ਲੋਕ ਜਿਹੜੇ ਨੇ ਉਹ ਵਿਦਰੋਹ ਹੋ ਜਾਣਾ ਲੋਕਾਂ ਨੂੰ ਕੰਮ ਕਰਨ ਨੂੰ ਹੈ ਨਹੀਂ ਉਹਨਾਂ ਨੂੰ ਬਿਜ਼ੀ ਵੀ ਰੱਖਣਾ ਪੈਣਾ ਨਾ ਉਹ ਹੁਣ ਗੱਲ ਇੱਥੇ ਤੱਕ ਆਉਂਦੀ ਆ ਕਿ ਜਿੰਨੀ ਕੁ ਪੋਲੀਟਿਕਸ ਕਰਨੀ ਸੀਗੀ ਕੋਵਿਡ 'ਤੇ ਉਹ ਕਰ ਲਈ ਸੂਬਿਆਂ ਨੇ ਪੋਲੀਟੀਸ਼ੀਅਨਾਂ ਨੇ ਜਾਂ ਮੈਨੂੰ ਲੱਗਦਾ ਕਿ ਹੁਣ ਇਹਦੇ ਨਾਲ ਜੀਣਾ ਸਿੱਖਣਾ ਪੈਣਾ ਆ ਇਹ ਕੋਵਿਡ ਵੈਸੇ ਕਰੋਨਾ ਪਹਿਲਾਂ ਵੀ ਸੀ ਇਟਸ ਜਸਟ ਅਨਦਰ ਫਾਰਮ ਆਫ ਵਾਇਰਸ ਜਿਹੜੀ ਕਿ ਹਰੇਕ ਸਾਲ ਕਦੇ ਇਨਫਲੂਐਂਜ਼ਾ ਆਉਂਦੀ ਸੀ ਕਦੇ ਆਹ ਆਉਂਦੀ ਸੀ ਕਦੇ ਉਹ ਆਉਂਦੀ ਸੀ ਔਰ ਇਟਸ ਇਹਦੇ 'ਤੇ ਤਾਂ ਪੋਲੀਟਿਕਸ ਹੀ ਹੋਈ ਆ ਲੋਕਾਂ ਨੂੰ ਖਰਾਬ ਕੀਤਾ ਗਿਆ ਸੁਸਾਇਟੀ ਨੂੰ ਖਰਾਬ ਕੀਤਾ ਗਿਆ ਮਤਲਬ ਜ਼ਿਆਦਾ ਮਤਲਬ ਘਾਣ ਕੀਤਾ ਗਿਆ ਮੈਨੂੰ ਲੱਗਦਾ ਕਿ ਲੋਕਾਂ ਨੂੰ ਤਾਂ ਦੇ ਹੈਵ ਟੂ ਲਰਨ ਹਾਊ ਟੂ ਲਿਵ ਵਿਦ ਇਟ ਅਤੇ ਆਪਣਾ ਇਮਿਊਨ ਸਿਸਟਮ ਜਿਹੜਾ ਆ ਉਹ ਸਟਰੋਂਗ ਕਰਨ ਦੇ ਲਈ ਆਪਣੀ ਸਿਹਤ ਦਾ ਖਿਆਲ ਰੱਖਣਾ ਪੈਣਾ ਸਿੰਪਲ ਇਜ਼ ਦੈਟ
ਹਾਂਜੀ ਤੁਸੀਂ ਵੈਸੇ ਤਾਂ ਗੱਲਾਂ ਸਾਰੀਆਂ ਚੰਗੀਆਂ ਕਰਦੇ ਆ ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਕਿ ਕਰੋਨਾ ਤਾਂ ਹਮੇਸ਼ਾ ਤੋਂ ਹੀ ਰਿਹਾ ਆ ਵਾਇਰਸ ਤਾਂ ਹਮੇਸ਼ਾ ਤੋਂ ਹੀ ਰਹੀ ਹੈ ਕਿ ਉਹਦੀ ਫਾਰਮਸ ਡਿਫਰੈਂਟ ਹੁੰਦੀਆਂ ਉਹਨੂੰ ਨਾਂ ਡਿਫਰੈਂਟ ਡਿਫਰੈਂਟ ਦੇ ਦਿੱਤੇ ਜਾਂਦੇ ਆ ਅਤੇ ਜਿਹੜੇ ਕਈ ਇਨਫਲੂਐਂਜ਼ਾ ਹੁੰਦਾ ਸੀ ਜਾਂ ਉਸ ਤੋਂ ਬਾਅਦ ਤੁਸੀਂ ਪਿੱਛੇ ਜਿਹਾ ਇੱਕ ਸੁਣਿਆ ਹੋਊਗਾ ਕਿ ਇੰਡੀਆ ਦੇ ਵਿੱਚ ਇੱਕ ਨਵੀਂ ਤਰ੍ਹਾਂ ਦਾ ਬੁਖਾਰ ਸ਼ੁਰੂ ਹੋ ਗਿਆ ਸੀ ਮਲੇਰੀਆ ਹੋ ਗਿਆ ਸੀ ਇੱਦਾਂ ਦੇ ਕਈ ਤਰ੍ਹਾਂ ਦੇ ਜਿਹੜੇ ਡੇਂਗੂ ਹੋ ਗਿਆ ਜਾਂ ਹੋਰ ਇਨਫਲੂਐਂਜ਼ਾ ਲੈ ਲਓ ਇੱਥੇ ਵੀ ਸਵੈਨ ਫਲੂ ਹੋ ਜਾਂਦਾ ਸੀ ਉਹ ਸਾਰੇ ਇੱਕ ਫਲੂ ਦੀਆਂ ਕਿਸਮਾਂ ਆ ਜਿਹੜੇ ਕਿ ਹਰ ਸਿਆਲ ਹੁੰਦੇ ਆ ਲੇਕਿਨ ਜਿਸ ਵੇਲੇ ਪੋਲੀਟਿਕਸ ਕਰਨੀ ਹੋਵੇ ਜਾਂ ਜਿਸ ਵੇਲੇ ਆ ਚੀਜ਼ਾਂ ਨੂੰ ਉਲਝਾਉਣਾ ਹੋਵੇ ਤਾਂ ਫਿਰ ਉਸਨੂੰ ਨਵੇਂ ਨਵੇਂ ਨਾਂ ਦੇ ਕੇ ਉਹਦੇ ਵਿੱਚ ਉਹਦੇ ਪਿੱਛੇ ਕਈ ਏਜੰਡੇ ਵੀ ਹੁੰਦੇ ਆ ਕਈ ਕੰਪਨੀਜ਼ ਦੇ ਕਾਰਪੋਰੇਟ ਦੇ ਏਜੰਡੇ ਵੀ ਹੋ ਸਕਦੇ ਜਾਂ ਪੋਲੀਟੀਸ਼ੀਅਨ ਦੇ ਏਜੰਡੇ ਵੀ ਹੋ ਸਕਦੇ ਉਹ ਜਿਸ ਵੇਲੇ ਫੁੱਲਫਿਲ ਹੋ ਜਾਂਦੇ ਆ ਫਿਰ ਨੋਰਮਲਾਈਜੇਸ਼ਨ ਵੱਲ ਨੂੰ ਜਿਹੜੀ ਸਿਚੁਏਸ਼ਨ ਉਹ ਆ ਜਾਂਦੀ ਹੈ ਇੱਦਾਂ ਹੀ ਕੋਵਿਡ ਦੇ ਨਾਲ ਵੀ ਅਮਨਦੀਪ ਇੱਦਾਂ ਹੀ ਹੋ ਰਿਹਾ ਕਈ ਕਈ ਜਿਹੜੇ ਕਈ ਡਾਕਟਰਸ ਆ ਨੈਚੁਰੋਪੈਥੀ ਦੇ ਡਾਕਟਰ ਆ ਹੋਰ ਡਾਕਟਰ ਆ ਇੰਡੀਆ 'ਚ ਵੀ ਆ ਉਹ ਇਹਦੀ ਕਾਫੀ ਵਿਰੋਧ ਤਾਂ ਕਰ ਰਹੇ ਉਹ ਕਹਿੰਦਾ ਉਹ ਤਾਂ ਕਹਿ ਰਹੇ ਕਿ ਕੋਵਿਡ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ ਅਤੇ ਜਿਹੜਾ ਫਲੂ ਸੀ ਜਿਹੜਾ ਉਹ ਥੋੜ੍ਹਾ ਜਿਹਾ ਬੈਡ ਹੋ ਗਿਆ ਆ ਉਹ ਉਹਤੇ ਕੰਟਰੋਲ ਕਰਨ ਦੀ ਕੋਸ਼ਿਸ਼ ਉਹ ਕਰ ਰਹੇ ਆ ਅਤੇ ਨੈਚੁਰਲ ਵੇਜ਼ ਦੇ ਨਾਲ ਜੇ ਤੁਸੀਂ ਆਪਣਾ ਇਮਿਊਨ ਸਿਸਟਮ ਸਟਰੋਂਗ ਕਰ ਲਓ ਚੀਜ਼ ਠੀਕ ਖਾਓ ਐਕਸਰਸਾਈਜ਼ ਪ੍ਰੋਪਰ ਕਰੋ ਤਾਂ ਇਹਦੇ 'ਤੇ ਕਾਬੂ ਪਾਉਣਾ ਇੰਨਾ ਮੁਸ਼ਕਲ ਨਹੀਂ ਹੈ ਸੌਖਾ ਹੀ ਆ ਬਿਲਕੁਲ ਤੁਹਾਡੀ ਗੱਲ ਦੇ ਨਾਲ ਮੈਂ ਸਹਿਮਤ ਹਾਂ 100% ਤੋਂ ਵੀ ਜ਼ਿਆਦਾ ਕਿ ਇੱਕ ਇਹ ਨੋਰਮਲ ਫਲੂ ਵਰਗਾ ਹੀ ਲੱਗਦਾ ਹੈ ਇਸ ਨੂੰ ਨਾਂ ਨਵੇਂ ਨਵੇਂ ਦੇ ਦਿੱਤੇ ਆ ਇਹਦੇ ਪਿੱਛੇ ਕਈ ਏਜੰਡੇ ਹੋਰ ਵੀ ਹੋ ਸਕਦੇ ਆ ਮਨਦੀਪ
ਹਾਂਜੀ ਭਾਅ ਜੀ ਗੱਲ ਇਹ ਹੈ ਵੀ ਜਿਹੜੀਆਂ ਟਰਮਸ ਆ ਉਹ ਬਦਲ ਕੇ ਹੈ ਨਾ ਹੁਣ ਆਹ ਕਰ ਦਿਓ ਮੈਂ ਨਾ ਮੈਨੂੰ ਯਾਦ ਹੈ ਜਦੋਂ ਅਸੀਂ ਇੰਡੀਆ ਸੀਗੇ ਉਦੋਂ ਪਿਛਲੇ ਸਾਲ ਅਤੇ 4 ਕੁ ਦਿਨ ਪਹਿਲਾਂ ਹੀ ਅਸੀਂ ਆਏ ਲੋਕਡਾਊਨ ਤੋਂ ਅਤੇ ਜਦੋਂ ਇਹਦਾ ਬਹੁਤ ਰੌਲਾ ਪੈ ਰਿਹਾ ਸੀ ਤਾਂ ਮੈਂ ਆਪਣੇ ਨਾ ਇੱਕ ਆਯੁਰਵੈਦਿਕ ਡਾਕਟਰ ਦੇ ਕੋਲ ਬੈਠਾ ਸੀ ਵੈਦ ਅਸੀਂ ਤਾਂ ਉਹਨੂੰ ਕਹਿੰਦੇ ਹਾਂ ਅਤੇ ਆਪਣੇ ਮਿੱਤਰ ਨੇ ਉਹ ਅਤੇ ਮੈਂ ਕਿਹਾ ਵੀ ਉਹ ਡਾਕਟਰ ਸਾਹਿਬ ਮੇਰੇ ਤੋਂ ਛੋਟੇ ਨੇ ਮੈਂ ਕਿਹਾ ਵੀ ਇਹ ਕਰੋਨਾ ਕੀ ਹੈ ਤੁਹਾਡਾ ਕੀ ਤੁਹਾਡੀ ਕੀ ਰਾਏ ਹੈ ਉਹ ਪ੍ਰੋਪਰ ਕੁਆਲੀਫਾਈਡ ਡਾਕਟਰ ਹੈ ਅਤੇ ਉਹ ਦਵਾਈਆਂ ਮੇਰੇ ਲਈ ਬਣਾ ਰਹੇ ਸੀ, ਰਗੜ ਰਹੇ ਸੀ ਅਤੇ ਉਹ ਕਹਿੰਦੇ ਸਰਦਾਰ ਜੀ ਕਹਿੰਦੇ ਇਹ ਕਰੋਨਾ ਇਹ ਕੋਈ ਨਵੀਂ ਚੀਜ਼ ਨਹੀਂ, ਇਹ ਨਮੋਨੀਏ ਦਾ ਵਿਗੜਿਆ ਹੋਇਆ ਇੱਕ ਫੋਰਮ ਹੈ, ਹੋਰ ਕੁਛ ਨਹੀਂ ਹੈਗਾ। ਇਹਦੀ ਟ੍ਰੀਟਮੈਂਟ ਜਿਹੜੀ ਆ ਉਹ ਵੀ ਨੈਚੁਰਲੀ ਹੈ, ਉਹ ਵੀ ਕੁਦਰਤੀ ਤੌਰ 'ਤੇ ਹੈ। ਇਹਦਾ ਇੱਕੋ ਹੀ ਹੱਲ ਹੈ, ਆਪਣਾ ਜਿਹੜਾ ਖਾਣਾ ਪੀਣਾ ਸਹੀ ਕਰੋ, ਆਪਣੀ ਸਿਹਤ ਦਾ ਰੱਖੋ ਖਿਆਲ, ਘੁੰਮੋ ਫਿਰੋ, ਬਾਹਰ ਜਾਓ, ਚੰਗਾ ਸੋਚੋ, ਚੜ੍ਹਦੀ ਕਲਾ 'ਚ ਰਹੋ ਪੋਜ਼ਿਟਿਵ, ਇਹਦਾ ਇਹੀ ਇਲਾਜ ਹੈ। ਖੁਰਾਕ ਸਹੀ ਰੱਖੋ, ਪ੍ਰੀਕੋਸ਼ਨਸ ਲਈ ਜਾਓ, ਉਹ ਤਾਂ ਵੈਸੇ ਵੀ ਕਹਿੰਦੇ ਲੈਣੀਆਂ ਚਾਹੀਦੀਆਂ ਪ੍ਰੀਕੋਸ਼ਨਸ। ਅਸੀਂ ਜਦੋਂ ਢਿੱਲ ਕਰਦੇ ਹਾਂ ਸਾਨੂੰ ਬਿਮਾਰੀ ਉਦੋਂ ਆ ਕੇ ਘੇਰਦੀ ਹੈ ਕੋਈ ਨਾ ਕੋਈ। ਚਲੋ ਜੇ ਕੋਈ ਫਿਜ਼ੀਕਲ ਹੁੰਦੀ ਹੈ ਉਹ ਵੱਖਰੀ ਗੱਲ ਹੈ, ਪਰ ਜਿਹੜੀਆਂ ਇਹੋ ਜਿਹੀਆਂ ਮੈਂਟਲ, ਵਾਇਰਲ ਅਤੇ ਹੋਰ ਹੈ, ਇਹ ਸਾਡੇ ਇਮਿਊਨ ਸਿਸਟਮ 'ਤੇ ਡਿਪੈਂਡ ਕਰਦੀਆਂ। ਸੋ ਅਮਰੀਕ ਭਾਅ ਜੀ, ਇਹ ਜਿਹੜੀਆਂ ਚੀਜ਼ਾਂ ਨੇ ਸਾਨੂੰ ਇਹਦੇ ਨਾਲ ਜੀਣਾ ਸਿੱਖਣਾ ਪੈਣਾ ਆ, ਰਹਿਣਾ ਪੈਣਾ ਆ ਇੱਦਾਂ, ਜਿਹੜਾ ਸਾਨੂੰ ਵੀ ਭੀੜ ਭੜੱਕੇ ਤੋਂ ਜਿਹੜੀ ਥੋੜ੍ਹੀ ਜਿਹੀ ਦੂਰੀ ਨੈਚੁਰਲ ਤੌਰ 'ਤੇ ਵੀ ਰੱਖਣੀ ਪੈਣੀ ਆ। ਜਿਹੜੇ ਨਾ ਸ਼ਹਿਰ ਹੈ, ਸਿਟੀ ਆ, ਅਰਬਨ ਕਲਚਰ ਹੈ, ਇਹ ਆਰਟੀਫਿਸ਼ਲ ਕਲਚਰ ਹੈ, ਮਨੁੱਖ ਇੱਦਾਂ ਰਹਿਣ ਦੇ ਲਈ ਬਣਿਆ ਨਹੀਂ ਹੈਗਾ, ਰੱਬ ਨੇ ਵੀ ਇਹ ਬਣਾਇਆ ਨਹੀਂ, ਅਸੀਂ ਇਸ ਨੂੰ ਤੋੜ ਮਰੋੜਦੇ ਹਾਂ। ਜਦੋਂ ਅਸੀਂ ਰੱਬ ਦੀ ਰਜ਼ਾ ਦੇ ਵਿੱਚੋਂ, ਰੱਬ ਦੇ ਸਿਸਟਮ ਦੇ ਵਿੱਚੋਂ, ਕੁਦਰਤ ਦੇ ਸਿਸਟਮ ਦੇ ਵਿੱਚੋਂ ਅਸੀਂ ਬਾਹਰ ਹੋਣ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਅਸੀਂ ਜਿੱਦਾਂ ਅਮਰੀਕਾ ਵਿੱਚ ਕੀੜੀਆਂ ਦੇ ਭੌਣ ਨਹੀਂ ਹੁੰਦੇ, ਆਪਾਂ ਉੱਦਾਂ ਰਹਿਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਉਹ ਜਦੋਂ ਟੂ ਮੈਨੀ ਬੰਦੇ ਹੁੰਦੇ ਹਾਂ ਜੀ, ਉੱਥੇ ਫਿਰ ਇਹ ਸਮੱਸਿਆਵਾਂ ਆਉਣੀਆਂ। ਇਹ ਮਨੁੱਖ ਜਿਹੜਾ ਇੱਦਾਂ ਰਹਿਣ ਨੂੰ ਬਣਿਆ ਹੀ ਨਹੀਂ ਹੈਗਾ, ਇੰਨੀ ਸੰਘਣੀ ਪਾਪੂਲੇਸ਼ਨ ਦੇ ਵਿੱਚ, ਇਹ ਕਬੀਲੇ ਪਿੰਡ ਵੇਲੇ ਵੇਲੇ ਇੱਦਾਂ ਰਹਿਣ ਨੂੰ ਬਣਿਆ ਹੈ, ਇੱਦਾਂ ਸਿਸਟਮ ਚੱਲਦਾ ਆ। ਸੋ ਇਹ ਸਾਈਡ ਇਫੈਕਟਸ ਨੇ ਟੂ ਮੱਚ ਪਾਪੂਲੇਸ਼ਨ ਦੇ, ਜਿਹੜਾ ਅਸੀਂ ਟਰੈਵਲ ਕਰੀ ਜਾਂਦੇ ਹਾਂ, ਭੀੜਾਂ ਦੇ ਵਿੱਚ ਅਸੀਂ ਭੱਜੀ ਜਾਂਦੇ ਹਾਂ, ਸ਼ੋਪਿੰਗ ਸੈਂਟਰਾਂ 'ਚ ਮੋਢੇ ਨਾਲ ਮੋਢਾ ਮਾਰੀ ਜਾਂਦੇ ਹਾਂ ਇੱਕ ਦੂਜੇ ਦੇ, ਵੈਸੇ ਹੀ ਭੀੜ ਦੇਖਣੇ ਚੱਲ ਜਾਈਦਾ। ਮੈਂ ਚਨਾਮਤ ਭਾਅ ਜੀ ਨੂੰ ਫੋਨ ਕੀਤਾ, ਮੈਂ ਕਿਹਾ ਭਾਅ ਜੀ ਕਿੱਦਾਂ ਕਿੱਥੇ ਆ, ਕਹਿੰਦੇ ਮੈਂ ਬਸ ਕੰਮ ਤੋਂ ਆਇਆ, ਹੁਣ ਮੈਂ ਨਹਾ ਕੇ ਤਿਆਰ ਹੋ ਕੇ ਮੈਲਬਨ ਨੂੰ ਜਾਣਾ। ਮੈਂ ਕਿਹਾ ਮੈਲਬਨ ਕੀ ਕਰਨ ਜਾਣਾ, ਤੁਸੀਂ ਤਾਂ ਮੈਲਬਨ ਦੇ ਲਾਗੇ ਰਹਿੰਦੇ ਆ। ਮੈਂ ਕਿਹਾ ਤੁਹਾਡੇ ਤਾਂ ਲੋਕਡਾਊਨ ਲੱਗਾ। ਕਹਿੰਦੇ ਬਸ ਮੈਂ ਲੋਕਡਾਊਨ ਹੀ ਦੇਖਣ ਜਾਣਾ, ਵੀ ਲੋਕ ਘਰੇ ਹੀ ਆ ਜਾਂ ਆਏ ਹੋ ਆ ਦੇਖਣ। ਕਹਿੰਦਾ ਜਾਂ ਮੈਂ ਉੱਥੇ ਜਾਂਦਾ, ਉੱਥੇ ਬਹੁਤ ਰਸ਼ ਹੁੰਦਾ। ਮੈਂ ਇੱਕ ਦੋ ਉਹਨੂੰ ਪੁੱਛਿਆ ਵੀ ਭਾਈ ਤੁਸੀਂ ਕੀ ਕਰਨ ਆਏ ਹੋ ਲੋਕਡਾਊਨ ਲੱਗਾ, ਕਹਿੰਦੇ ਅਸੀਂ ਵੀ ਦੇਖਣੇ ਆਏ ਹੋਏ ਤੇਰੇ ਮੰਗਰ, ਵੀ ਲੋਕਡਾਊਨ ਲੱਗਾ ਜਾਂ ਨਹੀਂ ਲੱਗਾ। ਸੋ ਸਾਡੀ ਜਿਹੜੀ ਵਰਤੀ ਆ ਨਾ, ਉਹ ਅਸੀਂ ਆ ਵੀ ਅਸੀਂ ਵੈਸੇ ਹੀ ਬੇਲੋੜਾ, ਮਤਲਬ ਆਪਣਾ ਸਿਹਤ ਜਿਹੜੀ ਆ ਰਿਸਕ 'ਤੇ ਲਾ ਕੇ ਫਿਰੀ ਜਾਂਦੇ ਹਾਂ। ਖੈਰ ਸੁਨੇਹੇ ਹੋਰ ਆ ਰਹੇ ਨੇ, ਸਾਡੇ ਨਾਲ ਮਨਦੀਪ ਸਿੰਘ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਹਾਂ, ਇਹ ਮੈਂ ਮੈਸੇਜ ਇੱਥੇ ਮੈਂ ਨੋਟ ਕਰ ਲਿਆ, ਆਪਾਂ ਪੜ੍ਹਾਂਗੇ। ਅਤੇ ਭੁਪਿੰਦਰ ਜੰਡੂ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਉਹ ਵੀ ਕਹਿੰਦੇ ਨੇ ਕਿ ਪ੍ਰੋਗਰਾਮ ਮੈਂ ਸੁਣ ਰਿਹਾ ਸਿਡਨੀ ਤੋਂ। ਤਾਂ ਬਾਕੀ ਉੱਧਰ ਕਨੇਡਾ ਦੇ ਵਿੱਚ ਫਾਇਦਾ ਉਠਾਉਂਦੇ ਹੋਏ ਜਸਟਿਨ ਟਰੂਡੋ ਨੇ ਇਲੈਕਸ਼ਨਾਂ ਕਾਲ ਕਰ ਲਈਆਂ, ਉਹ ਕਹਿੰਦੇ ਅਸੀਂ ਹੁਣੇ ਜਿੱਤ ਜਾਣਾ ਆ। ਸੋ ਮੈਨੂੰ ਲੱਗਦਾ ਸਨੈਪ ਇਲੈਕਸ਼ਨਾਂ 2 ਸਾਲ ਪਹਿਲਾਂ ਉਹਨਾਂ ਨੇ ਕਰ ਲਈਆਂ, ਕਿਉਂਕਿ ਕਨੇਡਾ ਦਾ ਕਾਫੀ ਬੁਰਾ ਹਾਲ ਸੀਗਾ ਸਾਰੇ ਕੰਟਰੀਆਂ ਦਾ, ਪਰ ਇਸ ਚੀਜ਼ ਦਾ ਫਾਇਦਾ ਚੱਕਦੇ ਹੋਏ ਇਲੈਕਸ਼ਨਸ ਹੋ ਰਹੀਆਂ ਨੇ ਕਨੇਡਾ ਦੇ ਵਿੱਚ। ਸੋ ਅਮਰੀਕ ਭਾਅ ਜੀ, ਇੱਕ ਸਵਾਲ ਨਹੀਂ, ਇੱਕ ਕਹਿ ਲਓ ਕਿ ਮੁੱਦਾ, ਜਿਹੜਾ ਜਗਦੀਪ ਗਿੱਲ ਹੋਣਾ ਨੇ ਸੀਗਾ ਵੀ ਕਈ ਬੰਦੇ ਜਿਹੜੇ ਨੇ ਆਪਣੇ ਮਾਸਕ, ਗਲਵ, ਟਿਸ਼ੂ ਜਿਹੜੇ ਨੇ ਉਹ ਸੜਕਾਂ 'ਤੇ ਸਿੱਟੇ ਜਾ ਰਹੇ ਨੇ, ਉਹ ਫਾਇਦਾ ਕੀ ਹੋਇਆ ਫਿਰ ਉਹ ਜੇ ਇਹ ਕੰਮ ਕਰਨੇ ਨੇ, ਮਤਲਬ ਮਾਸਕ ਲਾਏ ਦਾ, ਜਾਂ ਜੇ ਤੁਸੀਂ ਆਪਣਾ ਨੱਕ ਪੂੰਝ ਕੇ ਮਤਲਬ ਐਦੀ ਖਿਲਾਰੀ, ਵਟਸ ਪਰਪਸ?
ਬਿਲਕੁਲ ਬਿਲਕੁਲ, ਮੈਂ ਨਾ ਤੁਹਾਨੂੰ ਪਤਾ ਹੈ ਪਾਰਕ ਦੇ ਵਿੱਚ ਘੁੰਮਦਾ ਹੁੰਦਾ ਆ, ਤੇ ਪਾਰਕ ਦੇ ਵਿੱਚ ਘੁੰਮਦੇ ਘੁੰਮਦੇ ਨਾ ਉੱਥੇ ਕਲੀਨਰ ਸੀਗਾ, ਤੇ 2-3 ਦਿਨਾਂ ਦੀ ਗੱਲ ਨਹੀਂ ਹੈ, 2-3 ਹਫ਼ਤਿਆਂ ਪਹਿਲਾਂ ਦੀ ਗੱਲ ਆ, ਉੱਥੇ ਕਈ ਕੁਛ ਇੱਧਰ ਉੱਧਰ ਪਿਆ ਸੀ, ਮਾਸਕ ਵੀ ਸੀਗੇ, ਹੋਰ ਵੀ ਚੀਜ਼ਾਂ ਇੱਧਰ ਉੱਧਰ ਸਿੱਟੀਆਂ ਸੀਗੀਆਂ, ਜਿੱਦਾਂ ਸ਼ਾਮ ਨੂੰ ਬੈਠ ਕੇ ਜਿਹੜੇ ਲੋਕ ਆ ਉੱਥੇ ਉੱਥੇ ਆ ਕੇ ਨਾ ਕੋਕਾ ਕੋਲਾ ਵਗੈਰਾ ਪੀਂਦੇ ਆ, ਸ਼ਰਾਬਾਂ ਪੀਂਦੇ ਆ, ਇੱਧਰ ਬੋਤਲਾਂ ਵੀ ਸਿੱਟੀਆਂ ਸੀਗੀਆਂ, ਚਿਪਸ ਦੇ ਟੁਕੜੇ ਟਕੜੇ ਵੀ, ਪੂਰਾ ਖਲਾਰਾ ਪਾ ਆਇਆ ਸੀ। ਉਹ ਜਿਸ ਵੇਲੇ ਕਲੀਨਰ ਆਇਆ ਨਾ, ਮੈਂ ਕਿਹਾ ਕਲੀਨਰ ਨੂੰ ਪੁੱਛਿਆ ਵੀ ਕਿੱਦਾਂ ਤੇਰਾ ਹਾਲ ਚਾਲ ਹੈ, ਵੀ ਇੱਦਾਂ ਤਾਂ ਬੜੀ ਮੁਸ਼ਕਲ ਆਉਂਦੀ ਪਈ, ਜਿਹੜੇ ਲੋਕ ਨਾ ਬੜੇ ਬਦਤਮੀਜ ਲੋਕ ਆ, ਇਹ ਜਿੱਦਾਂ ਕਲਾਰਾ ਪਾ ਕੇ ਚਲੇ ਗਏ ਆ। ਕਹਿੰਦਾ ਵੀਰ ਜੀ ਇਹਨਾਂ ਨੂੰ ਬਦਤਮੀਜ ਨਾ ਕਹੋ, ਇਹਨਾਂ ਨੂੰ ਤਾਂ ਮੈਨੂੰ ਮੱਥਾ ਟੇਕਣ ਨੂੰ ਚਿੱਤ ਕਰਦਾ। ਕਹਿੰਦਾ ਜੇ ਇਹ ਨਾ ਹੋਣ ਤੇ ਮੇਰੇ ਤਾਂ ਇਹਨਾਂ ਦੇ ਨਿਆਣੇ ਭੁੱਖੇ ਮਰ ਜਾਣੇ, ਮੈਨੂੰ ਜੌਬ ਕਿਹਨੇ ਦੇਣੀ। ਉਹ ਕਹਿੰਦਾ ਮੈਂ ਤਾਂ ਇਹਨਾਂ ਦਾ ਸਤਿਕਾਰ ਹੀ ਬਹੁਤ ਕਰਦਾ, ਨਮਸਕਾਰ ਕਰਦਾ ਇਹਨਾਂ ਨੂੰ, ਫਿਰ ਤਾਂ ਬੰਦੇ ਬੜੇ ਚੰਗੇ ਜਿਹੜਾ ਖਿਲਾਰਾ ਪਾਉਂਦੇ ਆ, ਜੌਬਾਂ ਕ੍ਰੀਏਟ ਕਰਦੇ ਆ, ਜੌਬਾਂ ਸਾਨੂੰ ਮਿਲਦੀਆਂ। ਕਹਿੰਦਾ ਇਹ ਖਿਲਾਰਾ ਨਾ ਪਾਉਂਦੇ, ਮੈਂ ਘਰੇ ਬੈਠਾ ਰਹਿਣਾ ਤੇ ਮੈਂ ਕੈਜੂਅਲ ਕੰਮ ਕਰਦਾ, ਮੈਨੂੰ ਸਪੈਸ਼ਲ ਕਹਿੰਦਾ ਇੱਥੇ ਬੁਲਾਇਆ ਗਿਆ ਵੀ ਸਾਫ ਕਰਦੇ ਯਾਰ,
ਸਾਫ ਕਰਦੇ
ਇਹ ਕਿਸ ਵੇਲੇ ਇੱਦਾਂ ਵੀ ਹੁੰਦੀ ਹੈ ਆਪਣੀ।
ਉਹੀ ਜਿੱਦਾਂ ਕਹਿੰਦੇ ਵੀ ਜਿਹੜਾ ਮਹਿੰਗੀਆਂ ਦਵਾਈਆਂ ਦਾ ਫਾਇਦਾ ਬਹੁਤ ਹੁੰਦਾ, ਤੇ ਜੇ ਪੇਸ਼ੈਂਟ ਨੂੰ ਜਾਂ ਮਰੀਜ਼ ਨੂੰ ਨਾ ਹੋਵੇ ਤਾਂ ਜਿਹੜੀ ਦਵਾਈ ਬਣਾਉਣ ਵਾਲੀ ਕੰਪਨੀ ਕੰਪਨੀ ਆ ਉਹਨੂੰ ਤਾਂ ਹੋਏ। ਇਹ ਤੁਸੀਂ ਭਾਜੀ ਮਸਲੇ ਦਾ ਹੱਲ, ਤੁਸੀਂ ਮਸਲੇ ਦਾ ਹੱਲ ਬਹੁਤ ਜ਼ਬਰਦਸਤ ਦਿੱਤਾ।
ਮਸਲੇ ਤਾਂ ਹੁਣ ਆਮ ਜਿਸ ਵੇਲੇ ਤੁਸੀਂ ਘੁੰਮਦੇ ਰਹਿੰਦੇ ਆ, ਜਿਸ ਵੇਲੇ ਵਿਹਲੇ ਆ, ਹੁਣ ਲੋਕਡਾਊਨ ਲੱਗਾ ਆ ਤੇ ਫਿਰ ਤੁਸੀਂ ਕਰਨਾ ਵੀ ਕੀ ਹੁੰਦਾ, ਪਹਿਲਾਂ ਤਾਂ ਜਿੰਨੇ ਆਪਣੇ ਕੰਮ ਹੈ ਨਾ ਸਾਰੇ ਪੋਸਟਪੋਨ ਕਰਕੇ ਰੱਖੋ, ਕੱਲ ਲਈ ਕੰਮ ਰੱਖੋ, ਅੱਜੇ ਨਾ ਸਾਰੇ ਕੰਮ ਨਿਬੇੜ ਲਓ। ਜਿੱਦਾਂ ਤੁਸੀਂ ਆਹ ਵੀ ਕੰਮ ਹੁਣੇ ਕਰ ਲਿਆ, ਨਹਾ ਵੀ ਹੁਣੇ ਲਿਆ, ਰੋਟੀ ਵੀ ਹੁਣੇ ਖਾ ਲਈ, ਸਭ ਕੁਛ ਪੇਪਰ ਵੀ ਹੁਣੇ ਸੈੱਟ ਕਰ ਲਿਆ, ਤੇ ਕੱਲੂ ਕੀ ਕਰੂੰਗੇ। ਮੈਂ ਤਾਂ ਕਈ ਕੰਮ ਅਮਨਦੀਪ ਸਾਰੇ ਪੈਂਡਿੰਗ ਰੱਖੇ ਹੋਆ ਸੋਮਵਾਰ ਤੇ, ਸੋਮਵਾਰ ਨੂੰ ਪੈਂਡਿੰਗ ਰੱਖ ਲੈਣੇ ਮੰਗਲਵਾਰ ਤੇ, ਮੰਗਲਵਾਰ ਨੂੰ ਪੈਂਡਿੰਗ ਰੱਖ ਲੈਣੇ ਬੁੱਧਵਾਰ ਤੇ, ਏਦਾਂ ਏਦਾਂ ਪੈਂਡਿੰਗ ਰੱਖੀ ਜਾਣੇ ਆ, ਤਾਂ ਕਿ ਤੁਹਾਨੂੰ ਮੋਹਰੇ ਕੁਛ ਆਦੇਸ਼ ਹੋਵੇ ਦੂਜੇ ਦਿਨ ਤੁਸੀਂ ਕਰਨਾ ਕੀ ਆ। ਲੋਕਡਾਊਨ ਵਿੱਚ ਕੀ ਕਰੂੰਗੇ, ਸਵੇਰੇ ਸਵੇਰੇ ਤੁਸੀਂ ਨਹਾ ਲਿਆ, ਬਣਾ ਕੇ ਰੋਟੀ ਖਾ ਲਈ, ਰੋਟੀ ਖਾ ਕੇ ਤੁਸੀਂ ਬੈਠ ਗਏ, ਬੈਠ ਕੇ ਫੇਰ ਕੀ ਕਰੂੰਗੇ, ਟੀਵੀ ਫਿਲਮ ਦੇਖ ਲਈ, ਫਿਰ ਦੂਜੀ ਫਿਲਮ ਦੇਖ ਲਈ, ਫਿਰ ਖਬਰਾਂ ਵੀ ਦੇਖ ਲਈ, ਮੈਂ ਸ਼ਾਮ ਨੂੰ ਕੀ ਕਰੂੰਗੇ, ਚਿਪਸ ਵੀ ਖਾ ਲਿਆ, ਫਿਰ ਸ਼ਾਮ ਨੂੰ ਕੀ ਕਰੂੰਗੇ। ਜੇ ਦਾਰੂ ਨਹੀਂ ਪੀਂਦੇ ਤਾਂ ਹੋਰ ਬੜੀ ਮੁਸ਼ਕਲ ਆ।
ਨਹੀਂ ਨਹੀਂ ਜੇ ਦਾਰੂ
ਇਸ ਐਂਗਲ ਤੋਂ ਵੀ ਦੇਖਣਾ ਪੈਣਾ ਨਾ ਹੁਣ।
ਨਹੀਂ ਗੱਲ ਇਹ ਆ ਵੀ ਉਹ ਜਿਹੜਾ ਆਪਣਾ ਦੋਹਾ ਨਹੀਂ ਸੀ ਵੀ ਆਜ ਕੱਲ ਕਾ ਕੰਮ ਆਜ ਕਾ ਰਾਜ ਕਾ ਕੰਮ ਅਭੀ, ਉਹ ਹੁਣ ਉਲਟ ਕਰ ਲਵੇ, ਆਏ ਹੁਣ ਦਾ ਕੰਮ ਜਿਹੜਾ ਉਹ ਕੱਲ ਨੂੰ ਕਰੋ, ਕੱਲ ਦਾ ਕੰਮ ਫੇਕ ਅਭੀ ਹਨਾ, ਉਹ ਹੁਣ
ਫੇਰ ਕਵੀ
ਰਿਵਰਸ ਕਰ ਲਓ, ਟਾਈਮ ਬਹੁਤ ਹੈ ਨਾ ਹੁਣ, ਟਾਈਮ ਕਿਲ ਕਰਨਾ। ਖੈਰ ਇਹ
ਜਿਸ ਵੇਲੇ ਤੁਸੀਂ ਕੰਪਲੀਟਲੀ ਰਿਟਾਇਰ ਹੋ ਗਏ, ਜਿਸ ਵੇਲੇ ਤੁਸੀਂ ਬੁੜੇ ਹੋ ਗਏ ਜ਼ਿਆਦਾ, ਜਿਹੜੇ ਤੁਰ ਵੀ ਨਹੀਂ ਸਕੋਗੇ, ਫੇਰ ਕੀ ਕਰੂੰਗੇ, ਫੇਰ ਬੁਢਾਪਾ ਸਵਾਗਤ ਕਰਦਾ ਤੁਹਾਡਾ ਪੂਰੀ ਤਰ੍ਹਾਂ ਦਾ। ਇਹ ਉਦਾਂ ਇੱਕ ਗੱਲ ਤੁਹਾਨੂੰ ਅਹਿਸਾਸ ਵੀ ਕਰਾਤਾ ਆ ਇਸ ਲੋਕਡਾਊਨ ਨੇ ਕਿ ਵਿਹਲੇਪਣ ਵਿੱਚ ਕੁਛ ਨਹੀਂ ਹੈ, ਇਹ ਸਿਰਫ ਇੱਕ ਅਲੂਜਨ ਆ ਜਿਹੜਾ ਕਿ ਅਸੀਂ ਪਾਲ ਕੇ ਬੈਠੇ ਹਾਂ। ਜੇ ਕੰਮ ਕਰਦੇ ਰਵਾਂਗੇ, ਕੰਮ ਕਰਨ ਦੀ ਪ੍ਰਵਿਰਤੀ ਹੋਊਗੀ, ਤਾਂ ਹੀ ਸਿਖਾਲੇ ਰਵਾਂਗੇ। ਵਿਹਲਾ ਬੰਦਾ ਜਿਹੜਾ ਉਹ ਤਾਂ ਵਿਹਲ ਤੋਂ ਵਿਹਲ ਨਹੀਂ ਲੱਗਦਾ, ਇੱਦਾਂ ਦੀ ਗੱਲ ਆ।
ਹਾਂ ਉਹ ਇੱਦਾਂ ਆ ਭਾਜੀ ਵੀ ਕੰਮ ਦੀ ਜਿਹੜੀ ਗੱਲ ਹੋਰ ਹੁੰਦੀ ਵੀ ਪੈਸਿਆਂ ਲਈ ਕੰਮ ਕਰਨਾ, ਪਰ ਹੁਣ ਤਾਂ ਚਲੋ ਸਿਚੁਏਸ਼ਨ ਹੀ ਹੋਰ ਹੋਈ ਹੋ ਆ। ਆਪਾਂ ਨੂੰ ਨਾ ਜਿੱਦਾਂ ਸੇਵਾ ਦੇ ਜਿਹੜੇ ਕੋਨਸੈਪਟ ਹੈ, ਵਲੰਟੀਅਰਿੰਗ ਦੇ ਕੋਨਸੈਪਟ, ਆਪਾਂ ਪਹਿਲਾਂ ਵੀ ਰਿਟਾਇਰਮੈਂਟ ਤੋਂ ਬਾਅਦ ਮਤਲਬ ਇੱਦਾਂ ਦੇ ਸ਼ੌਂਕ ਪਾਲਣੇ ਚਾਹੀਦੇ ਆ ਵੀ ਕਿਤੇ ਸੇਵਾ ਕਰੋ, ਜਾ ਕੇ ਕੋਈ ਮਤਲਬ ਹੋਸਪਿਟਲ 'ਚ, ਗੁਰਦੁਆਰਾ ਸਾਹਿਬ, ਲੰਗਰ ਜਾਂ ਕਿਤੇ ਵੀ ਵਲੰਟੀਅਰਿੰਗ ਕਰੋ ਜਾ ਕੇ। ਅਤੇ ਅਸੀਂ ਅਕਸਰ ਰੇਡੀਓ 'ਤੇ ਇਹ ਗੱਲਾਂ ਕਹਿੰਦੇ ਰਹਿੰਦੇ ਹਾਂ ਵੀ ਆਪਣੇ ਆਪ ਨੂੰ ਬਿਜ਼ੀ ਰੱਖੋ ਹੈ ਨਾ। ਖੈਰ ਸਾਡੇ ਨਾਲ ਸਾਡੇ ਸਤਿਕਾਰਯੋਗ ਦਰਸ਼ਨ ਮੰਗਟ ਅੰਕਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਵੈਲਕਮ ਬੈਕ, ਮਿਸ ਯੂ ਗਾਇਸ। ਹਾਂਜੀ ਅੰਕਲ ਜੀ, ਬਹੁਤ ਬਹੁਤ ਧੰਨਵਾਦ। ਅਤੇ ਪਰਮਜੀਤ ਗਰੇਵਾਲ ਕਹਿੰਦੇ ਇੱਧਰ ਆ ਜਾਓ, ਤੁਹਾਡਾ ਦਿਲ ਲਾਵਾਂਗੇ ਅਮਰੀਕ ਜੀ, ਸਿਡਨੀ ਭੁੱਲ ਜਾਓਗੇ। ਹੁਣ ਗੱਲ ਇਹ ਆ ਵੀ ਸਿਡਨੀ ਜੜ੍ਹਾਂ 'ਚ ਬਹਿ ਗਈ ਆ ਭਾਜੀ ਦੇ, ਇਹ ਨਹੀਂ ਹੁਣ ਨਿਕਲਦੀ। ਨਾਲੇ
ਰਹਿੰਦੇ
ਇਹ ਇਹ ਰਹਿੰਦੇ ਆ ਕੁਈਨਜ਼ਲੈਂਡ, ਪਰ ਇਹਨਾਂ ਦੀ ਜਿਹੜੀ ਪ੍ਰੀਮੀਅਰ ਬੀਬੀ ਹੈ ਨਾ ਉਹ ਬਹੁਤ ਅਥਰੀ ਆ, ਤੁਹਾਨੂੰ ਕੋਈ ਫਾਇਦਾ ਨਹੀਂ ਹੋਣਾ ਉੱਥੇ ਜਾ ਕੇ।
ਉਹ ਇੰਨੀ ਅਥਰੀ ਆ ਮਨਦੀਪ, ਉਹਦਾ ਨਾ ਮੈਂ ਤਾਂ ਉਹਨਾਂ ਦਾ ਨਾ ਹੀ ਨਹੀਂ ਲੈਣਾ ਆਉਂਦਾ, ਇਹਨੇ ਦੋਨਾਂ ਬੀਬੀਆਂ ਦਾ ਹੀ ਕਈ ਸਾਲ ਹੋ ਗਿਆ ਦੋਨੋਂ ਟੀਵੀ ਤੇ ਰੋਜ਼ ਆਉਣੀਆਂ, ਉਹਨਾਂ ਦਾ ਨਾਂ ਲੈਣਾ ਹੀ ਬੜਾ ਮੁਸ਼ਕਲ ਆ, ਅਪਨਾਊਂਸ ਕਰਨਾ ਹੀ ਬੜਾ ਮੁਸ਼ਕਲ ਆ। ਪਹਿਲਾਂ ਤਾਂ ਉਹਨਾਂ ਕੋਲ ਨਾਂ ਜਿਹੜਾ ਨਾ ਸਿੰਪਲ ਰੱਖੋ, ਜਿੱਦਾਂ ਸਿਮਰੋ, ਬਖਸ਼ੋ, ਰਾਣੀ, ਰਾਧਾ, ਝੱਟ ਨਾਂ ਲੈ ਹੋ ਜਾਂਦੇ ਆ। ਹੁਣ ਨਾਂ ਜਿਹੜੇ ਆ ਇੱਦਾਂ ਦੇ ਰੱਖਿਓ, ਨਾਂ ਲੈਣੇ ਹੀ ਨਹੀਂ ਆਉਂਦੇ ਤੁਹਾਨੂੰ। ਹੁਣ ਜੇ ਤੁਸੀਂ ਜੇ ਪ੍ਰੀਤੋ ਨਾਂ ਲੈਣਾ ਹੋਵੇ, ਸਿੰਧੋ ਨਾਂ ਲੈਣਾ ਹੋਵੇ, ਬਖਸ਼ੋ ਨਾਂ ਲੈਣਾ ਹੋਵੇ, ਕਿੰਨਾ ਸਿਖਾਲਾ ਆ ਹਨਾ। ਤੇ ਇਹਦੇ ਪਤਾ ਨੀ ਨਾਂ ਕਿੱਥੋਂ ਕੱਢ ਕੱਢ ਕੇ ਲਿਆਂਦੇ, ਇਹ ਨਹੀਂ ਸਮਝ ਨਹੀਂ ਆਉਂਦੀ।
ਭਾਜੀ ਮੈਨੂੰ ਸਿੰਧੋ ਦੇ ਦਿੱਤਾ ਆ ਗਿਆ ਹਨਾ, ਇਹ ਅਕਸਰ ਪ੍ਰੋਬਲਮ ਆਉਂਦੀ ਹੈ ਨਾਵਾਂ ਦੀ। ਜਿੱਦਾਂ ਹੁਣ ਸੱਚੀ ਮੈਨੂੰ ਵੀ ਨਹੀਂ ਆਉਂਦਾ ਜਿਹੜੀ ਆਪਣੀ ਪ੍ਰੀਮੀਅਰ ਦਾ ਨਾਂ ਨਾ, ਸਰਨੇਮ ਭੁੱਲ ਜਾਂਦਾ ਇੱਦੇ ਉਹ। ਹੁਣ ਚਲੋ ਮੈਨੂੰ ਬੀਬੀ ਦਾ ਕੁਈਨਜ਼ਲੈਂਡ ਵਾਲੀ ਦਾ ਆ ਗਿਆ ਪੈਲੇਸ਼ ਏ ਹਨਾ। ਅਤੇ ਉਹ ਨਾ ਮੈਂ ਚਨਾਵਦ ਭਾਅ ਜੀ ਨੂੰ ਫੋਨ ਕੀਤਾ ਅੱਗੇ ਅਤੇ ਗੱਲ ਕਰ ਰਹੇ ਸੀ, ਅਤੇ ਮੈਂ ਕਿਹਾ ਵੀ ਉਹ ਸਾਡੇ ਜਿੱਦਾਂ ਹੁਣ ਸਾਤੇ ਵੀ ਨਹੀਂ ਨਾ ਹੁੰਦਾ, ਮੇਰੇ ਫਾਦਰ ਸਾਹਿਬ ਹੈ ਉਹ ਵੀ ਅੰਗਰੇਜ਼ੀ ਦਾ ਨਾਮ ਪੰਜਾਬੀ 'ਚ ਬਣਾ ਦਿੰਦੇ ਆ, ਅਤੇ ਮੈਨੂੰ ਇੱਕ ਦਿਨ ਕਹਿੰਦੇ
ਹੁਣ ਪੈਲੇਸ਼ੇ ਤੋਂ ਜੇ ਪ੍ਰਗਾਸੋ ਰੱਖ ਲੈਂਦੀ ਤਾਂ ਉਹ 'ਚ ਕੀ ਹਰਜ ਸੀਗਾ, ਸੌਖਾ ਲਿਆ ਹੋ ਜਾਂਦਾ।
ਪੈਲੇਸ਼ੇ ਪਾਲੋ ਵੀ ਰੱਖ ਸਕਦੀ ਸੀ, ਉਹ ਅਸੀਂ ਸਾਡੇ ਤਾਂ ਰੱਖਿਆ ਆ ਇੱਦਾਂ। ਉਹ ਮੇਰੇ ਫਾਦਰ ਸਾਹਿਬ ਕਹਿੰਦੇ ਉਹ ਮਿਸਲ ਆਈ ਸੀਗੀ ਹਨਾ, ਮੈਂ ਕਿਹਾ ਕਿਹੜੀ ਮਿਸਲ ਸੀ ਉਹ, ਮਗਰੋਂ ਪਤਾ ਲੱਗਾ ਉਹ ਮਿਸ਼ੈਲ ਨੂੰ ਹਨਾ ਮਿਸਲ ਕਹਿੰਦੇ ਸੀਗੇ ਹਨਾ, ਤੇ ਮੈਂ ਕਿਹਾ ਅੱਛਾ ਉਹ ਮੈਂ ਤੇ ਨਾਮ ਤਾਂ ਭਾਜੀ ਨੂੰ ਸੁਣਾ ਤੇ, ਉਹ ਕਹਿੰਦਾ ਭਰਾਵਾ ਉਹ ਸਾਡੇ ਪਾਪੇ ਇੱਕੋ ਜਿਹੇ ਹੀ ਆ। ਮੈਂ ਕੀ ਹੋਇਆ, ਕਹਿੰਦੇ ਮੈਂ ਨਾ ਇੱਕ ਦਿਨ ਆਇਆ ਸ਼ਹਿਰ ਤੋਂ ਆਪਣੇ ਫਾਰਮ ਤੋਂ ਆਇਆ, ਦੂਜੇ ਫਾਰਮ ਤੋਂ, ਤਾਂ ਗੱਡੀ ਕਹਿੰਦਾ ਡਰਾਈਵੇ ਚ ਲਾਈ ਤਾਂ ਪਾਪਾ ਕਹਿੰਦਾ ਉੱਥੇ ਧੁੱਪ ਸੇਕ ਕੇ, ਠੀਕ ਹੈ, ਤੇ ਮੈਂ ਕਹਿੰਦਾ ਗੱਡੀ ਚ ਉਤਰਿਆ, ਕੁੱਤੇ ਆਏ ਖੇਲਿਆ ਖੁੱਲਿਆ, ਤੇ ਉਹ ਕਹਿੰਦਾ ਉਹ ਚਨਾਮਤਾ ਹਨਾ ਉਹ ਸ਼ਿੰਦੀ ਆਈ ਸੀ। ਮੈਂ ਕਿਹਾ ਪਾਪਾ ਕਿਹੜੀ ਸ਼ਿੰਦੀ ਆਈ ਸੀ, ਮੈਂ ਕਿਹਾ ਪਾਪਾ ਕਿਹੜੀ ਸ਼ਿੰਦੀ ਆਈ ਸੀ, ਉਹੀ ਉਹ ਜਿਹੜੀ ਆਉਂਦੀ ਹੁੰਦੀ ਆ। ਕਹਿੰਦਾ ਪਾਪਾ ਮੈਂ ਤਾਂ ਕਿਸੇ ਸ਼ਿੰਦੀ ਨੂੰ ਨੀ ਜਾਣਦਾ, ਤੂੰ ਕਿਹੜੀ ਸ਼ਿੰਦੀ ਦੀ ਗੱਲ ਕਰੀ ਜਾਂਦਾ, ਔਰ ਤੂੰ ਜਾਣਦਾ ਕਿੱਦਾਂ ਨੀ, ਉਹ ਆਉਂਦੀ ਹੁੰਦੀ ਆ, ਉਹ ਤੁਸੀਂ ਸਾਰੇ ਇੱਧਰ ਨੂੰ ਖੇਤਾਂ ਵੱਲ ਨੂੰ ਜਾਂਦੇ ਹੁੰਦੇ ਆ, ਹੈਂ ਬਲੈਕਬੈਰੀ ਵੱਲ ਨੂੰ, ਰੈਸਬੈਰੀ ਵੱਲ ਨੂੰ। ਕਹਿੰਦਾ ਪਾਪਾ ਮੇਰਾ ਡਿਵੋਰਸ ਨਾ ਕਰਾ ਦੇਈ, ਮੈਂ ਕਿਸੇ ਸ਼ਿੰਦੀ ਨੂੰ ਨੀ ਜਾਣਦਾ, ਹੌਲੀ ਬੋਲ ਅੰਦਰ ਸੁਣਦੇ ਹੁਣ। ਕਿਆ ਕਰਨਾ ਸੀ ਕਹਿੰਦਾ ਦੱਸ ਸਹੀ, ਕਹਿੰਦਾ ਉਹ ਕਾਰਡ ਦੇਗੀ ਨਾਲੇ ਡੱਬਾ। ਉਹ ਕਹਿੰਦਾ ਇੱਕ ਤਾਂ ਯਾਰ ਆ ਵਿਆਹਾਂ ਨੇ ਮਾਰ ਲਿਆ, ਕਹਿੰਦਾ ਹਜੇ ਇੱਕ ਪਿਛਲੇ ਹਫ਼ਤੇ ਨਿਬੇੜ ਕੇ ਹਟੇ ਆ, ਦੋ ਦੋ ਹਫ਼ਤੇ ਵਿਆਹ ਚੱਲੀ ਜਾਂਦੇ ਆ, ਜਾਣਾ ਪੈਂਦਾ ਕਈ ਕਈ ਫੰਕਸ਼ਨ ਰੱਖ ਲੈਂਦੇ, ਹੁਣ ਇੱਕ ਅੱਗੇ ਹੋਰ ਵਿਆਹ ਆ ਗਿਆ। ਹੁਣ ਕਹਿੰਦਾ ਕਿਹਦਾ ਆ ਗਿਆ, ਉਹ ਸ਼ਿੰਦੀ ਆਈ ਸੀ। ਕਹਿੰਦਾ ਮੈਂ ਪਾਪਾ ਸ਼ਿੰਦੀ ਨੂੰ ਜਾਣਦਾ ਹੀ ਨਹੀਂ ਕਿਸੇ ਨੂੰ। ਕਹਿੰਦਾ ਲਿਆ ਕਾਰਡ ਦਿਖਾਲ, ਡੱਬਾ ਦੇ ਪਹਿਲਾਂ ਪਹਿਲਾਂ ਮਠਿਆਈ ਖਾਈਏ। ਕਹਿੰਦਾ ਉਹਨੇ ਉਹ ਤੂੰ ਕਿਹੜੇ, ਕਹਿੰਦਾ ਮਠਿਆਈ ਦੀ ਗੱਲ ਕਰ, ਡੱਬਾ ਤਾਂ ਕਹਿੰਦਾ ਮੈਂ ਰੱਖਤਾ ਉੱਥੇ ਹੀ ਖੇਤਾਂ 'ਚ। ਉਹ ਕਹਿੰਦਾ ਫਰਿੱਜ 'ਚ ਰੱਖੀ ਦਾ ਡੱਬਾ, ਖੇਤਾਂ 'ਚ ਥੋੜ੍ਹਾ ਰੱਖੀ ਦਾ, ਉਹ ਨਹੀਂ ਖੇਤਾਂ ਵਾਲਾ ਹੀ ਸੀਗਾ। ਕਹਿੰਦਾ ਕਹਿੰਦਾ ਕਾਰਡ ਫਿਰ ਲਿਆ, ਕਹਿੰਦਾ ਜੇਬ 'ਚੋਂ ਕੱਢਿਆ ਕਾਰਡ ਫੜਾ ਦਿੱਤਾ। ਜਦ ਕਹਿੰਦਾ ਉਹਦੇ ਪਰ ਨਾਂ ਪੜਿਆ, ਉਹਦੇ ਪਰ ਨਾਂ ਸੀ ਸਿੰਡੀ, ਤੇ ਉਹ ਪਾਪਾ ਉਹਨੂੰ ਸਿੰਡੀ ਕਹਿੰਦੇ ਚਿੰਦੀ ਗਏ, ਪਾਪਾ ਉਹਨੂੰ ਸਿੰਦੀ ਕਹੀ ਜਾਵੇ।
ਕਹਿੰਦਾ ਲਿੰਡੀ ਨੀ ਸੀਗਾ ਲਿਖਿਆ,
ਲਿੰਡਾ ਆਹੋ, ਤੇ
ਲਿੰਡਾ ਲਿੰਡੀ
ਆਹੋ, ਤੇ ਉਹ ਕਹਿੰਦਾ ਪਾਪਾ ਉਹ ਇਹ ਤਾਂ ਸਿੰਦੀ ਹੈਗੀ ਆ, ਉਹ ਭੱਬੂਆਂ ਵਾਲੀ, ਉਹ ਜਿਹੜੇ ਫਰੈਂਡਲੀ ਕੀੜੇ ਨੀ ਹੁੰਦੇ, ਮਿੱਤਰ ਕੀੜੇ ਛੱਡਦੇ ਕੰਟਰੋਲ ਕਰਨ, ਉਹ ਡੱਬਾ ਉਹ ਕੀੜਿਆਂ ਦਾ ਦੇ ਕੇ ਗਈ ਸੀਗੀ, ਪਿਆ ਕੀੜੇ ਛੱਡਣੇ ਹੁਣ ਪਾਰਮ ਦੇ ਵਿੱਚ, ਕਾਰਡ ਆਪਣਾ ਦੇ ਕੇ, ਬਿਜ਼ਨਸ ਕਾਰਡ, ਤੇ ਡੱਬਾ ਉਹ ਸੀ, ਉਹ ਸਮਝ ਆਵੇ ਵਿਆਹ ਦਾ ਕਾਰਡ ਆਇਆ, ਨਾਲੇ ਮਾਰਪੀ ਦਾ ਡੱਬਾ ਆਇਆ ਸੀਗਾ, ਉਹ ਕੀੜਿਆਂ ਦਾ ਡੱਬਾ। ਕਹਿੰਦਾ ਪਾਪਾ ਮੈਂ ਤਾਂ ਐਵੇਂ ਮੂੰਹ ਸਵਾਰੀ ਗਿਆ, ਮੇਰੀ ਤਾਂ ਲਾਲ ਵੀ ਵਿੱਚੇ ਰਹਿ ਗਈ। ਮੈਂ ਕਹਿ ਲੈ ਇਹ ਜਿਹੜਾ ਤਾਂ ਕਰਕੇ ਨਾ ਆਪਣੇ ਧਾਲੀਵਾਲ ਸਾਹਿਬ ਅਮਰੀਕ ਭਾਜੀ ਨਹੀਂ ਆਉਂਦੇ, ਕਿਉਂਕਿ ਤੁਸੀਂ ਪ੍ਰੀਮੀਅਰ ਬਦਲੋ ਪਹਿਲਾਂ। ਤੇ ਜਸਵਿੰਦਰ ਰੱਬ ਨੇ ਸਜ਼ਾ ਦਿੱਤੀ ਹੋਈ ਹੈ ਸਾਰੀ ਦੁਨੀਆਂ ਇਹ ਔਖਾ ਹੈ ਕੰਮ। ਜਸਵਿੰਦਰ ਪਾਲ ਕੌਰ ਢਿੱਲੋਂ ਜੀ ਹਾਂਜੀ ਕਹਿ ਰਹੇ ਨੇ ਕਿ ਆਜ ਕਰੇ ਸੋ ਕੱਲ ਕਰ, ਕੱਲ ਕਰੇ ਸੋ ਪਰਸੋਂ, ਇਤਨੀ ਵੀ ਕਿਆ ਜਲਦੀ ਹੈ, ਅਭੀ ਤੋਂ ਪੜੇ ਹੈ ਬਰਸੋਂ।
ਇਹ ਵੀ ਗੱਲ ਠੀਕ,
ਕਿਆ ਬਾਤ ਹੈ। ਵੈਸੇ ਇਹ ਦਾ ਫਾਰਮੂਲਾ ਮਾੜਾ ਨਹੀਂ ਹੈ ਨਾ, ਡਿਲੇ ਕਰੀ ਜਾਵੇ ਜੇ ਅਨਫੋਰਚੁਨੇਟਲੀ ਹਨਾ, ਜਿੱਦਾਂ ਡਰ ਹੈ ਨਾ ਵੀ ਬੰਦਾ ਪਤਾ ਨਹੀਂ ਕਿਹੜੇ ਵੇਲੇ ਚੱਲ ਜਾਂਦਾ, ਜੇ ਮਤਲਬ ਬੰਦਾ ਚਲੇ ਗਿਆ ਤਾਂ ਉੱਥੇ ਜਾ ਕੇ ਨਾ ਧਰਮਰਾਜ ਦੇ ਲੱਤਾਂ ਉਡਾ ਲਵੇ ਜਾ ਕੇ, ਉਹ ਤਾਂ ਨਹੀਂ ਮੈਨੂੰ ਵਾਪਸ ਭੇਜੋ ਜੀ, ਵਾਪਸ ਭੇਜੋ ਮੈਨੂੰ ਤਾਂ, ਉਹ ਕੀ ਗੱਲ, ਉਹ ਮੇਰੇ ਤਾਂ ਕੰਮ ਬਹੁਤ ਪੈਂਡਿੰਗ ਪਏ ਆ, ਉਹ ਰਹਿ ਜਾਣੇ ਆ ਹਨਾ, ਤੇ ਇੱਦਾਂ ਕਰੀ ਜਾਵੇ ਉੱਥੇ। ਤੇ ਚਲੋ ਬਾਕੀ ਇਹ ਆ ਵੀ ਬੜੀ ਵੈਲ ਵਿਸ਼ਿਜ ਦਿੰਦੇ ਆ ਜਦੋਂ ਇੱਕ ਦੂਜੇ ਅਸੀਂ ਡਾਊਨ ਹੋਈਦਾ, ਤੇ ਮੈਨੂੰ ਕਹਿੰਦੇ ਹੁੰਦੇ ਅਕਸਰ ਵੀ ਤੂੰ ਘਬਰਾਉਂਦਾ ਨਹੀਂ, ਮੈਂ ਕਿਹਾ ਘਬਰਾਉਣਾ ਕੱਲ੍ਹ ਹੀ ਆਪਾਂ ਹਨਾ, ਅਤੇ ਆਪਾਂ ਤਾਂ ਰੱਬ ਅੱਗੇ ਅਰਦਾਸ ਕਰਦੇ ਛੱਡ ਦੇਈਦਾ ਵੀ ਜਦ ਆਪਾਂ ਬਿਮਾਰ ਹੋ ਜਾਈਦਾ। ਕਹਿੰਦੇ ਕਿਹੜੀ ਅਰਦਾਸ ਕਰਦੇ ਹੁੰਦੇ ਹਾਂ, ਅਤੇ ਮੈਂ ਤਾਂ ਇਹੀ ਕਹਿੰਦਾ ਹੁੰਦਾ, ਮੈਂ ਕਿਹਾ ਮੈਂ ਅਰਦਾਸ ਇਹ ਕਰਦਾ ਹੁੰਦਾ ਤਾਂ ਮਰਜ਼ੀ ਹੈ ਤੇਰੀ ਹਨਾ, ਤੇਰੀ ਮਰਜ਼ੀ ਤੋਂ ਬਿਨਾਂ ਤਾਂ ਪੱਤਾ ਨਹੀਂ ਝੁੱਲਦਾ, ਚੱਕ ਲਾ ਕੋਈ ਚੱਕਰ ਹੀ ਨਹੀਂ, ਆਪਾਂ ਤਾਂ ਚਾਹੁੰਦੇ ਹਾਂ ਤੇਰੇ ਕੋਲ ਆਉਣਾ ਹਨਾ, ਅਸੀਂ ਤਾਂ ਟੈਂਪਰੇਰੀ ਆਏ ਹੋਏ ਹਾਂ, ਸਾਡਾ ਤਾਂ ਆਪ ਨਹੀਂ ਟਾਈਮ ਪਾਸ ਹੁੰਦਾ ਅਤੇ ਲੋਕਡਾਊਨ 'ਚ ਵੀ ਤੇਰੇ ਕੋਲ ਆਵਾਂਗੇ ਆਪਾਂ, ਸਾਰੀ ਦੁਨੀਆ ਦੇਖਾਂਗੇ, ਹੁਣ ਆਪਾਂ ਇੱਥੇ ਬੈਠੇ ਹਾਂ ਕਮਰੇ 'ਚ, ਅਤੇ ਬਾਕੀ ਇਹ ਗੱਲ ਤੂੰ ਚੱਕਣਾ ਚੱਕ ਲਾ, ਤੈਨੂੰ ਹੀ ਘਾਟਾ ਪੈਣਾ, ਤੈਨੂੰ ਕੋਈ ਹੋਰ ਤਿਆਰ ਕਰਨਾ ਪੈਣਾ ਸਾਡੇ 'ਤੇ ਕੰਮ ਕਰਾਉਣ ਨੂੰ, ਵੀ ਤੇਰੀ ਮਰਜ਼ੀ ਹੈ।
ਬਿਲਕੁਲ
ਪਰ ਰੱਬ ਕਹਿੰਦਾ ਯਾਰ ਇੰਨਾ ਇਹ ਬੰਦੇ 'ਚ ਮੈਂ ਇਨਵੈਸਟ ਕੀਤਾ, ਚਲੋ ਰਹਿਣ ਦਿਉ ਇਹਨੂੰ, ਅੱਗੇ ਦੋ ਤਿੰਨ ਵਾਰੀ ਟਰਾਈ ਕੀਤਾ, ਉਹ ਇੱਦਾਂ ਫਿਰ ਉਹ ਮਤਲਬ ਜਿਹੜਾ ਸਾਹਿਬ ਮੇਰਾ ਬੇਪਰਵਾਹ ਆ, ਉਹ ਪਰਵਾਹ ਨਹੀਂ ਕਰਦਾ, ਕਹਿੰਦੇ ਕੋਈ ਚੱਕਰ ਨਹੀਂ, ਅਮਰੀਕ ਭਾਅ ਜੀ ਇੱਕ ਨਾ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਉਸ ਪਾਰ ਨਾ ਫਿਰ ਆਪਾਂ ਪੰਜਾਬੀ ਵਿਦਵਾਨ ਬਣਨਾ ਆ ਅਤੇ ਆਪਾਂ ਅਫਗਾਨਿਸਤਾਨ 'ਤੇ ਗੱਲਾਂ ਕਰਨੀਆਂ ਆਸਟ੍ਰੇਲੀਆ ਦੇ ਵਿੱਚ ਬੈਠ ਕੇ, ਅਤੇ ਆਪਾਂ ਵੀ ਧੂੜ ਦੇ ਵਿੱਚ ਟੱਟੂ ਭਜਾਉਣਾ ਜਿਸ ਤਰ੍ਹਾਂ ਪੰਜਾਬੀ ਵਿਦਵਾਨ ਭਜਾ ਰਹੇ ਨੇ, ਅਤੇ ਜਿੱਦਾਂ ਕਿ ਸਾਨੂੰ ਸਮਝ ਆਉਂਦਾ ਅਸੀਂ ਪੜ੍ਹਿਆ ਲਿਖਿਆ ਜਾਂ ਅਸੀਂ ਜਾਣਦੇ ਹਾਂ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ, ਇੱਕ ਦੋ ਮੁੱਦੇ ਹੋਰ ਵੀ ਉਹ ਵੀ ਆਪਾਂ ਗੱਲਾਂ ਕਰਨੀਆਂ। ਸੋ ਇੱਕ ਬ੍ਰੇਕ ਦੇ ਉਸ ਪਾਰ ਫਿਰ ਆਪਾਂ ਮਿਲਦੇ ਹਾਂ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ। ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨਸ ਹਰਮਨ ਰੇਡੀਓ ਦੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਤੇ ਵੀਰਵਾਰ ਸ਼ਾਮੀ 7-8 ਵਜੇ ਦੇ ਵਿੱਚ ਲਾਈਵ ਹੋਣਗੇ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਲ 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫੋਰਮੇਸ਼ਨ ਕਾਲ 617-3106-5394।
ਉਹ ਬਤੀ ਘਰੇ ਹੀ ਆ, ਆਜੋ ਤਾਇਆ ਜੀ ਲੰਘਿਆ। ਉਹ ਬਤੀ ਤੇਰਾ ਤਾਂ ਘਰ ਹੀ ਬੜਾ ਸੀਗਾ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਵਾਹ ਵਾਹ। ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 0425335100 ਤੇ। PSD ਰੈਨੋਵੇਸ਼ਨ, ਮੈਲਬੋਰਨ।
ਉਹ ਸ਼ਰਮਾ ਜੀ, ਅੱਜ ਬੜੇ ਖੁਸ਼ ਲੱਗ ਰਹੇ ਹੋ, ਕੀ ਗੱਲ ਹੈ?
ਹਾਂਜੀ ਕਪੂਰ ਸਾਹਿਬ, ਗੱਲ ਹੀ ਖੁਸ਼ੀ ਦੀ ਏ। ਲਾਸਟ ਵੀਕ ਅਸੀਂ ਇਨਕਮ ਟੈਕਸ ਰਿਟਰਨ ਫਾਈਲ ਕੀਤੀ ਸੀ ਤੇ ਅੱਜ ਮੇਰੇ ਅਕਾਊਂਟ ਦੇ ਵਿੱਚ 4500 ਤੇ ਮੇਰੀ ਵਾਈਫ ਦੇ ਅਕਾਊਂਟ ਦੇ ਵਿੱਚ $6000 ਐਜ਼ ਟੈਕਸ ਰਿਫੰਡ ਟ੍ਰਾਂਸਫਰ ਹੋ ਵੀ ਗਿਆ।
ਅੱਛਾ, ਇੱਕ ਗੱਲ ਤਾਂ ਦੱਸੋ, ਤੁਸੀਂ ਆਪਣੀ ਟੈਕਸ ਰਿਟਰਨ ਫਾਈਲ ਕਿੱਥੋਂ ਕੀਤੀ ਹੈ?
ਮੇਰੀ ਤੇ ਮੇਰੀ ਪੂਰੀ ਫੈਮਿਲੀ ਦੀ ਰਿਟਰਨ ਫਾਈਲ ਕਰਦੇ ਨੇ ਮੈਲਬਨ ਦੇ ਅਕਾਊਂਟੈਂਟ ਸਮਾਰਟ ਗਰੁੱਪ ਵਾਲੇ, ਉਹ ਵੀ ਫੋਨ ਤੇ ਹੀ, ਜਿਹਦੇ ਨਾਲ ਟ੍ਰੈਵਲ ਟਾਈਮ ਸੇਵ ਹੁੰਦਾ।
ਅੱਛਾ, ਅਕਾਊਂਟੈਂਟ ਸਮਾਰਟ ਵਾਲੇ, ਉਹ ਇਹ ਤਾਂ ਪਿਛਲੇ 10 ਸਾਲਾਂ ਤੋਂ ਮੇਰੇ ਰੈਸਟੋਰੈਂਟ ਅਤੇ ਮੇਰੀ ਟ੍ਰਾਂਸਪੋਰਟ ਕੰਪਨੀ ਦਾ ਅਕਾਊਂਟ ਅਤੇ ਟੈਕਸ ਸੰਭਾਲ ਰਹੇ ਨੇ ਤੇ ਨਾਲ ਹੀ ਇਹ ਮੇਰਾ ਸੈਲਫ ਮੈਨੇਜ ਸੁਪਰ ਐਨੂਏਸ਼ਨ ਫੰਡ ਵੀ ਦੇਖਦੇ ਨੇ।
ਕੱਲ ਮੈਂ ਸਰਦਾਰ ਹਰਜੀਤ ਸਿੰਘ ਜੀ ਨੂੰ ਮਿਲਿਆ ਸੀ, ਉਹ ਵੀ ਦੱਸ ਰਹੇ ਸੀ ਕਿ ਉਹਨਾਂ ਦੇ ਫਾਰਮ ਐਂਡ ਬਿਜ਼ਨਸ ਟੈਕਸ ਐਂਡ ਅਕਾਊਂਟਿੰਗ ਦਾ ਸਾਰਾ ਕੰਮ ਅਕਾਊਂਟੈਂਟ ਸਮਾਰਟ ਵਾਲਾ ਹੀ ਦੇਖਦੇ ਨੇ।
ਤੁਸੀਂ ਵੀ ਕਿਸੇ ਤਰ੍ਹਾਂ ਦੀ ਟੈਕਸ, ਅਕਾਊਂਟਿੰਗ, ਸੈਲਫ ਮੈਨੇਜ, ਸੁਪਰ ਫੰਡ ਔਰ ਬਿਜ਼ਨਸ ਐਡਵਾਈਸ ਲਈ ਕੰਟੈਕਟ ਕਰੋ ਸਰਦਾਰ ਗੁਰਸ਼ਰਨ ਸਿੰਘ ਕੰਡੋਲਾ ਤੇ ਉਹਨਾਂ ਦੀ ਟੀਮ ਨੂੰ। ਵਧੇਰੀ ਜਾਣਕਾਰੀ ਲਈ ਕਾਲ ਕਰੋ ਅਕਾਊਂਟੈਂਟ ਸਮਾਰਟ 03995-9436 ਜਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ www.accountantsmart.com.au।
ਰੁਕ ਜਾ ਪੁੱਤ, ਜਿਹੜੇ ਪੰਜਾਬੀ ਚ ਲਿਖਣਾ ਚਾਹੁੰਦੇ ਉਹਨਾਂ ਨੂੰ ਤਾਇਆ ਲਿਖਾਊਗਾ। ਲਓ ਅਕਾਊਂਟੈਂਟ ਸਮਾਰਟ ਦਾ ਨੰਬਰ ਜੇ ਪੰਜਾਬੀ ਚ ਲਿਖਣਾ ਤਾਂ ਲਿਖੋ ਫਿਰ 0399-95-94-36। ਤੇ ਜੇ ਕਿਸੇ ਨੇ ਈਮੇਲ ਕਰਨੀ ਆ, ਈਮੇਲ ਵੀ ਕਰ ਸਕਦਾ info@accountantsmart.com.au ਤੇ। ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ। ਉਹ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ, ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇੱਥੋਂ ਕਿੱਥੋਂ ਮਿਲੂ ਇੰਡੀਆ ਵਾਲੇ ਗੱਦੇ? ਲਓ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ, ਇੱਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ, ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, चूल्हे दातियां रंबे कई सब कुछ इथो मिलू ताया जी। लाया था तू मेरी टेंशन ही दूर करती। नाले तेरी ताई कहती सी भी पता करी इंडियन बॉक्स बेड दा उनू वाला फिकर लगा रहा लीड़े लते सामने दा। लिया फिर पता लिखा फिर पंजाबी फर्नीचर दा। लिखो फिर 2A130 किंगस्टन रोड अंडरवुड ब्रिस्बेन। अकाल कर लियो ताया जी 0404-000536 ते। वेबसाइट है जी punjabifurniture.com.au। नवी अपडेशन दे लई फॉलो करो फेसबुक पेज नू @punjabifurniture।
ब्रिस्बेन तो जसपाल संधु हरमन रेडियो दी दिलों सपोर्ट करदे ने जिन्हां दे कोल माइग्रेशन लॉ दी मास्टर डिग्री दे नाल नाल इस खेत्र विच लम्मा चौड़ा तजर्बा भी है। हर प्रकार दी वीजा प्रॉब्लम स्टूडेंट वीजा TR PR MRT एम्प्लायर वीजा इंडिया तो स्पाउस वीजा स्टूडेंट वीजा ते वख-वख कॉलेजां विच दाखले लई संपर्क करो जसपाल संधु नू। फोन नंबर 0411-726-348। वधेरे जानकारी लई लॉग इन करो www.jaspalsandhu.com। माइग्रेशन एजेंट रजिस्ट्रेशन नंबर 0851410।
रेडियो दिया खूबसूरत लहरां तुहाडे तक पुजदा करन लई सानू निग्गा सहयोग दे रहे ने।
ब्रिस्बेन तो परमजीत सिंह तालीवाल।
दिल नाल दिल मिले ताइयों गल बनदी आ। यार बल यार दा ध्यान होना चाहीदा। गल हुई हुंदी जिहदे विच कोई गल होवे गल्लां विचों गल दा ज्ञान होना चाहीदा। मैं हां दोस्तों अमनदीप सिद्धू। मसलियां दे निकलदे ने हरमन रेडियो ते हल। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ। ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਆਸਟ੍ਰੇਲੀਆ ਦੇ ਵਿੱਚ ਵੀਕਐਂਡ ਚੱਲ ਰਿਹਾ ਔਰ ਸਾਡਾ ਤੁਹਾਡਾ ਸਾਥ ਬਣਿਆ ਹੋਇਆ ਅਤੇ ਗੱਲਾਂ ਬਾਤਾਂ ਚੱਲ ਰਹੀਆਂ। ਅਮਰੀਕ ਭਾਅ ਜੀ ਸਾਡੇ ਨਾਲ ਜੁੜੇ ਹੋਏ ਨੇ ਅਤੇ ਅਮਰੀਕ ਭਾਅ ਜੀ ਗੱਲ ਇਸ ਤਰ੍ਹਾਂ ਹੈ ਕਿ ਆਪਾਂ ਪਹਿਲਾਂ ਸੁਨੇਹੇ ਲੈਂਦੇ ਹਾਂ ਉਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ ਹੋਰ ਗੱਲਾਂ ਬਾਤਾਂ ਵੀ ਕਰਨੀਆਂ ਨੇ। ਗੁਰਪ੍ਰੀਤ ਸਿੰਘ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਵਧੀਆ ਚੱਲ ਰਿਹਾ ਕੀ ਹਾਲ ਚਾਲ ਹੈ ਤੁਹਾਡੇ। ਠੀਕ ਹੈ ਜੀ। ਜਗਵੀਰ ਸੇਖੋਂ ਵੀ ਪ੍ਰੋਗਰਾਮ 'ਚ ਆ ਗਏ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਵਧੀਆ ਜੀ ਕਿੱਦਾਂ ਠੀਕ ਠਾਕ। ਹਾਂਜੀ ਬਿਲਕੁਲ। ਅਤੇ ਗੌਰਵ ਸ਼ਰਮਾ ਨੇ ਤਾਂ ਕਮਾਲ ਹੀ ਕਰਤੀ ਆ ਸਾਡੀਆਂ ਗੱਲਾਂ ਸੁਣ ਕੇ।
ਅੱਛਾ ਜੀ।
ਕਹਿੰਦੇ ਇੱਕ ਬੰਦਾ ਕਹਿੰਦਾ ਮਾਈ ਅੰਕਲ ਕੈਨ ਨਾਓ ਰੈਸਟ ਇਨ ਪੀਸ ਅਤੇ ਦੂਜਾ ਕਹਿੰਦਾ ਉਹ ਯਾਰ ਤੈਨੂੰ ਤਾਂ ਪਹਿਲਾਂ ਹੀ ਅੰਗਰੇਜ਼ੀ 'ਚ ਪ੍ਰੋਬਲਮ ਹੈ, ਤੂੰ ਪੰਜਾਬੀ 'ਚ ਦੱਸ ਦੇ ਵੀ ਤੇਰਾ ਅੰਕਲ ਚੱਲ ਬਸਿਆ ਅਕਾਲ ਚਲਾਣਾ ਕਰ ਗਿਆ। ਕਹਿੰਦਾ ਨਹੀਂ ਅੰਕਲ ਨਹੀਂ ਆਂਟੀ ਚੱਲ ਬਸੀ। ਕਹਿੰਦਾ ਹੁਣ ਅੰਕਲ ਜਿਹੜਾ ਆ ਉਹ ਬੜੀ ਸ਼ਾਂਤੀ ਨਾਲ ਜ਼ਿੰਦਗੀ ਆਪਣੀ ਜੀਏਗਾ। ਕਹਿ ਰਹੇ ਚਲੋ ਚੁਟਕਲਿਆਂ ਤਾਂ ਕੀ ਗੱਲਾਂ ਸੀਮਤ ਆਪਾਂ ਨੂੰ ਰੱਖਣੀਆਂ ਚਾਹੀਦੀਆਂ। ਅਤੇ ਅਮਰੀਕ ਭਾਅ ਜੀ ਇੱਕ ਨਾ ਸਾਡੇ ਮਸਲਾ ਸਾਂਝਾ ਕੀਤਾ ਸੀਗਾ ਮਨਦੀਪ ਹੋਣਾ ਨੇ, ਕਹਿੰਦੇ ਅੱਜ ਕੱਲ੍ਹ ਜੇ ਤੁਸੀਂ ਕਹਿੰਦੇ ਆਪਣੇ ਆਪ ਨੂੰ ਬੁੱਧੀਜੀਵੀ ਜਾਂ ਬੁੱਧੀਮਾਨ ਸਾਬਤ ਕਰਨਾ ਚਾਹੁੰਦੇ ਹੋ ਤਾਂ ਅਮਰੀਕਾ ਇਜ਼ਰਾਈਲ ਜਾਂ ਹੋਰ ਕਿਸੇ ਕਾਰਪੋਰੇਟ ਨੂੰ ਬਿਨਾਂ ਕਿਸੇ ਨੌਲੇਜ ਦੇ ਨਾ ਭੰਡਣਾ ਸ਼ੁਰੂ ਕਰ ਦਿਓ ਅਤੇ ਫਿਰ ਤੁਸੀਂ ਨਾ ਬੜੇ ਬੁੱਧੀਜੀਵੀ ਰੱਖੋਗੇ, ਪਰ ਤੁਹਾਡੇ ਮਨ 'ਚ ਇਹ ਇੱਛਾ ਹੁੰਦੀ ਹੈ ਕਿ ਆਪਾਂ ਬਾਹਰ ਰਹਿਣਾ। ਬਿਲਕੁਲ, ਅਸੀਂ ਇਹ ਨੋਟ ਕੀਤਾ ਜੀ ਅਤੇ ਇਸ ਤਰ੍ਹਾਂ ਹੁੰਦੀ ਹੈ। ਹੁਣ ਦੇਖੋ ਪੰਜਾਬ ਦੇ ਕਿੰਨੇ ਬੁੱਧੀਜੀਵੀ ਆ ਉਹ ਕਮੈਂਟਰੀਆਂ ਕਰ ਰਹੇ ਨੇ ਆਹ ਹੋ ਗਿਆ ਜੀ ਆਹ ਹੋ ਗਿਆ ਅਫਗਾਨਿਸਤਾਨ 'ਚ ਐਂ ਹੋ ਗਿਆ, ਕੋਈ ਨਾ ਕੋਈ ਹੁਣ ਕਿਸਾਨ ਮਸਲਾ ਬਿਲਕੁਲ ਹੀ ਖਤਮ ਅਤੇ ਇੱਧਰ ਨੂੰ ਹੋਏ ਪਏ ਨੇ। ਖੈਰ ਕਿਸਾਨ ਮਸਲੇ ਦੇ ਬਾਰੇ ਕੱਲ੍ਹ ਨੂੰ ਆਪਾਂ ਬਿੱਟਾ ਸਾਹਿਬ ਨਾਲ ਗਰਾਊਂਡ ਰਿਐਲਿਟੀ ਜਾਣਾਂਗੇ ਅਤੇ ਅਫਗਾਨਿਸਤਾਨ 'ਤੇ ਵੀ ਅਸੀਂ ਵੀ ਗੱਲ ਕਰਨੀ ਆ, ਅਸੀਂ ਕਿਤੇ ਘੱਟ ਬੁੱਧੀਮਾਨ ਸੇ ਇਹ ਵੀ ਗੱਲ ਕਰਾਂਗੇ। ਅਤੇ ਇੱਕ ਜਿਹੜਾ ਮਸਲਾ ਕੁਲਦੀਪ ਔਲਖ ਹੁਣਾਂ ਨੇ ਸਾਂਝਾ ਕੀਤਾ ਆਪਣੀ ਵਾਲ 'ਤੇ ਘੰਟਾ ਪਹਿਲਾਂ, ਅਤੇ ਉਹ ਹੈਗਾ ਜੀ ਇੱਕ ਜੈਵਲਿਨ ਥਰੋਅਰ ਹੈ ਨੇਜੇਬਾਜ਼ ਦਵਿੰਦਰ ਸਿੰਘ ਪੰਜਾਬੀ, ਜੋ ਕਿ ਵਿਸ਼ਵ ਚੈਂਪੀਅਨਸ਼ਿਪ ਫਾਈਨਲਿਸਟ ਹੈਗਾ ਸੀ ਵਰਲਡ ਚੈਂਪੀਅਨਸ਼ਿਪਸ ਅਤੇ ਓਲੰਪਿਕ ਕੁਆਲੀਫਾਇਰ ਸੀ। ਹੁਣ ਉਸ ਦੇ ਉੱਪਰ ਭਾਰਤੀ ਜਿਹੜੀ ਐਂਟੀ ਡੋਪ ਏਜੰਸੀ ਨਾਡਾ ਨੇ ਡੋਪ ਦੇ ਦੋਸ਼ ਲਾ ਕੇ ਪੂਰਾ ਇੱਕ ਸਾਲ ਨੈਸ਼ਨਲ ਅਤੇ ਇੰਟਰਨੈਸ਼ਨਲ ਸਾਰੇ ਮੁਕਾਬਲਿਆਂ ਤੋਂ ਬੈਨ ਕਰ ਦਿੱਤਾ ਸੀ ਅਤੇ ਹੁਣ ਇਹ ਜਵਾਨ ਉਹਨਾਂ ਦੋਸ਼ਾਂ 'ਚੋਂ ਨੈਗੇਟਿਵ ਪਾਇਆ ਗਿਆ ਤੇ ਦਵਿੰਦਰ ਸਿੰਘ ਏਜੰਸੀ ਦੇ ਤਰਲੇ ਕਰ ਲਿਆ ਕਿ ਓਲੰਪਿਕ ਤੋਂ ਪਹਿਲਾਂ ਹੀ ਮੇਰੀ ਸੁਣਵਾਈ ਕੀਤੀ ਜਾਵੇ, ਪਰ ਇਸ ਦੀ ਕਿਸੇ ਨੇ ਸੁਣੀ ਨਹੀਂ ਸੀ ਤੇ ਜੇਕਰ ਸੁਣੀ ਹੁੰਦੀ ਤੇ ਸ਼ਾਇਦ ਨੀਰਜ ਦੇ ਨਾਲ ਨਾਲ ਇਹ ਵੀ ਮੈਡਲ ਕੋਈ ਨਾ ਕੋਈ ਲੈ ਜਾਂਦਾ। ਸੋ ਅਮਰੀਕ ਭਾਅ ਜੀ, ਇਹ ਪੋਲੀਟਿਕਸ ਤਾਂ ਤੁਹਾਨੂੰ ਪਤਾ ਹਰ ਥਾਂ ਚੱਲਦੀ ਹੈ, ਦਫ਼ਤਰਾਂ 'ਚ ਚੱਲਦੀ ਹੈ, ਅਫਸਰਾਂ 'ਚ ਚੱਲਦੀ ਹੈ, ਖੇਡਾਂ 'ਚ ਤਾਂ ਬਹੁਤ ਜ਼ਿਆਦਾ ਹੀ ਚੱਲਦੀ ਆ, ਅਤੇ ਇਸ ਤਰ੍ਹਾਂ ਜਿਹੜੀਆਂ ਇੱਕ ਦੂਜੇ ਨੂੰ ਸਾਈਡਲਾਈਨ ਕਰਾਉਣੇ, ਫੇਵਰਿਜ਼ਮ, ਬਹੁਤ ਕੁਛ ਚੱਲਦਾ। ਤੁਸੀਂ ਕੁਛ ਇਹਦੇ ਬਾਰੇ ਕਹਿਣਾ ਚਾਹੋ?
ਜੀ ਮਨਦੀਪ, ਬਿਲਕੁਲ ਚੱਲਦਾ ਆ ਇਸ ਤੋਂ। ਵੈਸੇ ਤਾਂ ਘਬਰਾਉਣਾ ਨਹੀਂ ਚਾਹੀਦਾ, ਕਿਉਂਕਿ ਜਿਹੜੀ ਜ਼ਿੰਦਗੀ ਆ ਨਾ ਇਹ ਅਜਿਹੀਆਂ ਮੁਸ਼ਕਲਾਂ ਨੂੰ ਪਾਰ ਕਰਕੇ ਹੀ ਜੀ ਜਾ ਸਕਦੀ ਆ ਅਤੇ ਜੀ ਜਾਂਦੀ ਆ। ਅਤੇ ਇੱਦਾਂ ਦੇ ਬਹੁਤ ਜ਼ਿਆਦਾ ਕੇਸਿਸ ਹੁੰਦੇ ਆ ਜਿੱਥੇ ਖਿਡਾਰੀਆਂ ਨੂੰ ਸਾਈਡ ਲਾਈਨ ਲਾਇਆ ਜਾਂਦਾ, ਉਹ ਕੋਈ ਨਵੀਂ ਗੱਲ ਨਹੀਂ ਹੈ, ਲੇਕਿਨ ਫਿਰ ਵੀ ਜਿਹੜੇ ਖਿਡਾਰੀ ਉਹ ਉੱਭਰ ਕੇ ਸਾਹਮਣੇ ਆਉਂਦੇ, ਇੱਕ ਮੌਕਾ ਤੁਹਾਡੇ ਤੋਂ ਖੁੰਝ ਜਾਂਦਾ ਹੈ ਤਾਂ ਤਿੰਨ ਚਾਰ ਮੌਕੇ ਤੁਹਾਡੇ ਹੋਰ ਸਾਹਮਣੇ ਪਏ ਹੁੰਦੇ ਆ। ਕਈ ਵਾਰੀ ਇੱਦਾਂ ਵੀ ਹੁੰਦਾ, ਕਈ ਵਾਰੀ ਜਿਸ ਵੇਲੇ ਤੁਹਾਨੂੰ ਕੋਈ ਸਾਈਡ ਲਾਈਨ ਕਰਦਾ ਤੁਹਾਨੂੰ ਹੋਰ ਜ਼ਿਆਦਾ ਵਧੀਆ ਓਪਰਚੁਨਿਟੀ, ਉਹ ਤੋਂ ਵੀ ਜ਼ਿਆਦਾ ਵਧੀਆ ਓਪਰਚੁਨਿਟੀ ਮਿਲ ਜਾਂਦੀ, ਮੋਟੀਵੇਸ਼ਨ ਮਿਲ ਜਾਂਦਾ। ਇਹ ਕੋਈ ਵੱਡੀ ਗੱਲ ਨਹੀਂ ਹੈ, ਹੋ ਸਕਦਾ ਦਵਿੰਦਰ ਸਿੰਘ ਨੂੰ ਹੋਰ ਚਾਂਸਿਸ ਜਿਹੜੇ ਉਹਦੀ ਵੇਟ ਕਰ ਰਹੇ ਹੋਣ, ਕਿਉਂਕਿ ਕੁਦਰਤ ਕਦੇ ਵੀ ਕਿਸੇ ਨਾਲ ਡਿਸਕ੍ਰਿਮੀਨੇਸ਼ਨ ਨਹੀਂ ਕਰਦੀ, ਇਹ ਇਨਸਾਨ ਹੀ ਕਰਦਾ ਆ, ਲੇਕਿਨ ਇਨਸਾਨ ਕੁਦਰਤ ਤੋਂ ਬੜਾ ਨਹੀਂ ਹੈ, ਮੈਂ ਤਾਂ ਇਹੀ ਸਮਝਦਾ ਮੈਨੂੰ।
ਹਾਂਜੀ, ਦੇਖੋ ਇਹ ਪੋਲੀਟਿਕਸ ਖੇਡਾਂ ਚੱਲਦੀ ਆ, ਚਾਈਨਾ ਨੂੰ ਕਿੰਨਾ ਦੱਬਣ ਦੀ ਕੋਸ਼ਿਸ਼ ਕਰਦੇ ਆ, ਵੈਸਟਰਨ ਕੰਟਰੀ ਇਕੱਠੇ ਹੋ ਗਏ ਵੀ ਲੈ ਵੀ ਇਹਨਾਂ ਦੇ ਐਥਲੀਟ ਜਿਹੜੇ ਅਨਡਿਊ ਪ੍ਰੈਸ਼ਰ ਪਾਉਂਦੇ ਆ। ਇਸੇ ਤਰ੍ਹਾਂ ਰਸ਼ੀਆ ਦੇ ਉੱਤੇ, ਉਹਨਾਂ ਦੇ ਉੱਤੇ ਕੋਈ ਨਾ ਕੋਈ ਕੱਢੀ ਰੱਖਦੇ ਆ, ਉਹਨਾਂ ਨੂੰ ਮਤਲਬ ਜ਼ੀਰੋ ਕਰਨਾ ਵੀ ਸਾਡੇ ਤਾਂ ਕਿਤੇ ਗਾਂਹ ਨਾ ਨਿਕਲਣ, ਕਿਉਂਕਿ ਵਾਰ 'ਚ ਕੋਲਡ ਵਾਰ ਚੱਲ ਰਹੀ ਆ। ਅਤੇ ਤੁਹਾਨੂੰ ਯਾਦ ਹੋਏਗਾ ਆਪਾਂ ਹਾਕੀ ਦੀ ਵੀ ਗੱਲ ਕੀਤੀ ਸੀ ਦੋ ਤਿੰਨ ਹਫ਼ਤੇ ਪਹਿਲਾਂ, ਅਤੇ ਕ੍ਰਿਕਟ ਦਾ ਤੁਹਾਨੂੰ ਬਿਲਕੁਲ ਯਾਦ ਹੋਣਾ ਆ ਕਿ ਸ਼ਾਇਦ 2010 ਤੋਂ ਪਹਿਲਾਂ ਜਦੋਂ ਵੀ ਕੋਈ ਕ੍ਰਿਕਟ ਟੀਮ ਆਸਟ੍ਰੇਲੀਆ ਆਉਂਦੀ ਹੁੰਦੀ ਸੀ, ਚਾਹੇ ਸ਼੍ਰੀਲੰਕਾ ਦੀ ਹੋਵੇ, ਚਾਹੇ ਇੰਗਲੈਂਡ ਦੀ ਹੋਵੇ, ਇੰਡੀਆ ਖਾਸ ਕਰਕੇ, ਇੰਡੀਆ ਅਤੇ ਸ਼੍ਰੀਲੰਕਾ ਖਾਸ ਕਰਕੇ, ਵੀ ਇੰਨਾ ਕੁ ਉਹਨਾਂ 'ਤੇ ਪ੍ਰੈਸ਼ਰ ਬਣਾਇਆ ਜਾਂਦਾ ਸੀ, ਇੰਨਾ ਕੁ ਪੋਲੀਟਿਕਸ ਖੇਡੀ ਜਾਂਦੀ ਸੀ, ਕਦੇ ਕੋਈ ਕੰਟਰੋਵਰਸੀ, ਕਦੇ ਕੋਈ ਕਿਸੇ ਪਲੇਅਰ ਦੀ ਕੰਟਰੋਵਰਸੀ, ਮਤਲਬ ਉਹ ਸਾਫ਼ ਨਜ਼ਰ ਆਉਂਦਾ ਸੀਗਾ ਵੀ ਇਹ ਮਤਲਬ ਜਿੱਤਣ ਖਾਤਰ ਕੋਈ ਨਾ ਕੋਈ ਕੰਟਰੋਵਰਸੀ ਛੇੜ ਰਹੇ ਨੇ ਟੀਮ ਨੂੰ ਖਰਾਬ ਕਰਨ ਵਾਸਤੇ। ਤੁਹਾਨੂੰ ਯਾਦ ਹੈ ਇਹ ਸਾਰਾ ਕੁਛ ਇਹ ਆਸਟ੍ਰੇਲੀਅਨ ਕਰਦੇ ਹੁੰਦੇ ਸੀ?
ਬਿਲਕੁਲ ਬਿਲਕੁਲ ਅਮਨਦੀਪ, ਮੈਨੂੰ ਯਾਦ ਆ 2008 ਤੋਂ ਪਹਿਲਾਂ ਜਦੋਂ ਆਸਟ੍ਰੇਲੀਆ ਇੰਡੀਆ ਦੇ ਵਿੱਚ T20 ਜਿਹੜਾ ਮੈਚ ਆ, ਇੰਡੀਅਨ ਪ੍ਰੀਮੀਅਰ ਲੀਗ ਸ਼ੁਰੂ ਨਹੀਂ ਹੋਇਆ ਸੀ, ਉਸ ਤੋਂ ਪਹਿਲਾਂ ਇਹ ਸਾਰੀਆਂ ਘਟਨਾਵਾਂ ਹੁੰਦੀਆਂ ਸੀ, ਇਹ ਸਾਰੀਆਂ ਕਹਾਣੀਆਂ ਉਹ ਪਹਿਲਾਂ ਦੇਖਣ ਨੂੰ ਮਿਲਦੀਆਂ ਹੁੰਦੀਆਂ ਸੀਆਂ। ਜਦੋਂ ਫਿਰ T20 ਇੰਡੀਅਨ ਪ੍ਰੀਮੀਅਰ ਲੀਗ ਸ਼ੁਰੂ ਹੋਇਆ, ਉੱਥੇ ਪਲੇਅਰ ਜਾਣੇ ਸ਼ੁਰੂ ਹੋ ਗਏ, ਤਾਂ ਜਿੱਦਾਂ ਜਿੱਦਾਂ ਇੰਡੀਅਨ ਜਿਹੜੀ BBC ਇੰਡੀਅਨ ਜਿਹੜਾ ਕ੍ਰਿਕਟ ਬੋਰਡ ਆ ਉਹਦੀ ਇਨਕਮ ਵਧਣੀ ਸ਼ੁਰੂ ਹੋ ਗਈ, ਉਹਦਾ ਗੱਲਬਾਤ ਜਿਹੜਾ ਕ੍ਰਿਕਟ 'ਤੇ ਜ਼ਿਆਦਾ ਵਧਣ ਲੱਗ ਪਿਆ, ਉਹਦੇ ਜਿਹੜੇ ਆਫਿਸਰ ਸੀ ਉਹ ਬੋਰਡ ਵਿੱਚ ਜ਼ਿਆਦਾ ਆਉਣ ਲੱਗ ਪਏ, ਇੰਟਰਨੈਸ਼ਨਲ ਕ੍ਰਿਕਟ 'ਤੇ ਜਿਹੜਾ ਇੰਡੀਆ ਦਾ ਗ੍ਰਿਪ ਸਟਰੋਂਗ ਹੋਣਾ ਸ਼ੁਰੂ ਹੋਇਆ। ਫਿਰ ਜਿਸ ਵੇਲੇ ਪੈਸਾ ਆਇਆ, ਹੁਣ ਮੋਸਟ ਕ੍ਰਿਕਟ ਪਲੇਅਰ ਆ ਉਹ ਇੰਡੀਆ ਜਾ ਕੇ IPL ਖੇਡਣਾ ਚਾਹੁੰਦੇ ਆ, ਅੰਪਾਇਰ ਵੀ ਉੱਥੇ ਜਾ ਕੇ ਅੰਪਾਇਰਿੰਗ ਕਰਨੀ ਚਾਹੁੰਦੇ, ਓਫੀਸ਼ੀਅਲ ਵੀ ਉੱਥੇ ਜਾ ਕੇ, ਫਿਜ਼ੀਓਥਰੈਪਿਸਟ ਵੀ ਜਿਹੜੇ ਉੱਥੇ ਜਾਣਾ ਚਾਹੁੰਦੇ, ਜਿੰਨੇ ਵੀ ਇੰਟਰਨੈਸ਼ਨਲ ਪ੍ਰੋਫੈਸ਼ਨਲ ਆ ਅੱਜ ਕੱਲ੍ਹ ਇੰਡੀਆ 'ਤੇ ਕੋਨਸੈਂਟਰੇਟ ਕਰਦੇ ਆ, ਅਗਰ ਉਹ ਇੰਡੀਅਨ ਨਾਰਾਜ਼ ਕਰਨਗੇ ਜਾਂ ਇਹਨਾਂ ਦੇ ਖਿਲਾਫ਼ ਕੋਈ ਬੋਲੀ ਬੋਲਣਗੇ ਤਾਂ ਆਪਣੀ ਜੌਬ 'ਤੇ ਲੱਤ ਮਾਰਨ ਵਾਲੀ ਗੱਲ ਹੁੰਦੀ ਆ। ਇਸੇ ਕਰਕੇ ਜਿੱਦਾਂ ਜਿੱਦਾਂ ਇੰਡੀਅਨ ਕ੍ਰਿਕਟ ਬੋਰਡ ਅਮੀਰ ਹੁੰਦਾ ਗਿਆ, ਉਹਨਾਂ ਨੂੰ ਉਹਨਾਂ ਦੀ ਸਰਦਾਰੀ ਵੱਧਦੀ ਗਈ, ਹੁਣ ਸਾਰੇ ਇੰਡੀਅਨ ਨੂੰ ਕੁਛ ਵੀ ਕਹਿਣ ਤੋਂ ਡਰਦੇ ਆ, ਖਾਸ ਤੌਰ 'ਤੇ ਕ੍ਰਿਕਟ ਦੇ ਵਿੱਚ ਕੋਈ ਵੀ ਤੁਹਾਨੂੰ ਕੁਛ ਕਹੂਗਾ ਨਹੀਂ ਹੈ, ਉਹਨਾਂ ਨੂੰ ਪਤਾ ਜੇ ਤੁਸੀਂ ਇੰਡੀਅਨ ਨੂੰ ਛੇੜ ਲਿਆ ਅਤੇ ਇੰਡੀਅਨ ਨੂੰ ਕੁਛ ਕਿਹਾ ਤਾਂ ਇਹ ਤੁਹਾਡੀ ਜਿਹੜੀ ਜੌਬ ਆ ਉਹ ਖਤਰੇ 'ਚ ਪਾ ਦਊਗੇ, ਤੁਹਾਡੀ ਇਨਕਮ ਲੈਵਲ ਘੱਟ ਜਾਊਗੇ। ਹੁਣ ਇੰਡੀਅਨ ਕ੍ਰਿਕਟ ਉੱਦਾਂ ਵੀ ਵੈਸੇ ਵੀ ਇੰਡੀਅਨ ਕ੍ਰਿਕਟ ਜਿਹੜੀ ਇਸ ਵੇਲੇ ਵਰਲਡ ਦੀ ਟੌਪ ਕਲਾਸ ਜਿਹੜੀਆਂ ਟੀਮ ਉਹਨਾਂ ਦੇ ਵਿੱਚ ਆਉਂਦੀ ਆ, ਅਤੇ ਦੇਖੋ ਵੀ ਕਿੰਨੀ ਇੱਜ਼ਤ ਆ, ਹੁਣ ਕੋਈ ਤੁਹਾਡੇ ਖਿਲਾਫ਼ ਕੋਈ ਗੱਲ ਨਹੀਂ ਕਰਦਾ, ਤਕੜੇ ਨੂੰ ਵੈਸੇ ਸਲਾਮਾਂ ਸਾਰੇ ਹੀ ਕਰਦੇ, ਮੈਂ ਤਾਂ ਇਹੀ ਕਹੂੰਗਾ ਜਿਸ ਵੇਲੇ ਤੁਹਾਡੇ ਕੋਲ ਪਾਵਰ ਆ ਜਾਂਦੀ ਹੈ, ਤਕੜੇ ਆ ਜਾਂਦੇ, ਫਿਰ ਤੁਹਾਨੂੰ ਹਿਮੀਲੀਏਟ ਬਹੁਤ ਲੋਕ ਘੱਟ ਕਰਦੇ ਆ, ਅਤੇ ਇਹੀ ਇੰਡੀਅਨ ਕ੍ਰਿਕਟ ਦੇ ਨਾਲ ਵੀ ਅਮਨਦੀਪ ਹੋਇਆ ਆ, ਅਤੇ ਹੁਣ ਕੋਈ ਤੁਹਾਨੂੰ ਹਰਾਸ ਨਹੀਂ ਕਰਦਾ, ਕੋਈ ਕੁਛ ਨਹੀਂ ਕਰਦਾ, ਤੁਹਾਡੇ ਤੋਂ ਸਮਾਂ ਲੈਸਨ ਲੈਣ ਦੀ ਕੋਸ਼ਿਸ਼ ਕਰਦੇ ਲੋਕ ਵੀ ਅਸੀਂ ਇੰਡੀਅਨ ਤੋਂ ਲੈਸਨ ਲੈਣੇ ਆ, ਇਹ ਮਾਣ ਵਾਲੀ ਗੱਲ ਹੈ ਅਮਨਦੀਪ।
ਹਾਂਜੀ ਬਿਲਕੁਲ, ਔਰ ਦੇਖੋ ਇਹ ਜਿਹੜੇ ਵਿਤਕਰੇ ਆ ਇਹ ਚੱਲਦੇ ਆ, ਮੈਨੂੰ ਲੱਗਦਾ ਕਿ ਕਿਉਂਕਿ ਨੀਰਜ ਹੁਣੀ ਆਰਮੀ ਦੀ ਬੈਕਗਰਾਊਂਡ ਤੋਂ ਹੈ ਅਤੇ ਉੱਧਰੋਂ ਜੈੱਕ ਵੀ ਕਾਫੀ ਹੈਗੇ ਆ, ਪੋਲੀਟਿਕਸ ਵੀ ਕਾਫੀ ਚੱਲਦੀ ਆ ਕਿ ਤੁਸੀਂ ਕੇਸ ਨੂੰ ਜਾਣਦੇ ਹੋ, ਤੁਹਾਡੀ ਅਪਰੋਚ ਕੀ ਆ, ਕਿੱਦਾਂ ਆ ਤੁਹਾਡੇ ਬੈਕ ਐਂਡ, ਮਤਲਬ ਕੌਣ ਹੈ ਤੁਹਾਨੂੰ ਸਪੋਰਟ ਕੌਣ ਕਰ ਰਿਹਾ, ਅਤੇ ਇਸ ਤਰ੍ਹਾਂ ਅੱਗੇ ਕਿਉਂਕਿ ਛਾਣਾ ਲੱਗਦਾ ਆ। ਆਈ ਫੀਲ ਸੋਰੀ ਫੋਰ ਆਲ, ਹੈ ਨਾ, ਜਿਹੜੇ ਮਿਸ ਆਊਟ ਕਰਦੇ ਨੇ ਗਰੀਬ ਬੈਕਗਰਾਊਂਡ ਤੋਂ ਜਾਂ ਬਿਨਾਂ ਅਪਰੋਚ ਤੋਂ ਕੈਪੇਬਿਲਟੀ ਰੱਖਣ ਵਾਲੇ। ਖੈਰ ਅਮਰੀਕ ਭਾਅ ਜੀ, ਅੱਗੇ ਚੱਲਦੇ ਹਾਂ ਅਤੇ ਸਾਡੇ ਨਾਲ ਜੀ ਐਸ ਚਾਹਲ ਵੀ ਕਹਿੰਦੇ ਨੇ ਕਿ ਐਂਡਰੂ ਸਾਇਮਨ ਅਤੇ ਹਰਭਜਨ ਸਿੰਘ ਕੇਸ ਵੀ ਬਿਲਕੁਲ ਇਹੀ ਸੀਗਾ, ਅਤੇ ਉਹ ਤਾਂ ਖੈਰ ਬੁਲਿੰਗ ਦਾ ਸੀਗਾ, ਵਿਤਕਰਾ ਤਾਂ ਨਹੀਂ ਸੀ, ਬੁਲਿੰਗ ਸੀਗੀ, ਪਰ ਬਹੁਤ ਸਾਰੇ ਜਿਹੜੇ ਪਲੇਅਰ ਆ ਉਹਨਾਂ ਨੂੰ ਛੱਡ ਦਿੱਤਾ ਜਾਂਦਾ। ਇੱਧਰ ਦੇਖੋ ਖਵਾਜਾ, ਉਹਦੇ ਨਾਲ ਉਹਨੂੰ ਵਿਚਾਰੇ ਨੂੰ ਖੇਲਣਾ ਹੀ ਨਹੀਂ ਦਿੱਤਾ ਕਿਸੇ ਚੰਗੀ ਤਰ੍ਹਾਂ। ਹੀ ਵਾਜ਼ ਵੈਰੀ ਗੁੱਡ ਪਲੇਅਰ, ਉਹਨੂੰ ਧੱਕੇ ਨੇ ਉਹਨੂੰ ਜ਼ਬਰਦਸਤੀ ਲੈਣਾ ਹੀ ਪੈਂਦਾ ਸੀਗਾ, ਪਰ ਉਹਨੂੰ ਕਿਸ ਤਰ੍ਹਾਂ ਬਹੁਤ ਜ਼ਿਆਦਾ ਵਧੀਆ ਚਾਂਸ ਨਹੀਂ ਮਿਲੇ ਹੈਗੇ, ਹੈ ਨਾ। ਅਮਰੀਕ ਭਾਅ ਜੀ, ਤੁਸੀਂ ਅਫਗਾਨਿਸਤਾਨ ਗਏ ਹੋ?
ਨਹੀਂ ਅਮਨਦੀਪ, ਅਫਗਾਨਿਸਤਾਨ ਨਹੀਂ ਗਏ। ਅਫਗਾਨਿਸਤਾਨ ਤੇ ਉੜ ਕੇ ਕਈ ਵਾਰ ਇੰਗਲੈਂਡ ਗਏ ਆ, ਅਫਗਾਨਿਸਤਾਨ ਦੇ ਉੱਪਰ ਉੱਪਰ ਦੀ ਉੜ ਕੇ, ਵੈਸੇ ਉੱਥੇ ਜਾਣ ਦਾ ਮੌਕਾ ਨਹੀਂ ਮਿਲਿਆ ਕਦੇ ਵੀ ਅਫਗਾਨਿਸਤਾਨ।
ਉੱਦਾਂ ਦਿਲ ਕਰਦਾ ਤੁਹਾਡਾ ਜਾਣ ਨੂੰ?
ਦਿਲ ਤਾਂ ਅਮਨਦੀਪ ਬਹੁਤ ਕਰਦਾ, ਕਿਉਂਕਿ ਉੱਥੇ ਸਾਡਾ ਖਾਲਸਾ ਰਾਜ ਰਿਹਾ ਬਹੁਤ ਦੇਰ ਤੱਕ, ਤੇ ਖਾਲਸਾ ਰਾਜ ਦੇ ਉੱਥੇ ਗੁਰਦੁਆਰਾ ਸਾਹਿਬ ਵੀ ਬਹੁਤ ਆ, ਸਿੱਖੀ ਦੀ ਵੀ ਕਾਫੀ ਉੱਥੇ ਪਹਿਲਾਂ ਚੜ੍ਹਤ ਰਹੀ ਆ। ਜਾਣ ਨੂੰ ਤਾਂ ਦਿਲ ਕਰਦਾ ਹੈ ਅਫਗਾਨਿਸਤਾਨ।
6 ਗੁਰਦੁਆਰਾ ਸਾਹਿਬ ਹੈ ਕਾਬਲ ਦੇ ਵਿੱਚ ਹੀ ਇਕੱਲੇ, ਅਤੇ ਖੈਰ ਕਾਬਲ ਦੇ ਜਿਹੜੇ ਸਿੱਖ ਸੀ ਬਾਬੇ ਨਾਨਕ ਤੋਂ ਹੀ ਉਹਦੇ ਸਿੱਖ ਬਣੇ ਹੋਏ ਸੀ, ਕਾਫੀ ਉੱਥੇ ਰਹੇ ਨੇ। ਵੈਸੇ ਨਾ ਹੁਣ ਇਹ ਮਿਹਣਾ ਟਾਈਪ ਹੋ ਗਿਆ ਵੀ ਜੇ ਨਾ ਬਹੁਤਾ ਔਖਾ ਹੋਇਆ ਤੈਨੂੰ ਅਫਗਾਨਿਸਤਾਨ ਭੇਜ ਦਊਂਗਾ, ਹੈ ਨਾ। ਅਤੇ ਖੈਰ ਗੱਲ ਇਹ ਹੈ ਕਿ ਜੋ ਪਿਛਲੇ 2 ਹਫ਼ਤਿਆਂ ਵਿੱਚ ਘਟਨਾਕ੍ਰਮ ਵਾਪਰਿਆ ਉਹ ਵਾਕਿਆ ਹੀ ਦੁਨੀਆਂ ਨੂੰ ਚਕਾਚੌਂਧ ਕਰਨ ਵਾਲਾ ਸੀ। ਕਿਸੇ ਨੇ ਸੋਚਿਆ ਨਹੀਂ ਸੀ ਕਿ ਇਸ ਤਰ੍ਹਾਂ ਵੀ ਹੋਏਗਾ। ਅਮਰੀਕਾ ਨੇ ਅਚਾਨਕ ਹੀ ਦੇਸ਼ ਛੱਡ ਦਿੱਤਾ ਅਤੇ 7 ਦਿਨਾਂ ਦੇ ਵਿੱਚ ਹੀ ਤਾਲਿਬਾਨ ਨੇ ਦੇਸ਼ 'ਤੇ ਕਬਜ਼ਾ ਕਰ ਲਿਆ। ਉਸੇ ਤਾਲਿਬਾਨ ਨੇ ਜਿਸ ਨੂੰ 20 ਸਾਲ ਪਹਿਲਾਂ ਅਮਰੀਕਾ ਨੇ 1.5-2 ਮਹੀਨੇ ਦੇ ਵਿੱਚ ਹੀ ਲਾ ਦਿੱਤਾ ਸੀ, ਸਰਕਾਰ ਬਦਲ ਦਿੱਤੀ ਸੀ ਅਤੇ ਆਪਣਾ ਰਾਜ ਕਾਇਮ ਕਰ ਲਿਆ ਸੀ। ਅਤੇ ਉਸ 20 ਸਾਲ $1 trillion millions ਜ਼ਿੰਦਗੀਆਂ ਖਤਮ ਕਰਕੇ ਅਖੀਰ ਨੂੰ ਫਿਰ ਉਸੇ ਹੀ ਤਾਲਿਬਾਨ ਨੂੰ ਰਾਜ ਸੌਂਪ ਕੇ ਵਾਪਸ ਚਲੇ ਗਏ। ਅਮਰੀਕ ਭਾਅ ਜੀ, ਓਵਰਆਲ ਫਿਰ ਕੀ ਖੱਟਿਆ?
ਅਮਨਦੀਪ, ਕੁਛ ਵੀ ਨਹੀਂ ਖੱਟਿਆ ਓਵਰਆਲ। ਤੁਸੀਂ ਤਾਲਿਬਾਨ ਦਾ ਰਾਜ ਖਤਮ ਕਰਕੇ, ਇੱਥੋਂ ਇੱਕ ਗੱਲ ਅਮਨਦੀਪ ਸਾਹਮਣੇ ਜ਼ਾਹਰ ਹੋ ਕੇ ਆਉਂਦੀ ਆ ਕਿ ਜਿਸ ਦੇਸ਼ ਵਿੱਚ ਅਕਸਰੀਅਤ ਜਿਹਨਾਂ ਬੰਦਿਆਂ ਦੀ ਹੋਵੇ, ਜਿਹਨਾਂ ਬੰਦਿਆਂ ਦੀ ਜ਼ਿਆਦਾ ਗਿਣਤੀ ਹੋਵੇ, ਉਹਨਾਂ ਨੂੰ ਹੀ ਰਾਜ ਕਰਨਾ ਚਾਹੀਦਾ। ਅਗਰ ਤੁਸੀਂ ਕਿਸੇ ਦੇਸ਼ ਵਿੱਚ ਜਾ ਕੇ ਇੰਟਰਫੀਅਰ ਕਰੋਗੇ ਮਜੋਰਟੀ ਦੇ ਖਿਲਾਫ, ਤੁਸੀਂ ਮਿਨੋਰਟੀ ਗੌਰਮੈਂਟ ਅਸਟੈਬਲਿਸ਼ ਕਰਨ ਦੀ ਕੋਸ਼ਿਸ਼ ਕਰੋਗੇ, ਤਾਂ ਅਜਿਹੀਆਂ ਮੁਸ਼ਕਲਾਂ ਤੁਹਾਡੇ ਸਾਹਮਣੇ ਆਉਣਗੀਆਂ ਹੀ ਆ। ਜਿੰਨੇ ਵੀ ਦੇਸ਼ ਆ, ਚਾਹੇ ਉਹ ਕੋਈ ਵੀ ਦੇਸ਼ ਹੋਵੇ, ਅਗਰ ਉੱਥੇ ਅਕਸਰੀਅਤ ਜਿਹੜੀ ਬਹੁ ਗਿਣਤੀ ਦੀ ਸਰਕਾਰ ਬਣਦੀ ਆ, ਤਾਂ ਉੱਥੇ ਸ਼ਾਂਤੀ ਹੁੰਦੀ ਆ। ਤੁਸੀਂ ਦੇਖਿਆ ਹੋਊਗਾ ਕਿ ਜਿੰਨੇ ਵੀ ਆਹ ਵੈਸਟਰਨ ਕੰਟਰੀਜ਼ ਆ ਜਾਂ ਜਿੰਨੇ ਵੀ ਡੈਮੋਕਰੇਟਿਕ ਕੰਟਰੀ ਆ, ਉਹਨਾਂ ਵਿੱਚ ਅਗਰ ਬਹੁ ਗਿਣਤੀ ਦੀ ਸਰਕਾਰ ਆ, ਉਹ ਸਰਕਾਰਾਂ ਸਟੇਬਲ ਆ ਕਿਸੇ ਵੀ ਦੇਸ਼ ਦੇ ਵਿੱਚ। ਜੇ ਤੁਸੀਂ ਬਾਹਰੋਂ ਜਾ ਕੇ ਕੋਈ ਇੰਟਰਫੇਸ ਕਰਦੇ ਆ, ਆਪਣੀ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰਦੇ ਆ, ਉਹਦੇ ਵਿੱਚ ਪਿੱਛੇ ਕਈ ਏਜੰਡੇ ਹੁੰਦੇ ਆ, ਫਿਰ ਉਹ ਅਰਾਜਕਤਾ ਫੈਲਦੀ ਆ। ਚਾਹੇ ਉਹ ਅਰਾਜਕਤਾ ਤੁਸੀਂ 20 ਸਾਲ ਪਾਵਰ ਦੇ ਨਾਲ ਉਹਨੂੰ ਦੱਬ ਕੇ ਰੱਖੋ, ਫਿਰ ਵੀ ਜਿਹੜੀ ਉੱਥੇ ਦੀ ਮੂਲ ਜਿਹੜੇ ਨਿਵਾਸੀ ਆ, ਅਗਰ ਉਹ ਸਰਕਾਰ ਬਣਾਊਗੇ ਤਾਂ ਉੱਥੇ ਦੀ ਸਰਕਾਰ ਜਿਹੜੀ ਸਥਿਰ ਰਹੂਗੀ, ਉੱਥੇ ਦੀ ਸਰਕਾਰ ਜਿਹੜੀ ਵਧੀਆ ਰਹੂਗੀ। ਅਗਰ ਜੇ ਤੁਸੀਂ ਉਹਦੇ ਵਿੱਚ ਖਲਲ ਪਾਉਣ ਦੀ ਕੋਸ਼ਿਸ਼ ਕਰਦੇ ਆ, ਤਾਂ ਉਹ ਫਿਰ ਸਰਕਾਰਾਂ ਜਿਹੜੀਆਂ ਉਹ ਵਧੀਆ ਨਹੀਂ ਰਹੂਗੀਆਂ, ਉੱਥੇ ਹਮੇਸ਼ਾ ਹਫੜਾ ਦਪੜੀ ਰਹੂਗੀ। ਇਹੀ ਮੇਰੇ ਖਿਆਲ ਦੇ ਵਿੱਚ ਰਹੀ ਆ ਬਦਕਿਸਮਤੀ। ਜਿੰਨੇ ਵੀ ਮਿਡਲ ਈਸਟ ਦੇ ਕੰਟਰੀ ਆ, ਉਹ ਆਪਣੀਆਂ ਸਰਕਾਰਾਂ ਨਹੀਂ ਬਣਾ ਸਕੇ, ਉਹਨਾਂ ਦੇ ਵੀ ਕਈ ਕਸੂਰ ਹੋ ਸਕਦੇ ਆ, ਲੇਕਿਨ ਉਹਨਾਂ ਵਿੱਚ ਇੰਟਰਫੀਅਰੈਂਸ ਬਹੁਤ ਜ਼ਿਆਦਾ ਹੋਈ ਆ ਬਾਹਰਲੀ, ਅਤੇ ਉਸ ਕਰਕੇ ਉਹ ਜਿਹੜੇ ਕੰਟਰੀ ਆ ਸਾਰੇ ਟਰਮੋਇਲ ਦੇ ਵਿੱਚ ਆ, ਬੜੀ ਮੁਸ਼ਕਲ ਦੇ ਵਿੱਚ ਆ। ਇਹੀ ਸਟੋਰੀ ਜਿਹੜੀ ਅਫਗਾਨਿਸਤਾਨ ਦੇ ਵਿੱਚ ਵੀ, ਅਮਨਦੀਪ, ਮੇਰੇ ਖਿਆਲ ਦੇ ਵਿੱਚ ਮੈਂ ਤਾਂ ਇਹੀ ਸਮਝਦਾ ਕਿ ਜੋ ਅਫਗਾਨਿਸਤਾਨ ਵਿੱਚ ਇਸ ਵੇਲੇ ਹੋ ਰਿਹਾ, ਉਹ ਕੋਈ ਬਹੁਤ ਜ਼ਿਆਦਾ ਮਾੜਾ ਨਹੀਂ ਹੋ ਰਿਹਾ। ਅਗਰ ਸਰਕਾਰ ਉਹਨਾਂ ਦੀ ਬਣਦੀ ਆ, ਉਹਨਾਂ ਸਾਰੇ ਜਿਹੜੇ ਦੇਸ਼ ਆ ਉਹਨਾਂ ਨੂੰ ਮਾਨਤਾ ਉਹਨਾਂ ਨੂੰ ਦੇ ਦੇਣੀ ਚਾਹੀਦੀ ਆ ਕਿ ਉਸ ਸਰਕਾਰ ਨੂੰ, ਅਤੇ ਉਹ ਉੱਤੇ ਕਾਫੀ ਪਾਬੰਦੀਆਂ ਇੱਦਾਂ ਲਾ ਦੇਣੀਆਂ ਚਾਹੀਦੀਆਂ, ਜੇ ਤੂੰ ਪ੍ਰਸ਼ਾਸਨ ਤੁਸੀਂ ਵਧੀਆ ਦਊਂਗੇ ਆਪਣੇ ਲੋਕਾਂ ਨੂੰ, ਆਪਣੇ ਲੋਕਾਂ ਨੂੰ ਸੁਖੀ ਰੱਖੋਗੇ, ਇਹਨਾਂ ਦੇ ਰਾਈਟਸ ਵਾਇਲੇਸ਼ਨ ਨਹੀਂ ਕਰੋਗੇ ਤਾਂ ਤੁਹਾਨੂੰ ਮਾਨਤਾ ਦਿੱਤੀ ਜਾਊਗੀ। ਮੇਰੇ ਖਿਆਲ 'ਚ ਅਜਿਹਾ ਹੋਣ ਵਾਲਾ ਹੀ ਆ ਇਸ ਵਾਰ, ਜਿਹੜੇ ਤਾਲਿਬਾਨ ਥੋੜ੍ਹੇ ਸਮਝ ਗਏ ਆ, ਅਗਰ ਤੁਸੀਂ ਜ਼ਿਆਦਾ ਸਖ਼ਤੀ ਕਰੋਗੇ ਫਿਰ ਤੁਹਾਡੇ ਲੋਕ ਜਿਹੜੇ ਵਿਦਰੋਹ ਦੇ ਵਿੱਚ ਆ ਜਾਂਦੇ ਆ। ਹੁਣ ਜਿੰਨੇ ਵੀ ਮਿਡਲ ਈਸਟ ਕੰਟਰੀ ਦੇ ਵਿੱਚ ਅਮਨਦੀਪ ਸਰਕਾਰਾਂ ਬਣੀਆਂ, ਜਿਹੜੀਆਂ ਖੁਸ਼ਹਾਲ ਦੇਸ਼ ਆ, ਜਿੱਦਾਂ UAE ਆ, ਕਤਰ ਆ, ਇਹ ਇਹਨਾਂ ਨੇ ਕੀ ਕੀਤਾ, ਜਿਹੜੇ ਆਪਣੇ ਲੋਕਾਂ ਨੂੰ ਨਾ ਉਹ ਸਹੂਲਤਾਂ ਬਹੁਤ ਜ਼ਿਆਦਾ ਦਿੱਤੀਆਂ, ਵਿਦਰੋਹ ਬਹੁਤ ਘੱਟ ਕਰਦੇ, ਉਹਨਾਂ ਨੂੰ ਥੋੜ੍ਹਾ ਵੈਸਟਨਾਈਜ਼ ਵੀ ਕੀਤਾ ਆ ਨਾਲ ਉਹਨਾਂ ਦੇ ਰਲ ਕੇ ਦੂਜੀਆਂ ਕੰਟਰੀਆਂ ਦੇ ਨਾਲ। ਮੇਰੇ ਖਿਆਲ 'ਚ ਅਫਗਾਨਿਸਤਾਨ ਵੀ ਇੱਦਾਂ ਦੇ ਕੁਛ ਸ਼ਾਸਨ ਦੇਣ ਦੀ ਕੋਸ਼ਿਸ਼ ਕੀਤੀ ਜਾਊਗੀ ਕਿ ਉਹ ਜਿਹੜੇ ਹੁਣ ਸਟੇਬਿਲਿਟੀ, ਹੁਣ ਜਿਹੜੇ ਵੈਸਟਰਨ ਕੰਟਰੀਜ਼ ਵੀ ਉਹ ਵੀ ਜ਼ਿਆਦਾ ਸਰਮਾਇਆ ਇੱਥੇ ਲਾਉਣਾ ਨਹੀਂ ਚਾਹੋਗੇ ਜਾਂ ਆਪਣੀ ਆਪਣੇ ਦੇਸ਼ ਦੇ ਜਿਹੜੇ ਨਾਗਰਿਕ ਉਹਨਾਂ ਦੀ ਜਾਨਾਂ ਨੂੰ ਖਤਰੇ ਵਿੱਚ ਪਾਉਣਾ ਨਹੀਂ ਚਾਹੋਗੇ। ਮੇਰੇ ਖਿਆਲ 'ਚ ਹੁਣ ਕਾਫ਼ੀ ਸਮਝ ਸੂਝ ਦੇ ਨਾਲ ਸਾਰੇ ਦੇਸ਼ਾਂ ਨੂੰ ਇੱਥੇ ਕੰਮ ਕਰਨਾ ਚਾਹੀਦਾ ਆ, ਅਤੇ ਜਿਹੜੀ ਅਫਗਾਨ ਸਰਕਾਰ ਜਿਹੜੀ ਬਣੂਗੀ ਹੁਣ, ਚਾਹੇ ਉਹ ਕੋਲੀਸ਼ਨ ਬਣੇ ਜਾਂ ਜਿੱਦਾਂ ਵੀ ਬਣੇ, ਉਹਨੂੰ ਸਮਰਥਨ ਪੂਰਾ ਦੇਣਾ ਚਾਹੀਦਾ ਬਾਕੀ ਦੇ ਕੰਟਰੀਆਂ ਨੂੰ ਵੀ, ਤਾਂ ਕਿ ਜਿਹੜੇ ਅਫਗਾਨਿਸਤਾਨ ਦੇ ਲੋਕ ਆ, ਆਮ ਲੋਕ ਆ, ਉਹ ਖੱਜਲ ਨਾ ਹੋਣ। ਤੁਸੀਂ ਕੀ ਕਹੋਗੇ?
ਹਾਂਜੀ ਭਾਅ ਜੀ, ਮੈਂ ਵੈਸੇ ਤੁਹਾਡੇ ਨਾਲ ਸਹਿਮਤ ਹਾਂ। ਜਿਹੜੀ ਤੁਸੀਂ ਗੱਲ ਕੀਤੀ ਨਾ ਵੀ ਅੰਤਰਰਾਸ਼ਟਰੀ ਮਾਨਤਾ ਜਿਹੜੀ ਹੈ ਅਫਗਾਨਿਸਤਾਨ ਨੂੰ, ਉਹ ਮਿਲ ਜਾਏਗੀ। ਪੰਜ ਦੇਸ਼ਾਂ ਨੇ ਦਿੱਤੀ, ਚਾਈਨਾ, ਰੂਸ, ਪਾਕਿਸਤਾਨ ਅਤੇ ਸ਼ਾਇਦ ਦੋ ਮਿਡਲ ਈਸਟ ਦੇ ਦੇਸ਼ ਨੇ ਜਿਨ੍ਹਾਂ ਨੇ ਔਲਰੇਡੀ ਦੇ ਦਿੱਤੀ ਆ। ਹੁਣ ਭਾਰਤ ਜਿਹੜਾ ਆ ਉਹ ਵੇਟ ਕਰ ਰਿਹਾ, ਹਜੇ ਠਹਿਰ ਕੇ ਹੋਏਗਾ ਕੰਮ ਇਹ ਸਾਰਾ, ਇਹ ਜਿਹੜਾ ਬਲੋਕ ਨੇ ਬਾਅਦ 'ਚ ਉਹ ਕਰਨਗੇ। ਅਤੇ ਮਾਨਤਾ ਦੇਣ ਦਾ ਮਤਲਬ ਹੁੰਦਾ ਜਦੋਂ ਕਿਸੇ ਕੰਟਰੀ ਨੇ ਰੈਕੋਗਨਾਈਜ਼ ਕਰ ਲਿਆ ਕਿਸੇ ਸਰਕਾਰ ਨੂੰ ਕਿ ਉੱਥੋਂ ਦੀ ਜਿਹੜੀਆਂ ਟ੍ਰਾਂਜੈਕਸ਼ਨਸ ਹੈ ਉਹ ਹੋ ਸਕਦੀਆਂ ਆ,
ਉਹਨਾਂ ਦੇ ਅਸੀਂ ਐਕਸੈਪਟ ਕਰਦੇ ਹਾਂ,
ਐਕਸੈਪਟ ਕਰਦੇ ਹਾਂ ਸਰਕਾਰ ਨਾਲ। ਹੁਣ ਜਿਹੜਾ ਪੱਛਮੀ ਦੇਸ਼ ਨੇ ਜਿਹੜੇ ਛੱਡ ਗਏ ਉਹਨੇ ਨਹੀਂ ਦੇਣੀ, ਉਹਨਾਂ ਨੇ ਹਜੇ ਨਹੀਂ ਮਾਨਤਾ ਦੇਣੀ ਕਿਉਂਕਿ ਉਹਨਾਂ ਦਾ ਪੈਸਾ ਬਹੁਤ ਪਿਆ ਆ। ਪਤਾ ਲੱਗਿਆ ਵੀ ਸ਼ਾਇਦ ਕਿੰਨੇ ਸੌ ਬਿਲੀਅਨ, ਕਿੰਨੇ ਪਤਾ ਸੌ ਪਤਾ ਕਿੰਨੇ ਬਿਲੀਅਨ ਡਾਲਰ ਜਿਹੜੇ ਨੇ ਉਹ ਅਮਰੀਕਾ ਦੇ ਅਕਾਊਂਟਾਂ 'ਚ ਪਏ ਨੇ ਅਫਗਾਨਿਸਤਾਨ ਦੇ, ਉਹ ਸਾਰੇ ਫਰੀਜ਼ ਕਰ ਲਏ ਆ। ਰੌਲਾ ਤਾਂ ਪੈਸੇ ਦਾ ਆ, ਪੈਸਾ ਫਰੀਜ਼ ਕਰ ਲਿਆ, ਇੱਦਾਂ ਇਰਾਨ ਦਾ ਫਰੀਜ਼ ਕੀਤਾ ਹੋਇਆ, ਬਿਲੀਅਨਸ ਆਫ ਡਾਲਰ ਜਿਹੜਾ ਤੇਲ ਦੇ ਪੈਸੇ ਫਰੀਜ਼ ਕੀਤੇ ਹੋਏ ਨੇ ਅਮਰੀਕਾ ਵਾਲਿਆਂ ਨੇ, ਦੱਬ ਕੇ ਬੈਠੇ ਨੇ, ਬਲੈਕਮੇਲਿੰਗ ਕਰਦੇ ਆ ਵੀ ਤਾਂ ਦੇਵਾਂਗੇ, ਪਹਿਲਾਂ ਸਾਡੀ ਆਹ ਮੰਗ ਮੰਨੋ ਤਾਂ ਦੇਵਾਂਗੇ, ਸਾਡੀ ਮੰਗ ਆਹ ਮੰਨੋ, ਹੈ ਨਾ, ਅਸੀਂ ਸੈਂਕਸ਼ਨ ਲਾ ਦੇ। ਸੋ ਉਹ ਬਾਂਬ ਰੋੜ ਰਹੇ ਨੇ ਪੈਸੇ ਦੇ ਜ਼ੋਰ 'ਤੇ, ਮਤਲਬ ਇੱਕ ਹੈਗੀ ਹੈ ਤਲਵਾਰ ਜਾਂ ਗੰਨ ਦੇ ਜ਼ੋਰ ਦੇ ਉੱਤੇ ਰਾਜ ਕਰਨ ਦੀ ਕੋਸ਼ਿਸ਼, ਇੱਕ ਹੈਗੀ ਅਗਲੇ ਨੂੰ ਨਿਕੰਮਾ ਬਣਾ ਕੇ, ਮਤਲਬ ਐਨ ਉਹਦੇ ਪੈਸੇ ਦੱਬ ਕੇ ਉਹਨੂੰ ਤਰਲੇ ਉਹਦੇ ਕਢਾਉਣੇ, ਹੈ ਨਾ। ਇੱਦਾਂ ਹੀ ਫਲਸਤੀਨ ਦੇ ਤਰਲੇ ਕਢਾਉਂਦੇ ਨੇ, ਉਹਨਾਂ ਦੀ ਸਪਲਾਈ ਬੰਦ ਕਰ ਦਿੰਦੇ ਨੇ, ਉਹਨਾਂ ਦੇ ਪੈਸੇ ਬੰਦ ਕਰ ਦਿੰਦੇ ਨੇ। ਸੋ ਇਹ ਇੱਕ ਟੂਲ ਵਰਤਿਆ ਜਾਂਦਾ ਆ। ਮਾਨਤਾ ਦੇ ਦਿੱਤੀ ਤਾਂ ਉਹ ਸਾਰੇ ਛੱਡਣੇ ਪੈਣੇ ਆ, ਜੇ ਮਾਨਤਾ ਦੇਣੀ ਹੈ ਤਾਂ ਇਹਨਾਂ ਨੇ ਸੈਂਕਸ਼ਨਸ ਲਾਉਣੀਆਂ। ਹੁਣ ਰੌਲਾ ਇਹ ਹੈ ਵੀ ਸੁਣਨ 'ਚ ਆਇਆ ਆ ਕਿ ਜਦੋਂ ਟੇਕ ਓਵਰ ਹੋ ਰਿਹਾ ਸੀ, ਕਿਸ ਤਰ੍ਹਾਂ ਟੇਕ ਓਵਰ ਹੋ ਰਿਹਾ, ਵਿਚਲੀਆਂ ਗੱਲਾਂ ਜਿਹੜੀਆਂ, ਚਲੋ ਸਾਡੇ ਮਿੱਤਰ ਸੱਜਣ ਹੈਗੇ ਆਪਾਂ ਉਹਨਾਂ ਨਾਲ ਕਰੀ ਦੀਆਂ ਗੱਲਾਂ, ਉੱਥੇ ਗਏ ਵੀ ਆ ਕਈ ਵਾਰੀ। ਹੁਣ ਇਹ ਕੋਈ ਇੱਦਾਂ ਓਵਰਨਾਈਟ ਨਹੀਂ ਹੋਇਆ ਕੰਮ, ਇਹ ਬਹੁਤ ਦੇਰ ਤੋਂ ਚੱਲ ਰਿਹਾ ਸੀ, ਪਿਛਲੇ 10-20 ਸਾਲ ਤੋਂ ਚੱਲ ਰਿਹਾ ਸੀ, ਪੂਰਾ ਕਹਿ ਲਓ ਕਿ ਨਹਾਸਾਂ ਰਾਹੀਂ ਧੂੰਆਂ ਕਢਾਤਾ, ਜੰਗ ਹੋਈ ਪ੍ਰੋਪਰ, ਹੈ ਨਾ, ਦੋਨਾਂ ਧਿਰਾਂ ਦੇ ਲੋਕ ਮਰੇ, ਹੈ ਨਾ, ਪਰ ਸਿਰਣ ਨਹੀਂ ਛੱਡਿਆ। ਇਹ ਉਹੀ ਹਾਲਾਤ ਬਣੇ, ਮੈਂ ਅਕਸਰ ਪੜ੍ਹਦਾ ਵੀ ਹੁੰਦਾ ਅਤੇ ਸਾਰੇ ਪੜ੍ਹਦੇ ਆ, ਸੁਣਦੇ ਵੀ ਆ, ਕਿ ਜਿਨ੍ਹਾਂ ਟਾਈਮਾਂ ਦੇ ਵਿੱਚ 20-25-30-50 ਸਾਲ ਸਿੰਘ ਜੰਗਲਾਂ 'ਚ ਰਹੇ, ਆਈਸੋਲੇਟ ਆਪਣੇ ਪਿੰਡ ਛੱਡ ਜਾਣਾ ਪਿਆ, ਜਦੋਂ ਹਮਲਾ ਹੁੰਦਾ ਚਲੇ ਜਾਂਦੇ ਸੀ ਫਿਰ ਆ ਜਾਂਦੇ ਸੀ, ਉੱਥੇ ਆਪਣੇ ਪਰਿਵਾਰ ਪਾਲੇ ਲੜੇ, ਮਤਲਬ ਕਦੇ ਉਹਨਾਂ ਨੇ ਬੁਢਾਪੇ ਦੇਖੇ ਹੀ ਨਹੀਂ ਕਿਉਂਕਿ ਉਹ ਤਾਂ ਪਹਿਲਾਂ ਹੀ ਜਵਾਨੀ 'ਚ ਸ਼ਹੀਦ ਹੋ ਜਾਂਦੇ ਸੀ, ਹੈ ਨਾ। ਸੋ ਇਸ ਤਰ੍ਹਾਂ ਹਾਰਡਸ਼ਿਪ ਕੱਟੀ ਅਤੇ ਫਿਰ ਜਾ ਕੇ ਮਿਸਲਾਂ ਬਣੀਆਂ, ਮਿਸਲਾਂ ਬਣ ਕੇ ਫਿਰ ਜਾ ਕੇ ਸਿੱਖ ਰਾਜ ਆਇਆ ਮਹਾਰਾਜਾ ਰਣਜੀਤ ਸਿੰਘ ਦਾ, ਜਿੱਥੇ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਬਣਿਆ ਅਤੇ ਮਹਾਰਾਜਾ ਰਣਜੀਤ ਸਿੰਘ ਆਪਣੀ ਸ਼ੁਕਰਾਚਾਰਿਆ ਮਿਸਲ ਦੇ ਮੁਖੀ ਸੀ, ਉਹਨਾਂ ਨੂੰ ਲਾਹੌਰ ਦੇ ਬਛਿੰਦਿਆਂ ਨੇ, ਲਾਹੌਰ ਦੀ ਜਿਹੜੀ ਕਰੀਮ ਸੀਗੀ ਉਹਨਾਂ ਦੇ ਵਿੱਚੋਂ 11 ਬੰਦੇ ਸੀ, 11 ਚੋਂ 8 ਜਿਹੜੇ ਮੇਨ ਧਨਾੜ ਬੰਦੇ ਸੀ ਉਹ ਮੁਸਲਮਾਨ ਸੀਗੇ, ਉਹਨਾਂ 11 ਨੇ ਇਕੱਠੇ ਹੋ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਸੱਦਾ ਭੇਜਿਆ ਵੀ ਤੂੰ ਆ ਕੇ ਕਰ ਲਾਹੌਰ 'ਤੇ ਕਬਜ਼ਾ, ਅਸੀਂ ਤੇਰੇ ਨਾਲ ਹੈ, ਤੂੰ ਰਾਜ ਕਰ। ਉਹਨਾਂ ਨੇ ਇਨਵਾਈਟ ਕੀਤਾ ਔਰ ਆਏ, ਆ ਕੇ ਖੜ ਕੇ ਦਰਵਾਜ਼ੇ ਦੇ ਮੂਹਰੇ ਚੈਲੰਜ ਕੀਤਾ ਔਰ ਉਹ ਛੱਡ ਕੇ ਭੱਜ ਗਏ, ਐ ਦੈਨ ਆਹੀ ਟਰਾਂਜੈਕਸ਼ਨ ਹੋਈ ਸੀ, ਟਰਾਂਜੀਸ਼ਨ ਹੋਈ ਸੀ ਉਸ ਵੇਲੇ। ਸੋ ਉਸ ਵੇਲੇ ਸਿੱਖ ਰਾਜ ਦੀ ਸਥਾਪਤੀ ਹੁੰਦੀ ਆ, ਲੋਕਾਂ ਨੇ ਸਵਾਗਤ ਕੀਤਾ ਸੀ। ਔਰ ਦੇਖੋ ਉਸ ਤੋਂ ਬਾਅਦ ਆ ਕੇ ਮਹਾਰਾਜਾ ਰਣਜੀਤ ਸਿੰਘ ਨੇ ਕੋਈ ਕਿਸੇ ਨੂੰ ਮਾਰਿਆ ਨਹੀਂ, ਕੋਈ ਸਜ਼ਾ ਨਹੀਂ ਦਿੱਤੀ, ਕਿਸੇ ਧਰਮ ਦਾ ਵੱਢ ਟੁੱਕ ਨਹੀਂ ਕੀਤਾ ਜਿੱਦਾਂ 1947 'ਚ ਹੋਇਆ ਸੀ। ਧਰਮ ਦੇ ਬੇਸ 'ਤੇ 10 ਲੱਖ ਤੋਂ ਉੱਤੇ ਜ਼ਿਆਦਾ ਪੰਜਾਬੀ ਮਰੇ ਸੀ ਦੋਨਾਂ ਧਿਰਾਂ ਦੇ, ਵੱਖ ਧਰਮ ਨਾਲ ਰਿਲੇਟਡ। ਸੋ ਇਹੋ ਜਿਹਾ ਕੁਛ ਨਹੀਂ ਸੀ ਹੋਇਆ, ਮਹਾਰਾਜਾ ਰਣਜੀਤ ਸਿੰਘ ਨੇ ਕਰਨ ਹੀ ਦਿੱਤਾ। ਉਹਦਾ ਰਾਜ ਗੋਰੇ ਵੀ ਮਤਲਬ ਲੋਹਾ ਮੰਨਦੇ ਆ, ਯੂਰਪ ਤੋਂ ਜਨਰਲ ਗੋਰੇ ਪੰਜਾਬ ਦੇ ਵਿੱਚ ਜੌਬ ਕਰਨ ਆਉਂਦੇ ਹੁੰਦੇ ਸੀ, ਜਿੱਦਾਂ ਅਸੀਂ ਆਏ ਹਾਂ ਇੱਥੇ। ਮਹਾਰਾਜਾ ਰਣਜੀਤ ਸਿੰਘ ਦੇ ਜੌਬ ਕਰਨ ਆਉਂਦੇ ਹੁੰਦੇ ਸੀ, ਐਡਮਿਨਿਸਟ੍ਰੇਸ਼ਨ 'ਚ, ਮਿਲਟਰੀ ਦੇ ਵਿੱਚ, ਸਾਰਾ ਕੁਛ। ਸੋ ਇਹੋ ਜਿਹਾ ਰਾਜ ਸਥਾਪਿਤ ਕੀਤਾ। ਉਦੋਂ ਵੀ ਕਿਸੇ ਨੂੰ ਆਸ ਉਮੀਦ ਨਹੀਂ ਸੀ ਵੀ ਸਿੱਖ ਜਿਹੜੇ ਜੰਗਲਾਂ ਦੇ ਵਿੱਚ ਰਹਿੰਦੇ ਆ, ਲੜਦੇ ਆ, ਘੁਲਦੇ ਆ, ਕਿਤੇ ਇੱਦਾਂ ਦਾ ਰਾਜ ਦੇ ਸਕੂਗੇ। ਹਾਲਾਤ ਅੱਜ ਵੀ ਅਫਗਾਨਿਸਤਾਨ 'ਚ ਵੀ ਉਹੀ ਬਣੇ ਹੋਏ ਨੇ, 20 ਸਾਲ ਆਈਸੋਲੇਸ਼ਨ 'ਚ ਰਹਿ ਕੇ ਲੜ ਕੇ। ਮੇਰਾ ਖਿਆਲ 20 ਸਾਲ ਦੀ ਲੜਾਈ ਕਾਫੀ ਹੁੰਦੀ ਆ ਔਰ ਹੰਡ ਜਾਂਦੇ ਨੇ, 2-3 ਜਨਰੇਸ਼ਨਾਂ ਇਹਦੇ ਵਿੱਚ ਹੰਡ ਜਾਂਦੀਆਂ ਨੇ। ਅਤੇ ਉਹਨਾਂ ਨੂੰ ਹੁਣ ਰਾਜ ਲੜ ਕੇ ਮਿਲਿਆ, ਹੁਣ ਉਹਨਾਂ ਨੂੰ ਸੰਭਾਲਣ ਦਾ ਵੀ ਬਲ ਮੈਨੂੰ ਲੱਗਦਾ ਆ ਜਾਊਗਾ ਜਾਂ ਆ ਗਿਆ ਹੋਊਗਾ। ਅਸੀਂ ਜਿੰਨੇ ਮਰਜ਼ੀ ਚੁਟਕਲੇ ਬਣਾਈ
ਆ ਜਾਊਗਾ ਨੀ ਅਮਦੀਪ, ਉਹਨਾਂ ਨੂੰ ਆ ਗਿਆ ਜਿੱਦਾਂ ਦੇ ਉਹਨਾਂ ਦੇ ਬਿਆਨ ਆ, ਜਿੰਨਾ ਦੀ ਜਿੱਦਾਂ ਦੀ ਉਹਨਾਂ ਦੀ ਬੋਡੀ ਲੈਂਗੁਏਜ ਆ, ਉਹ ਤੋਂ ਲੱਗਦਾ ਆ ਕਿ ਉਹ ਇੱਕ ਚੰਗਾ ਪ੍ਰਸ਼ਾਸਨ ਦੇਣ ਦੀ ਪੁਜੀਸ਼ਨ ਦੇ ਵਿੱਚ ਹੈਗੇ ਆ। ਤੇ ਉਹਨਾਂ ਨੇ ਕਿਉਂਕਿ ਕਾਫੀ ਘਾਲਣਾ ਘੱਲੀ ਹੈ, ਘਾਲੀ ਆ, 20 ਸਾਲ ਜੰਗਲਾਂ ਵਿੱਚ ਰਹੇ ਆ, ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ ਉਹਨਾਂ ਨੂੰ, ਉਦਾਂ ਹੀ ਨਹੀਂ ਰਾਜ ਮਿਲ ਗਿਆ, ਉਹਨਾਂ ਨੇ ਕਾਫੀ ਜੱਦੋਜਹਿਦ ਕਰਕੇ ਇਸ ਰਾਜ ਨੂੰ ਲਿਆ ਆ। ਤੇ ਮੇਰੇ ਖਿਆਲ ਦੇ ਵਿੱਚ ਇੱਕ ਬਹੁਤ ਵਧੀਆ ਰਾਜ ਦੇਣ ਦੀ ਕੋਸ਼ਿਸ਼ ਕਰੂਗੇ ਉਹ ਇਸ ਵਾਰ।
ਹਾਂਜੀ ਦੇਖੋ ਉਹ ਜਿਹੜਾ 20 ਸਾਲ ਗੁਜ਼ਾਰਨਾ ਆਈਸੋਲੇਸ਼ਨ ਦੇ ਵਿੱਚ, ਹਾਰਡਸ਼ਿਪ ਦੇ ਵਿੱਚ, ਉਹ ਇੱਕ ਜਦੋਂ ਦੇਖੋ ਆਪਾਂ ਮਹਾਰਾਜਾ ਰਣਜੀਤ ਸਿੰਘ ਦੀ ਐਗਜ਼ਾਮਪਲ ਦਿੰਦੇ ਵੀ ਉਹਦਾ ਸਵਾਗਤ ਕੀਤਾ, ਉਹਨੂੰ ਸੱਦਿਆ ਅਸਲ ਦੇ ਵਿੱਚ ਲੋਕਾਂ ਨੇ, ਕਿਉਂਕਿ ਅੱਕੇ ਪਏ ਸੀ ਉਹ ਸਾਰਾ ਕੁਛ ਮੁਗਲ ਰਾਜ ਤੋਂ ਅੱਕੇ ਪਏ ਸੀਗੇ, ਔਰ ਮੁਸਲਮਾਨਾਂ ਨੇ ਹੀ ਸੱਦਿਆ, ਮਜੋਰਟੀ ਉਹ ਸੀਗੀ। ਹੁਣ ਇਹ ਲੋਕ ਵੀ ਜਿਹੜੇ ਤਾਲਿਬਾਨ ਹੈ, ਇਹ ਜਿੰਨੇ ਫਾਈਟਰ ਸੀ 70,000 ਹੈ, ਇਹ ਜਿੱਥੋਂ ਲੰਘੇ ਨੇ ਉਹ ਸਾਰੇ ਜਿਹੜੇ ਸ਼ਹਿਰ ਨੇ ਉਹਨਾਂ ਨੇ ਉਹਨਾਂ ਦਾ ਸਵਾਗਤ ਕੀਤਾ। ਜਿਹੜੇ ਨੇ ਅੜਨ ਦੀ ਕੋਸ਼ਿਸ਼ ਕੀਤੀ ਥੋੜ੍ਹੀ ਜਿਹੀ ਲੜਾਈ ਤੋਂ ਬਾਅਦ, ਉਹ ਵੀ ਮੰਨ ਗਏ, ਕੋਈ ਡੀਲ ਹੋ ਗਈ, ਉਹ ਸਾਰਾ ਕੁਛ ਲੰਘ ਕੇ ਆਏ ਨੇ ਹਰੇਕ ਪਾਸੇ ਤੋਂ। ਅਤੇ ਇੱਦਾਂ ਹੀ ਨਹੀਂ, ਉਹਨਾਂ ਨੇ ਹੌਲੀ ਹੌਲੀ ਕੀ ਕੀਤਾ ਹੋਇਆ ਸੀ ਭਾਅ ਜੀ, ਜਿੱਦਾਂ ਗੱਲ ਪਤਾ ਲੱਗਦੀ ਹੈ ਵੀ ਜਿਹੜਾ 70,000 ਸੀ ਇੱਦਾਂ ਥੋੜ੍ਹਾ ਸੀ ਵੀ 70,000 ਜਾ ਰਿਹਾ ਸੀ, ਜਾ ਤਾਂ ਇੱਦਾਂ ਰਿਹਾ ਸੀ ਵੀ ਕੱਲ੍ਹ ਕੋਈ 1,000-1,000 5-500 ਬੰਦੇ ਦਾ ਕਾਫਲਾ ਜਾਂਦਾ ਸੀ, ਪਰ ਉਹਨਾਂ ਦੇ ਜਿਹੜੇ ਉਹਨਾਂ ਦੇ ਜਿਹੜੇ ਫੌਜੀ ਸੀ, ਉਹਨਾਂ ਦੇ ਜਿਹੜੇ ਟ੍ਰੇਨਡ ਬੰਦੇ ਸੀ, ਉਹ ਉਹਨਾਂ ਸ਼ਹਿਰਾਂ ਦੇ ਮੇਨ ਦੇ ਵਿੱਚ ਪਹਿਲਾਂ ਹੀ 4-4, 5-5 ਸੈਟਲ ਹੋਏ ਹੋ ਸਕੇ, ਪਿਛਲੇ 5-6 ਸਾਲਾਂ ਤੋਂ ਪਹਿਲਾਂ ਹੀ ਬੈਠੇ ਸੀ ਉੱਥੇ। ਜਦੋਂ ਫਿਰ ਇਹ ਆਏ ਕੋਲੋਂ ਲੰਘੇ, ਕਿਸੇ ਨੇ ਕਿਹਾ ਵੀ ਆਪਾਂ ਇਹਨਾਂ ਦਾ ਮੁਕਾਬਲਾ ਕਰੀਏ, ਉਹ ਕਰੀਏ, ਉਹ ਪਹਿਲਾਂ ਹੀ ਉੱਠ ਖੜੇ ਵੀ ਭਾਈ ਅਸੀਂ ਤਾਂ ਪਹਿਲਾਂ ਹੀ ਅੰਦਰ ਆਏ ਹਾਂ, ਤੁਹਾਨੂੰ ਗੇਟ ਲਾਉਣ ਦੀ ਲੋੜ ਨਹੀਂ, ਵੀ ਆਰ ਆਲਰੇਡੀ ਹੀਅਰ। ਪਤਾ ਲੱਗਾ ਵੀ ਪਹਿਲਾਂ ਹੀ ਕਾਬਲ ਦੇ ਵਿੱਚ 7-8,000 ਤਾਲਿਬਾਨ ਪਹਿਲਾਂ ਹੀ ਆਇਆ ਹੋਇਆ ਸੀ, ਅਤੇ ਇਸੇ ਕਰਕੇ ਉਹ ਸਾਰਾ ਕਲੈਪਸ ਹੋ ਗਿਆ। ਕਿਉਂਕਿ ਦੇਖੋ ਇਹ ਸਾਰੇ ਰਿਲੇਟਡ ਹੈ, ਜੇ ਆਪਾਂ ਆਰਮੀ ਦੀ ਗੱਲ ਕਰੀਏ ਕਿ ਆਰਮੀ ਗੋਲੀ ਚਲਾ ਦਊਗੀ ਜੀ, ਅਸੀਂ ਆ ਖੜੀ ਕਰ ਲਈ 3 ਲੱਖ ਦੀ ਆਰਮੀ, ਇਹ ਮਾਰ ਦਊਗੀ ਜੀ ਉਹਨਾਂ ਨੂੰ, ਉਹ ਉਹਨਾਂ ਦੇ ਹੀ ਭਾਈ ਬੰਦ ਜਿਹੜੇ ਨੇ ਤਾਲਿਬਾਨ ਨੂੰ ਸਪੋਰਟ ਕਰਦੇ ਨੇ ਉਹੀ ਨੇ, ਉਹਨਾਂ ਨੂੰ ਉਹਨਾਂ ਨੂੰ ਕਿਤੇ ਚੰਗੀ ਟ੍ਰੀਟਮੈਂਟ ਦਿੰਦੀ ਹੋਣੀ ਆਰਮੀ, ਜਿਹੜੇ ਉਹਨਾਂ ਦੀ ਆਰਮੀ ਵਾਲੇ ਭਰਤੀ ਕੀਤੇ ਹੋ ਅਮਰੀਕਾ ਵਾਲੇ, ਜਿੱਦਾਂ ਦੀ ਅਮਰੀਕਾ ਦੀ ਆਰਮੀ ਇੱਕ ਦੂਜੇ, ਚਲੋ ਹਰੇਕ ਕੰਟਰੀ ਦੀ ਆਰਮੀ ਜਦ ਕਿਸੇ ਕਬਜ਼ਾ ਕਰਨ ਜਾਂਦੀ ਹੈ ਤਾਂ ਬਹੁਤ ਧੱਕਾ ਕਰਦੀ ਆ, ਇਹ ਪਤਾ ਹੀ ਆ ਸਾਰਿਆਂ ਨੂੰ। ਦੱਸੋ ਵੀ ਕੋਈ ਉਹਨਾਂ ਦੀ ਹਮਾਇਤ ਕਿੱਦਾਂ ਕਰੂਗਾ। ਦੂਜੀ ਗੱਲ ਭਾਅ ਜੀ ਵੀ ਤਾਲਿਬਾਨ ਦੇ ਬਾਰੇ ਆਪਾਂ ਗੱਲ ਕਰੀਏ, ਤਾਲਿਬ ਦਾ ਮਤਲਬ ਹੁੰਦਾ ਸਿੱਖ, ਸਿੱਖਣਾ, ਸਿੱਖਿਆਰਥੀ, ਵਿਦਿਆਰਥੀ।
ਹਾਂਜੀ,
ਬਾਨ ਦਾ ਮਤਲਬ ਹੁੰਦਾ ਜਿਹੜਾ ਸਿੱਖਣ ਵਾਲਾ ਹੋਵੇ, ਤਾਲਿਬਾਨ ਮਤਲਬ ਸਿੱਖਿਆਰਥੀ। ਇੱਦਾਂ ਹੀ ਜਿੱਦਾਂ ਅਸੀਂ ਸਿੱਖ ਕਹਿ ਲੈਂਦੇ ਹਾਂ ਜਾਂ ਅਸੀਂ ਸਿੱਖੀ ਕਹਿ ਲੈਂਦੇ ਹਾਂ, ਇਹ ਤਾਲਿਬਾਨ ਅਤੇ ਸਿੱਖੀ ਆਲਮੋਸਟ ਇੱਕੋ ਹੀ ਇਹਨਾਂ ਦੇ ਅੱਖਰ ਹੈ, ਉਹੀ ਪੈਟਰਨ ਚੱਲ ਰਿਹਾ, ਉਹੀ ਸਾਰਾ ਕੁਛ ਚੱਲ ਰਿਹਾ। ਸੋ ਇਹ ਤਾਲਿਬਾਨ ਇਸਲਾਮ ਹੀ ਆ, ਪਰ ਉਹ ਆਪਣੇ ਆਪ ਨੂੰ ਸਿੱਖਣ ਵਾਲੇ ਮੁਸਲਮਾਨ ਆਪਣੇ ਆਪ ਨੂੰ ਸਮਝਦੇ ਨੇ, ਉਹ ਸਿੱਖਦੇ ਨੇ। ਦੂਜੀ ਗੱਲ ਹੁਣ ਆਪਾਂ ਉਹਨਾਂ ਦੀ ਆਈਡੀਓਲੋਜੀ ਦੀ ਗੱਲ ਕਰਨੀ ਹੈ ਕਿ ਉਹ ਕਿਸ ਤਰ੍ਹਾਂ ਦਾ ਰਾਜ ਚਾਹੁੰਦੇ ਨੇ, ਉਹ ਸ਼ਰੀਆ ਰਾਜ ਚਾਹੁੰਦੇ ਨੇ, ਇਸਲਾਮ ਦੇ ਅਨੁਕੂਲ ਰਾਜ ਚਾਹੁੰਦੇ ਨੇ। ਇਹ ਬਿਲਕੁਲ ਉਸੇ ਤਰ੍ਹਾਂ ਰਾਜ ਚਾਹੁੰਦੇ ਨੇ ਜਿਸ ਤਰ੍ਹਾਂ ਇੱਕ ਟਰੂ ਹਿੰਦੂ ਰਾਮ ਰਾਜ ਚਾਹੁੰਦਾ ਹੈ, ਇਹ ਉਸੇ ਤਰ੍ਹਾਂ ਹੀ ਰਾਜ ਚਾਹੁੰਦੇ ਨੇ ਜਿਸ ਤਰ੍ਹਾਂ ਇੱਕ ਟਰੂ ਸਿੱਖ ਡਿਵਾਊਟ ਸਿੱਖ ਚੰਗਾ ਸਿੱਖ ਹਲੀਮੀ ਰਾਜ ਚਾਹੁੰਦਾ ਆ। ਇਹ ਉਸੇ ਤਰ੍ਹਾਂ ਚਾਹੁੰਦੇ ਨੇ ਰਾਜ ਜਿਸ ਤਰ੍ਹਾਂ ਸਾਡੇ ਰਵਿਦਾਸ ਮਹਾਰਾਜ ਭਗਤ ਜੀ ਨੇ ਬੇਗਮਪੁਰਾ ਸ਼ਹਿਰ ਵਸਾ ਕੇ ਉੱਥੇ ਦਾ ਰਾਜ ਕਾਇਮ ਕਰਨ ਦੀ ਗੱਲ ਕੀਤੀ ਆਪਣੀ ਬਾਣੀ ਦੇ ਵਿੱਚ। ਇਹ ਉਸੇ ਤਰ੍ਹਾਂ ਦਾ ਰਾਜ ਚਾਹੁੰਦੇ ਆ ਜਿਸ ਤਰ੍ਹਾਂ ਜੀਸਸ ਕ੍ਰਾਈਸਟ ਪ੍ਰਚਾਰ ਕਰਦਾ ਕਿ ਇਸ ਤਰ੍ਹਾਂ ਰਹਿਣਾ ਚਾਹੀਦਾ, ਇਹ ਵੀ ਉਸੇ ਤਰ੍ਹਾਂ ਹੀ ਚਾਹੁੰਦੇ ਆ। ਇਹ ਚਾਹੁੰਦੇ ਆ ਕਿ ਇਹਨਾਂ ਦੀ ਔਰਤਾਂ ਦੀ ਇੱਜ਼ਤ ਹੋਵੇ, ਉਹ ਆਪਣੇ ਆਪ ਨੂੰ ਢੱਕ ਸਵਾਰ ਕੇ ਰੱਖਣ, ਔਰ ਕੋਈ ਹੋਰ ਮਰਦ ਉਹਨਾਂ ਨੂੰ ਤੰਗ ਨਾ ਕਰੇ, ਉਹਨਾਂ ਦੇ ਬੱਚੇ ਮਹਿਫੂਜ਼ ਰਹਿਣ, ਸਾਰੇ ਮਿਹਨਤ ਕਰਨ, ਕੋਈ ਰੇਪ ਨਾ ਕਰੇ, ਕੋਈ ਚੋਰੀ ਨਾ ਕਰੇ। ਦੇਖੋ ਉਹਨਾਂ ਨੇ ਆਉਂਦਿਆਂ ਨੇ ਡਿਕਲੇਅਰ ਕੀਤਾ ਕਿ ਅਗਰ ਕੋਈ ਕਤਲ ਕਰਦਾ, ਅਗਰ ਕੋਈ ਰੇਪ ਕਰਦਾ, ਕੋਈ ਕੋਰਟ ਨਹੀਂ, ਕੋਈ ਕੁਛ ਨਹੀਂ, ਚੁਰਾਹੇ ਦੇ ਵਿੱਚ ਗੋਲੀ ਆ। ਜਦੋਂ ਸਾਡੇ ਦਿੱਲੀ ਦੇ ਵਿੱਚ ਰੇਪ ਹੋਇਆ, ਤੁਹਾਨੂੰ ਪਤਾ ਉਹ ਕਿੰਨੇ ਰੇਪ ਹੁੰਦੇ ਨੇ, ਹੈ ਨਾ, ਅਸੀਂ ਕੀ ਮੰਗ ਕਰਦੇ ਹਾਂ? ਇਹਨਾਂ ਦੇ ਕੇਸ ਨਹੀਂ ਹੋਣੇ ਚਾਹੀਦੇ, ਇਹਨਾਂ ਨੂੰ ਤਾਂ ਫਾਂਸੀ ਲਾ ਦੇਣੀ ਚਾਹੀਦੀ ਆ, ਇਹਨਾਂ ਤਾਂ ਗੋਲੀ ਮਾਰ ਦੇਣੀ ਚਾਹੀਦੀ ਆ। ਉਹ ਦੈਟਸ ਵਟ ਦੇ ਆਲਰੇਡੀ ਡੂਇੰਗ, ਉਹ ਵੀ ਇਹੀ ਕੁਛ ਕਰ ਰਹੇ ਨੇ। ਉਹ ਕਹਿੰਦੇ ਜਦੋਂ ਹੋਏ ਗਿਆ, ਠੀਕ ਹੈ ਨਾ। ਸੋ ਇਸ ਕਰਕੇ ਉਹਨਾਂ ਦਾ ਜਿਹੜਾ ਰਾਜ ਦੀ ਚਿਤਵਨਾ ਆ, ਵਿਜ਼ਨ ਹੈ, ਉਹ ਬੜਾ ਕਲੀਅਰ ਹੈ। ਉਹ ਕਹਿੰਦੇ ਅਸੀਂ ਇਸ ਤਰ੍ਹਾਂ ਦਾ ਰਾਜ ਚਲਾਉਣਾ ਆ। ਆਉਂਦੇ ਹੀ ਉਹਨਾਂ ਨੇ ਡਿਕਲੇਰੇਸ਼ਨ ਕੀਤੀ, ਸ਼ਾਇਦ ਤੁਸੀਂ ਨੋਟ ਕੀਤੇ ਹੋ, ਕਿ ਨੋ ਨਾਰਕੋਟਿਕਸ ਇਨ ਅਫਗਾਨਿਸਤਾਨ। ਇੱਥੇ ਆਪਾਂ ਗੱਲ ਕਰਦੇ ਹਾਂ। ਹੁਣ ਕਹਿੰਦੇ ਆ ਜੀ, ਉਹਨਾਂ 'ਤੇ ਇਲਜ਼ਾਮ ਲਾਉਂਦੇ ਆ ਵੀ ਤਾਲਿਬਾਨ ਜਿਹੜਾ ਆ, ਬਿਲੀਅਨ ਡੇਢ ਬਿਲੀਅਨ ਡਾਲਰ ਉਹਨਾਂ ਦੀ ਸਾਲ ਦੀ ਇਨਕਮ ਹੈ, ਉਹਦੇ 'ਚੋਂ 100 ਬਿਲੀਅਨ ਜਿਹੜਾ ਆ ਉਹ ਡਰੱਗ ਟ੍ਰੇਡ ਤੋਂ ਆ। ਭਾਅ ਜੀ ਤੁਹਾਨੂੰ ਇਹੀ ਸੁਣਿਆ ਨਾ ਤੁਸੀਂ?
ਇਹੀ ਸੁਣਿਆ ਬਿਲਕੁਲ ਅਮਦੀਪ,
ਹੈ ਨਾ। ਤੁਹਾਨੂੰ ਪਤਾ ਜਿਹੜਾ ਡਰੱਗ ਸ਼ਰਾਬ ਜਿਹੜੀ ਆ, ਇਹ ਇਸਲਾਮ ਦੇ ਵਿੱਚ ਬੰਦ ਹੈ, ਬਿਲਕੁਲ ਬੰਦ ਹੈ। ਜਿਸ ਤਰ੍ਹਾਂ ਸਾਡੇ ਸਿੱਖ ਧਰਮ ਦੇ ਵਿੱਚ ਜਿਹੜਾ ਕਿਸੇ ਵੀ ਤਰ੍ਹਾਂ ਦਾ ਨਸ਼ਾ
ਬੰਦ,
ਨਸ਼ਾ ਸਾਰਾ ਹੀ ਨਸ਼ਾ ਬੰਦ ਹੈ, ਠੀਕ, ਮਤਲਬ ਨਸ਼ਾ
ਨਸ਼ਾ,
ਹਾਂ, ਉਹ ਸਾਰਾ ਬੰਦ ਹੈ, ਤੁਸੀਂ ਇਹ ਕੰਮ ਨਹੀਂ ਕਰਨੇ। ਜਿਹੜਾ ਇਸਲਾਮ ਦੇ ਵਿੱਚ ਵਿਆਜ ਲੈਣਾ ਵੀ ਬੰਦ ਹੈ, ਵਿਆਜ ਵੀ ਨਹੀਂ ਤੁਸੀਂ ਲੈ ਸਕਦੇ ਨਾ ਦੇ ਸਕਦੇ, ਵਿਆਜ ਦੇ ਨਾ, ਇਹ ਇੱਕ ਗੁਨਾਹ ਹੈ। ਹੁਣ ਜਿਹੜਾ ਇਲਜ਼ਾਮ ਲੱਗਦਾ ਵੀ ਡਰੱਗ ਟ੍ਰੇਡ ਚੱਲਦਾ, ਇਹ ਡਰੱਗ ਟ੍ਰੇਡ ਜਿਹੜੇ ਨੇ ਇਹ ਤਾਲਿਬਾਨ ਨਹੀਂ ਸੀ ਚਲਾਉਂਦੇ। ਇਹ ਪਹਿਲਾਂ ਅਫਗਾਨਿਸਤਾਨ ਦੇ ਵਿੱਚ ਜਦੋਂ ਆਜ਼ਾਦ ਹੋਇਆ, ਸ਼ਾਇਦ 1919 'ਚ ਹੋਇਆ ਜਾਂ 17 'ਚ ਹੋਇਆ, ਅਤੇ ਉਹ ਤੋਂ ਬਾਅਦ, ਹਾਂ, ਉਹ ਤੋਂ ਬਾਅਦ ਨਾ ਉੱਥੇ ਰਸ਼ੀਆ ਦੀ ਮਦਦ ਦੇ ਨਾਲ ਉਹਨਾਂ ਦੇ ਓਰੀਐਂਟਡ ਬੰਦੇ ਜਿਹੜੇ, ਉਹਨਾਂ ਦੀ ਵਿਚਾਰਧਾਰਾ ਰੱਖਣ ਦੇ ਵਾਲੇ ਸ਼ਾਹ ਜਿਹੜੇ ਬੈਠੇ, ਉਹਨਾਂ ਨੇ ਮਾਡਰਨਾਈਜ਼ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਕਾਬਲ ਦੇ ਵਿੱਚ ਹੀ ਕਰਨ ਦੀ ਕੋਸ਼ਿਸ਼ ਕੀਤੀ। ਮਜੋਰਟੀ ਆਫ ਅਫਗਾਨਿਸਤਾਨ ਜਿਹੜੀ ਆ, ਉਹਨਾਂ ਦੀ ਸੋਚ ਨਹੀਂ ਸੀ, ਉਹਨਾਂ ਨੇ ਜਾਣੀ ਕਿ ਧਰਮ 'ਤੇ ਕਹਿ ਲਓ ਅਧਰਮ ਦਾ ਫਿਰ ਰੌਲਾ ਪਿਆ। ਮਨੋਰਟੀ ਨੇ ਮਜੋਰਟੀ ਧਰਮ ਵਾਲਿਆਂ ਨੂੰ ਖੱਜਲ ਕਰਨ ਦੀ ਕੋਸ਼ਿਸ਼ ਕੀਤੀ, ਜਿਹੜਾ ਉਹਨਾਂ ਨੂੰ ਚੰਗਾ ਨਹੀਂ ਸੀ ਲੱਗਦਾ। ਇੱਕਦਮ ਔਰਤਾਂ ਦੇ ਕੱਪੜੇ ਲਹਾਣੇ ਸ਼ੁਰੂ ਕਰਤੇ, ਕੋਈ ਨਹੀਂ ਪਾਓ ਮਿੰਨੀ ਸਕਾਟਾਂ, ਕੋਈ ਚੱਕਰ ਨਹੀਂ, ਸਲੋ ਟ੍ਰਾਂਜੀਸ਼ਨ ਨਹੀਂ ਕੀਤੀ। ਹਾਲਾਂਕਿ ਵੋਟ ਦਾ ਅਧਿਕਾਰ ਸਭ ਤੋਂ ਪਹਿਲਾਂ ਅਫਗਾਨਿਸਤਾਨ 'ਚ ਮਿਲ ਗਿਆ ਸੀ ਔਰਤ ਨੂੰ, ਪਰ ਕੱਪੜੇ ਘਟਾਉਣੇ ਕੋਈ ਆਜ਼ਾਦੀ ਦੀ ਦਾ ਪ੍ਰਤੀਕ ਨਹੀਂ ਹੈਗਾ,
ਨਿਸ਼ਾਨੀ ਨਹੀਂ ਹੈ,
ਨਿਸ਼ਾਨੀ ਨਹੀਂ ਹੈਗੀ। ਕੱਪੜੇ ਘਟਾਉਣੇ ਜਾਂ ਅੰਗਰੇਜ਼ੀ ਬੋਲਣੀ, ਇਹ ਕੋਈ ਪੜ੍ਹੇ ਲਿਖਿਆਂ ਦੀ ਜਾਂ ਆਜ਼ਾਦੀ ਦਾ ਪ੍ਰਤੀਕ ਨਹੀਂ ਹੈਗਾ। ਜੇ ਕਿਸੇ ਨੇ ਹਿਜਾਬ ਪਾਇਆ ਆ, ਕਿਸੇ ਨੇ ਪੱਗ ਬੰਨ੍ਹੀ ਹੋਇਆ, ਕਿਸੇ ਨੇ ਪੂਰੇ ਕੱਪੜੇ ਪਾਏ ਹੋਇਆ, ਤਾਂ ਉਹ ਗਵਾਰ ਹੈ ਕਿਤੇ, ਇੱਦਾਂ ਨਹੀਂ ਹੈਗਾ। ਜਾਂ ਕੋਈ ਬਹੁਤ ਸਾਰਾ ਟਾਈ ਲਾ ਕੇ ਐਨ ਕਲੀਨ ਸ਼ੇਵ ਹੋ ਕੇ, ਉਹ ਪ੍ਰੋਫੈਸਰ ਨਹੀਂ ਲੱਗ ਜਾਂਦਾ। ਸੋ ਇਸੇ ਤਰ੍ਹਾਂ ਇਹ ਕੋਈ ਪ੍ਰਤੀਕ ਨਹੀਂ ਹੈਗੇ। ਸੋ ਇਹੋ ਜਿਹੀਆਂ ਚੀਜ਼ਾਂ ਹੌਲੀ ਹੌਲੀ ਇੱਕਦਮ ਵੈਸਟਰਨ ਕਲਚਰ ਦਾ ਉੱਥੇ ਕਰਕੇ ਉਹ ਸਾਰੀ ਗੱਲ ਉੱਥੋਂ ਵਿਗੜੀ। ਫਿਰ ਜਿਹੜੀ ਪ੍ਰੋਸੀਕਿਊਸ਼ਨ ਸ਼ੁਰੂ ਹੋਈ, ਤਖ਼ਤੇ ਪਲਟਣੇ ਸ਼ੁਰੂ, ਲੜਾਈਆਂ ਲੱਗਣੀਆਂ ਸ਼ੁਰੂ, ਆਪਸ 'ਚ ਲੜਨੇ ਸ਼ੁਰੂ। ਇੱਕ ਸ਼ਹਿਰੀ ਕਲਚਰ ਨੇ ਉੱਥੇ ਹਜ਼ਾਰਾਂ ਸਾਲਾਂ ਤੋਂ ਜਿਹੜਾ ਕਬਾਇਲੀ ਕਲਚਰ ਹੈ ਉਹਨੂੰ ਡਿਸਟਰਬ ਕਰਨਾ ਇੱਕਦਮ ਸ਼ੁਰੂ ਕਰ ਦਿੱਤਾ। ਇੱਥੋਂ ਹੀ ਉਹਨਾਂ ਦੀ ਜਿਹੜੀ ਹੈ ਉਹ ਗੱਲ ਵਧੀ ਹੈ। ਬਾਕੀ ਹੁਣ ਦੇਖੋ, ਉਹ ਆਉਣਗੇ, ਆ ਕੇ ਉਹ ਆਪਣੀ ਪੋਲਿਸੀ ਬਣਾਉਣਗੇ ਕਿ ਕੀ ਚਾਹੁੰਦੇ ਨੇ। ਉਹ ਨਾਰਕੋਟਿਕਸ ਦੀ ਗੱਲ ਕਰ ਰਹੇ ਸੀਗੇ ਕਿ ਉਦੋਂ ਨਾਰਕੋਟਿਕਸ ਚੱਲਦਾ ਜਦੋਂ ਤਾਲਿਬਾਨ ਆਇਆ, ਉਹਨੇ ਇਹ ਆਉਂਦੇ ਹੀ ਬੰਦ ਕਰਤਾ ਸਾਰਾ ਕੁਛ, ਨੋ ਨਾਰਕੋਟਿਕਸ, ਜ਼ੀਰੋ ਹੈ, ਤੁਸੀਂ ਗ੍ਰਾਫ ਦੇਖ ਲਓ, ਜ਼ੀਰੋ ਹੈ। ਜਿੱਦਾਂ ਹੀ ਅਮਰੀਕਾ ਆਉਂਦਾ ਆ, ਉੱਥੇ ਰਿਕਾਰਡ ਤੋੜ ਫੀਮ ਬਣਾਈ ਜਾਂਦੀ ਆ। ਹੁਣ ਇਹ ਪੈਟਰਨ ਵੀ ਤੁਹਾਨੂੰ ਦੱਸਦੇ ਹਾਂ ਭਾਜੀ, ਤੁਸੀਂ ਓਪੀਅਮ ਵਾਰ ਸੁਣੀ ਹੋਣੀ ਚਾਈਨਾ ਦੀ, ਇੰਡੀਆ ਦੇ ਵਿੱਚੋਂ ਫੀਮ ਬਣਾ ਕੇ ਬ੍ਰਿਟਿਸ਼ ਜਿਹੜੀ ਈਸਟ ਇੰਡੀਆ ਕੰਪਨੀ ਓਪੀਅਮ ਫੀਮ ਦੇ ਉੱਤੇ ਸੀਗੀ, ਫੀਮ ਦੇ ਟ੍ਰੇਡ 'ਤੇ। ਇਹ ਇੱਕ ਓਕੂਪਾਇਰ ਦਾ ਟਰੇਡ ਹੈ ਫੀਮ, ਇੱਕ ਤਾਂ ਪੈਸੇ ਬਣਾਉਣੇ, ਇੱਕ ਉੱਥੋਂ ਦੀ ਜਿਹੜੀ ਵਸੋਂ ਹੈ ਉਹਨੂੰ ਨਕਾਰਾ ਕਰਨਾ, ਨਸ਼ੇ ਤੇ ਲਾਉਣਾ,
ਨਕਾਰਾ ਕਰਨਾ, ਹਨਾ। ਹਾਂਜੀ,
ਸੋ ਇਹ ਓ ਪੀ ਐਮ ਜਿਹੜਾ ਆ ਅਮਰੀਕਾ ਦੇ ਛਤਰ ਛਾਇਆ ਹੇਠਾਂ ਰਿਕਾਰਡ ਤੋੜ ਉੱਥੇ ਡੋਡੇ ਲੱਗੇ ਆ ਨਸ਼ਾ ਸਿਰੇ ਦਾ। ਜਦੋਂ ਤਾਲਿਬਾਨ ਆਇਆ ਸੀ ਬਿਲਕੁਲ ਬੰਦ ਕਰਤਾ, ਹੁਣ ਉਹਨਾਂ ਨੇ ਡਿਕਲੇਅਰ ਕੀਤਾ ਬੰਦ। ਹੁਣ ਜਿਹੜੇ ਟਰੇਡ 'ਚੋਂ ਪੈਸੇ ਆ, ਟਰੇਡ ਜਿਹੜਾ ਤਾਲਿਬਾਨ ਨਹੀਂ ਸੀ ਕਰ ਰਿਹਾ, ਸਰਕਾਰ ਅਮਰੀਕਾ ਦੀ ਸੀ ਉਹ ਟਰੇਡਿੰਗ ਕਰ ਰਹੇ ਸੀ। ਹੁਣ ਇਹਦੇ ਵਿੱਚ ਕੀ ਸੱਚਾਈ ਆ? ਇੱਦਾਂ ਹੋ ਸਕਦੀ ਆ ਵੀ ਜਿਹੜੇ ਲੋਕ ਲੰਘਦੇ ਸੀਗੇ ਰਾਹਾਂ ਦੇ ਵਿੱਚੋਂ, ਸਮਗਲਿੰਗ ਕਰਦੇ ਸੀ, ਉਹਨਾਂ ਲੰਘਣ ਤੋਂ ਉਹਨਾਂ ਦਾ ਕਰ ਲੈਂਦੇ ਸੀ। ਹਾਂ, ਇਹ ਹੋ ਸਕਦਾ।
ਹਾਂਜੀ,
ਆਪਾਂ ਪੂਰੇ ਨੈਰੇਟਿਵ 'ਚ ਵੀ ਨਹੀਂ ਫਸਣਾ ਨਾ, ਜੋ ਅਮਰੀਕਾ ਦੱਸ ਰਿਹਾ ਜਾਂ ਵੈਸਟ ਦੱਸ ਰਿਹਾ ਜਾਂ ਈਵਨ ਤਾਲਿਬਾਨ ਵੀ ਦੱਸ ਰਿਹਾ ਸੀ, ਉਹ 'ਚ ਫਸਣ ਦੀ ਕੋਸ਼ਿਸ਼ ਨਹੀਂ ਕਰਨੀ। ਪਰ ਆਪਾਂ ਦੋਨਾਂ ਦੇ ਗੱਲਾਂ ਸੁਣ ਕੇ ਇਹ ਕੱਢਣ ਦੀ ਕੋਸ਼ਿਸ਼ ਕਰਨੀ, ਜਦੋਂ ਰਾਜ ਅਮਰੀਕਾ ਦਾ, ਡੋਡੇ ਉਹ ਲਵਾ ਰਹੇ, ਵੇਚ ਉਹ ਰਹੇ, ਮਾਰਕੀਟ ਉਹਨਾਂ ਦੀ, ਫਿਰ ਤਾਲਿਬਾਨ ਕਿੱਥੋਂ ਖੇਤੀ ਕਰ ਲਊਗਾ? ਹੈ ਨਾ, ਇਹ ਗੱਲਾਂ ਨਹੀਂ ਹੈਗੀਆਂ, ਇਹ ਬਦਨਾਮੀ ਦੀਆਂ ਜਾਂ ਪ੍ਰੋਪੋਗੈਂਡੇ ਦੀ ਗੱਲਾਂ। ਹੁਣ ਉਹਨਾਂ ਨੇ ਡਿਕਲੇਅਰ ਕੀਤਾ ਕਿ ਕੋਈ ਸਾਡੇ ਅਫਗਾਨਿਸਤਾਨ ਦੇ ਵਿੱਚ ਨੋ ਨਾਰਕੋਟਿਕਸ ਆਲ ਐਟ ਆਲ, ਕੋਈ ਟਰੇਡ ਨਹੀਂ ਹੋਏਗਾ। ਅਤੇ ਜਿਹੜੇ ਵਾਰ ਲੋਰਡਸ ਪੈਸਾ ਜਮ੍ਹਾਂ ਕਰਕੇ, ਹਥਿਆਰ ਕਰਕੇ ਲੋਕਾਂ ਨੂੰ ਮਾਰ ਰਹੇ ਸੀ, ਉਹ ਭੱਜੇ ਆ, ਉਹ ਇਹਨਾਂ ਨੇ ਖਤਮ ਕਰਨੇ ਆ। ਸੋ ਅਮਰੀਕਾ ਭਾਅ ਜੀ, ਇੱਕ ਗੱਲ ਤੁਸੀਂ ਨੋਟ ਕੀਤੀ ਹੋਣੀ ਆ ਕਿ ਬਹੁਤ ਸਾਰੇ ਜਿਹੜੇ ਲੋਕ ਹੈ ਉਹ ਏਅਰਪੋਰਟ 'ਤੇ ਚਲੇ ਗਏ ਅਤੇ ਉਹਨਾਂ ਨੂੰ ਕਿਸੇ ਨੇ ਰੋਕਿਆ ਨਹੀਂ, ਕਿਸੇ ਨੇ ਮਾਰਿਆ ਨਹੀਂ। ਤੁਹਾਡਾ ਕੀ ਵਿਊ ਹੈ ਇਹਦੇ ਬਾਰੇ?
ਅਮਨਦੀਪ, ਮੇਰਾ ਵੀ ਤਾਂ ਇਹ ਹੈ, ਜਿੰਨੇ ਵੀ ਲੋਕ ਆ ਨਾ ਉੱਥੋਂ ਦੌੜਦੇ ਆ ਜੀ, ਖਾਸ ਤੌਰ 'ਤੇ ਜਿਹੜੇ ਦੂਜੇ ਦੇਸ਼ਾਂ ਦੇ ਲੋਕ ਆ, ਉਹ ਤਾਂ ਗੱਲ ਬਣਦੀ ਹੈ ਵੀ ਉਹ ਤਾਂ ਸਮਝ ਵਿੱਚ ਆਉਂਦੀ ਆ ਕਿ ਉੱਥੋਂ ਚਲੇ ਜਾਊਗੇ, ਉਹਨਾਂ ਨੂੰ ਨੁਕਸਾਨ ਹੋ ਸਕਦਾ ਆ। ਜਿਹੜੇ ਉੱਥੇ ਦੇ ਵਸਨੀਕ ਆ, ਉਹ ਤਾਂ ਸਿਰਫ ਓਪਰਚੁਨਿਟੀ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਦਾ ਹੈ। ਜਿਹੜੇ ਅਫਗਾਨੀ ਆ, ਉਹਨਾਂ ਨੂੰ ਉੱਥੋਂ ਜਾਣ ਦੀ ਕੀ ਲੋੜ ਆ? ਹਨਾ, ਉਹ ਤਾਂ ਆਪਣੇ ਦੇਸ਼ ਵਿੱਚ ਹੀ ਰਹਿਣ, ਆਪਣੇ ਕੰਟਰੀ ਵਿੱਚ ਹੀ ਰਹਿਣ, ਉਹਨਾਂ ਦੀ ਸਰਕਾਰ ਆ, ਉਹਨਾਂ ਦੇ ਬੰਦੇ, ਉਹਨਾਂ ਦੇ ਧਾਰਮਿਕ ਆਗੂਆਂ ਨੇ ਸਰਕਾਰ ਬਣਾਉਣੀ ਆ, ਉਹਨਾਂ ਦਾ ਮੇਰੇ ਖਿਆਲ 'ਚ ਜੀਵਨ ਉੱਥੇ ਵਧੀਆ ਹੋਊਗਾ। ਹੋ ਸਕਦਾ ਕਿ ਬਦਲੇ ਦੀ ਭਾਵਨਾ ਜਿਹੜੇ ਦੂਜੇ ਦੇਸ਼ਾਂ ਦੇ ਲੋਕ ਸੀ ਉਹਨਾਂ ਤੋਂ, ਉਹ ਮੇਰੇ ਖਿਆਲ ਤੋਂ ਉਹਨਾਂ ਦੇ ਵਿੱਚ ਵੀ ਬਦਲੇ ਦੀ ਭਾਵਨਾ ਨਹੀਂ ਹੋਊਗੀ। ਜਿੱਦਾਂ ਡਿਕਲੇਅਰ ਕੀਤਾ ਹੈ ਕਿ ਅਸੀਂ ਸਾਰਿਆਂ ਨੂੰ ਫੋਰਗਿਵ ਕਰ ਦਿੱਤਾ, ਸਾਰਿਆਂ ਨੂੰ ਮਾਫ਼ ਕਰ ਦਿੱਤਾ ਆ, ਕਿਸੇ 'ਤੇ ਕੋਈ ਐਕਸ਼ਨ ਨਹੀਂ ਹੋਊਗਾ, ਉਹਦੇ 'ਤੇ ਦ੍ਰਿੜ ਰਹਿਣਗੇ, ਮੇਰਾ ਖਿਆਲ ਇਹ ਹੈ। ਲੇਕਿਨ ਫਿਰ ਵੀ ਜਿਹੜੇ ਉੱਥੇ ਲੋਕ ਰਹਿੰਦੇ ਸੀ ਦੂਜੇ ਦੇਸ਼ਾਂ ਦੇ, ਉਹਨਾਂ ਦਾ ਜਾਣਾ ਬਣਦਾ ਆ। ਹੁਣ ਜਿਹੜੇ ਲੋਕ ਉੱਥੋਂ ਦੌੜ ਰਹੇ ਆ, ਜਿਹੜੇ ਅਫਗਾਨੀ ਉੱਥੋਂ ਦੌੜ ਰਹੇ ਆ, ਉਹ ਹੁਣ ਦੂਜੇ ਦੇਸ਼ਾਂ ਵਿੱਚ ਆਊਗੇ, ਜਿੱਦਾਂ ਆਸਟ੍ਰੇਲੀਆ ਵਿੱਚ ਸ਼ਰਨਾਰਥੀ ਬਣ ਕੇ ਆਊਗੇ, ਉਹ ਓਪਰਚੁਨਿਸਟ ਲੋਕ ਮੈਂ ਕਹੂੰਗਾ ਉਹਨਾਂ ਨੂੰ, ਜਾਂ ਅਮੈਰੀਕਾ ਜਾਊਗੇ ਜਾਂ ਕੈਨੇਡਾ ਜਾਊਗੇ ਜਾਂ ਹੋਰ ਕਿਤੇ ਜਾਊਗੇ, ਫਿਰ ਉੱਥੇ ਜਾ ਕੇ ਪਤਾ ਕੀ ਕਹੂਗੇ? ਸਾਡਾ ਤਾਂ ਧਰਮ ਖਤਰੇ ਵਿੱਚ ਆ, ਸਾਨੂੰ ਤਾਂ ਇੱਥੇ ਸਾਨੂੰ ਆਜ਼ਾਦੀ ਨਹੀਂ ਹੈ, ਸਾਨੂੰ ਕੱਪੜੇ ਨਹੀਂ ਪਾਉਣ ਦਿੰਦੇ, ਸਾਨੂੰ ਤਾਂ ਸਾਡੇ ਤਿਉਹਾਰ
ਕੱਪੜੇ ਪਾਉਣ ਨਹੀਂ ਦਿੰਦੇ, ਸਾਨੂੰ ਕੱਪੜੇ ਲਾਉਣ ਨਹੀਂ ਦਿੰਦੇ।
ਹਾਂਜੀ, ਕੱਪੜੇ ਸਾਨੂੰ ਲਾਉਣ ਨਹੀਂ ਦਿੰਦੇ, ਫਿਰ ਸਾਨੂੰ ਤਾਂ ਪੂਰੀ ਆਜ਼ਾਦੀ ਨਹੀਂ ਹੈ। ਫਿਰ ਉੱਥੋਂ ਮਾਮੇ ਉੱਥੇ ਕੌਣ ਦੌੜ ਕੇ ਆਏ ਆ? ਜਿਸ ਵੇਲੇ ਤੁਹਾਡੀ ਆਪਣੀ ਸਰਕਾਰ ਬਣਦੀ ਆ ਉੱਥੇ ਰਹੋ, ਫਿਰ ਜੇ ਤੁਸੀਂ ਵੈਸਟਰਨ ਕੰਟਰੀ 'ਚ ਆਏ ਗਏ ਆ, ਫਿਰ ਵੈਸਟਰਨ ਕੰਟਰੀਆਂ ਵਾਲਾ ਥੋੜ੍ਹੇ ਇੱਧਰ ਇਹਨਾਂ ਦੇ ਵੀ ਲਾਅ ਨੂੰ ਮੰਨੋ ਨਾ, ਫਿਰ ਇੱਥੇ ਡਿਸਟਰਪਸ਼ਨ ਕ੍ਰੀਏਟ ਨਾ ਕਰੋ। ਇਹ ਉਹ ਓਪਰਚੁਨਿਸਟ ਲੋਕ ਹੁੰਦੇ ਆ ਜਿਹੜੇ ਕਿ ਇੱਦਾਂ ਦੇ ਮੌਕਿਆਂ ਦਾ ਫਾਇਦਾ ਉਠਾ ਕੇ ਦੂਜੇ ਕੰਟਰੀਆਂ ਵਿੱਚ ਜਾਂਦੇ ਆ, ਫਿਰ ਦੇਸ਼ ਭਗਤ ਆਪਣੇ ਆਪ ਨੂੰ ਕਹਿੰਦੇ ਆ, ਫਿਰ ਇੱਥੇ ਆ ਕੇ ਇੱਦਾਂ ਚਾਹੁੰਦੇ ਵੀ ਸਾਡੇ ਕਹੇ 'ਤੇ ਸਰਕਾਰਾਂ ਉੱਥੇ ਚੱਲਣ, ਅਸੀਂ ਇੱਥੇ ਵਿਊ ਦੇਈਏ ਤਾਂ ਉੱਥੇ ਦੀ ਸਰਕਾਰ ਜਿਹੜੀ ਸਾਡੇ ਅਕੋਰਡਿੰਗਲੀ ਚੱਲੇ, ਹਨਾ। ਇੱਦਾਂ ਦੀ ਇਹ ਵੀ ਧਾਰਨਾ ਹੈਗੀ ਆ ਨਾ, ਇਸ ਪਹਿਲੂ ਤੋਂ ਵੀ ਦੇਖਿਆ ਜਾ ਸਕਦਾ।
ਬਿਲਕੁਲ, ਉੱਥੋਂ ਦੀ ਵੀ ਸਾਡੇ ਹਿਸਾਬ ਨਾਲ ਚੱਲੇ ਅਤੇ ਇੱਥੋਂ ਦੀ ਵੀ ਅਸੀਂ ਆਪਣੇ ਹਿਸਾਬ ਨਾਲ ਚਲਾਉਣੀ ਆ, ਇਹਨਾਂ ਦੇ ਵੀ
ਇੱਥੇ ਦੀ ਵੀ ਆਪਣੇ ਹਿਸਾਬ ਨਾਲ ਚਲਾਈਏ, ਫਿਰ ਉੱਥੇ ਜਾ ਕੇ ਵੀ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਉੱਥੇ ਜਾ ਕੇ ਸਥਾਪਿਤ ਕਰ ਦਈਏ, ਜਿਹੜੀ ਕਿ ਹੋਈ ਨਹੀਂ।
ਭਾਜੀ, ਗੱਲ ਇਹ ਹੈ ਵੀ ਉਹ ਮੈਂ ਇੱਕ ਇੰਟਰਵਿਊ ਦੇਖ ਰਿਹਾ ਸੀਗਾ ਅਤੇ ਉਹ ਬੰਦੇ ਨਾ ਆਹੀ ਸਵਾਲ ਕਰਦੇ ਆ ਵੀ ਆਹ ਦੇਖੋ ਤੁਸੀਂ ਜੀ ਆ ਗਏ ਆ ਅਫਗਾਨਿਸਤਾਨ 'ਤੇ ਕਬਜ਼ਾ ਕਰ ਲਿਆ, ਠੀਕ ਹੈ, ਵੀ ਪਹਿਲਾਂ ਤਾਂ ਤੁਹਾਡਾ ਪ੍ਰੈਜੀਡੈਂਟ ਕਹਿੰਦੇ ਭੱਜ ਗਿਆ, ਮਤਲਬ ਸੁਣਿਆ ਵੀ ਹੈਲੀਕਾਪਟਰ ਦੇ ਵਿੱਚ ਪੈਸੇ ਲੱਦ ਕੇ ਲੈ ਗਿਆ, ਚਾਰ ਕਾਰਾਂ ਭਰ ਲਈਆਂ, ਉੱਡਦੇ ਗਏ ਪੈਸੇ ਪਿੱਛੋਂ, ਮਤਲਬ ਇੰਨੇ ਬਾਕੀ ਛੱਡਣੇ ਪੈ ਗਏ ਉਹਨੂੰ, ਹਨਾ। ਵੀ ਉਹ ਪਤਾ ਲੱਗਾ ਵੀ ਚਲੋ ਪਹਿਲਾਂ ਕਹਿੰਦੇ ਵੀ ਤਜਾਕਿਸਤਾਨ ਚਲੇ ਗਿਆ, ਤਜਾਕਿਸਤਾਨ ਤੋਂ ਬਾਅਦ ਫਿਰ ਚਲੋ ਜੀ ਉਹਨੂੰ UAE ਨੇ ਸ਼ਰਨ ਦੇ ਦਿੱਤੀ, ਸ਼ਰਨ ਹੁਣ ਉਹਨੂੰ ਥੋੜ੍ਹਾ ਦਿੱਤੀ ਆ, ਸ਼ਰਨ ਤਾਂ ਉਹਦਾ ਜਿਹੜਾ $139 million ਉਹ ਭਰ ਕੇ ਲੈ ਕੇ ਗਿਆ ਕਾਰਾਂ 'ਚ ਹੈਲੀਕਾਪਟਰਾਂ 'ਚ, ਉਹਨੂੰ ਦਿੱਤੀ ਆ। ਸੋ $139 million ਉਹਦੇ ਪੈਲੇਸ 'ਚ ਕੈਸ਼ ਪਿਆ ਸੀਗਾ, ਉਹ ਰਹਿ ਪਤਾ ਨਹੀਂ ਕਿੰਨਾ ਗਿਆ, ਉਹ ਵੱਖਰੀ ਗੱਲ ਹੈ, ਪਰ ਇੰਨੇ ਉਹ ਲੈ ਗਿਆ। है ना, ते ओ दा कर गया ना काम अपना राज दे विच। सो ओ पैसा उत्ते की कर रहा सीगा, मतलब ही शुड हैव ओ कोई डिवेलपमेंट करदा, कोई करदा, एक करप्शन टू द कोर, मतलब सिरे दी करप्शन हुई है उत्ते, सारे तरह ने कीता, अमरीकी कंपनियां ने कीती है, नैटो कंपनियां ने कीती, उत्थों दी जिहड़ी लोक लोकल वॉरलॉर्ड है उन्होंने कीती है, पैसे इधर उधर खुरद बुरद सारे कीते है, लोगों की तो डिवेलपमेंट बहुत घट हुई, जो हुई है तो कुछ खास शहरों के पॉकेट्स के हुई है डिवेलपमेंट, आम लोगों तो कोई फैसिलिटी नहीं है, कोई कुछ नहीं है, है ना। दूजी गल जिहड़ा वो कहिंदे भई तुसीं उहनूं रोकिया कल ही नहीं, है ना, भी वह चले गया, एक फोटो आई है, वह कहें असी रोकया नहीं, असी तो उन्हें पैसे दे के तोरिया आप, वह बंदे कहें फोटो दिती उन्हें, वह जदों ना गए अंदर पैलेस के तो प्रेजिडेंट तैयार हो रहा सी जाण नूं, ते वह चले गए 100-150 उन्हें जिहड़े तालिबान फाइटर सी ना उन्होंने लैन बना ली, जिदा सलामी नहीं देंदे तोरन वेले क्रिकेट दे विच जदों किसी नूं रिटायरमेंट हुंदा एदां बनाई उन्होंने, ਉਹ ਇੱਕ ਫੋਟੋ ਦੇ ਵਿੱਚ ਜਿਹੜੇ ਨੌਜਵਾਨ ਲੜਾਕੇ ਸੀ ਉਹਦੇ ਪੈਰੀਆਂ ਹੱਥ ਲਾਉਂਦੇ ਦਿਖਾਲੇ ਆ, ਉਹ ਪੈਰੀਆਂ ਹੱਥ ਲਾ ਰਹੇ ਜਾਂਦੇ ਦੇ।
ਅੱਛਾ ਜੀ।
ਹਾਂ, ਉਹ ਕਹਿੰਦੇ ਭਰਾਵਾ ਤੂੰ ਲੈ ਜਾ ਪੈਸੇ, ਸਾਨੂੰ ਕੋਈ ਲੋੜ ਨਹੀਂ, ਅਸੀਂ ਹੋਰ ਛਾਪ ਲਵਾਂਗੇ। ਉਹ ਮਤਲਬ ਆਈ ਵਾਸ ਅਮੇਜ਼ਡ ਨਾ, ਉਹਨੀ ਕਹਿੰਦੇ ਆਪ ਲੱਦੇ ਪੈਸੇ ਉਹਦੀ ਕਾਰਾਂ 'ਚ, ਵੀ ਆਹ ਵੀ ਲੈ ਜਾ, ਆਹ ਵੀ ਲੈ ਜਾ, ਤੂੰ ਜਾ ਸਹੀ ਬਸ ਲੈ ਜਾ, ਤੂੰ ਕੋਈ ਗੱਲ ਨਹੀਂ, ਕਹਿੰਦੇ ਸਾਨੂੰ ਨਹੀਂ ਲੋੜ, ਹੈ ਨਾ। ਸੋ ਉਹ ਨਹੀਂ ਕਹਿੰਦੇ
ਦੇ ਕੇ ਤੋਰਿਆ,
ਹਾਂ ਪੂਰਾ ਪੈਸੇ ਲੋਡ ਕਰਕੇ ਤੋਰਿਆ ਉਹਨੂੰ, ਤੇ ਕਹਿੰਦੇ ਭਰਾਵਾ ਅਸੀਂ ਪੈਸੇ ਲਈ ਥੋੜ੍ਹਾ ਲੜੇ ਹਾਂ, ਅਸੀਂ ਤਾਂ ਸਿਧਾਂਤਾਂ ਦੇ ਲਈ ਲੜੇ ਹਾਂ, ਅਸੀਂ ਪੈਸੇ 'ਤੇ ਕਬਜ਼ਾ ਕਰਨ ਦਿੰਦੇ ਨਹੀਂ, ਇਹ ਤਾਂ ਫਿਰ ਆ ਜਾਣੇ ਸਾਡੇ ਕੋਈ ਫਿਕਰ ਨਾ ਕਰੋ ਤੁਸੀਂ। ਇੱਕ ਤਾਂ ਇਹ ਮਤਲਬ ਵਰਜਨ ਜਿਹੜਾ ਆ ਆਪਾਂ ਸਾਂਝਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਜੀ ਭੱਜ ਗਿਆ ਜੀ, ਉਹ ਜੀ ਰਾਤ ਨੂੰ ਭੱਜ ਗਿਆ, ਨਹੀਂ ਨਹੀਂ ਨਹੀਂ, ਉਹ ਪ੍ਰੋਪਰ ਸਲਾਮੀ ਦੇ ਕੇ ਤੋਰਿਆ ਉਹਨਾਂ ਨੇ। ਅਤੇ ਦੂਜੀ ਗੱਲ ਹੈ ਉਹ ਭੱਜਣ ਨੂੰ ਗਏ ਅਫਗਾਨਿਸਤਾਨ 'ਚੋਂ, ਇੱਕ ਰਾਕਟ ਮਾਰਨਾ ਸੀ ਹੈਲੀਕਾਪਟਰ ਥੱਲੇ। ਹੁਣ ਏਅਰਪੋਰਟ ਦੀ ਗੱਲ ਕਰਦੇ ਹਾਂ, ਏਅਰਪੋਰਟ ਦੇ ਬਾਰੇ ਪੁੱਛਿਆ ਵੀ ਇਹ ਜਿਹੜੇ ਲੋਕ ਉੱਥੇ 2-3 ਹਜ਼ਾਰ ਜਮ੍ਹਾਂ ਹੋਇਆ ਆ, ਭੱਜ ਰਹੇ ਆ, ਇਹ ਕੱਲ੍ਹ ਹੀ ਭੱਜ ਰਹੇ ਆ? ਉਹ ਕਹਿੰਦੇ ਕੋਈ ਨਹੀਂ, ਤੁਹਾਨੂੰ ਉਹਨਾਂ ਨੇ ਨਾ 3-4 ਵੀਡੀਓ ਪਾਏ, ਮਾਰਕੀਟ 'ਚ ਜਾਂਦੇ ਆ, ਦੁਕਾਨਾਂ ਖੁੱਲ੍ਹੀਆਂ, ਸਕੂਲ ਖੁੱਲ੍ਹੇ ਆ, ਸਕੂਲਾਂ ਦੀ ਦਿਖਾਲੀ ਸਾਰੀ ਇੰਟਰਵਿਊ, BBC ਦੀ ਇੰਟਰਵਿਊ ਸੀਗੀ, ਅਤੇ ਉਹਨਾਂ ਨੇ ਪੁੱਛਿਆ ਵੀ ਤੁਹਾਡੇ ਇਹ ਜਿਹੜੇ ਲੋਕ ਨੇ ਏਅਰਪੋਰਟ 'ਤੇ ਭੱਜੇ ਨੇ, ਇਹ ਕੌਣ ਲੋਕ ਨੇ, ਇਹ ਕੱਲ੍ਹ ਹੀ ਭੱਜ ਰਹੇ ਨੇ? ਕਹਿੰਦੇ ਪਤਾ ਨਹੀਂ ਇਹ ਕੌਣ ਲੋਕ ਹੈ, ਪਤਾ ਨਹੀਂ ਕੱਲ੍ਹ ਹੀ ਭੱਜ, ਅਸੀਂ ਤਾਂ ਕਹਿੰਦੇ ਕੁਛ ਵੀ ਨਹੀਂ ਕੀਤਾ, ਕਿ ਨਾ ਤਾਂ ਗੋਲੀ ਚਲਾਈ ਆ, ਅਸੀਂ ਤਾਂ ਸਿਰਫ ਮਤਲਬ ਹਜੇ ਸਰਕਾਰ ਬਣਾਉਣੀ ਆ। ਕਹਿੰਦੇ ਫਿਰ ਤੁਸੀਂ ਇਹਨਾਂ ਨੂੰ ਰੋਕਦੇ ਨਹੀਂ? ਕਹਿੰਦੇ ਨਹੀਂ, ਅਸੀਂ ਇਹਨਾਂ ਨੂੰ ਰੋਕਣਾ ਨਹੀਂ ਚਾਹੁੰਦੇ। ਕਿਉਂ? ਕਹਿੰਦੇ ਜਿਹੜੇ ਪਹਿਲਾਂ ਹੀ ਭੱਜ ਰਹੇ ਆ, ਇੱਕ ਦੂਜੇ ਲੋਕ ਨੇ, ਡਰਪੋਕ ਲੋਕ ਨੇ, ਸਾਨੂੰ ਇਹਨਾਂ ਦੀ ਕੋਈ ਲੋੜ ਨਹੀਂ, ਇੱਥੇ ਮੌਕਾ ਪ੍ਰਸਤ ਲੋੜ ਹੈ, ਲੋਕ ਹੈ, ਇਹਨਾਂ ਨੇ ਕੋਈ ਗਲਤ ਕੰਮ ਕੀਤਾ ਹੋਣਾ ਇੱਥੇ ਤਾਂ ਇਹ ਭੱਜ ਰਹੇ ਨੇ, ਇਹਨਾਂ ਨੇ ਕੋਈ ਕੰਮ ਕਾਰਾ ਕੀਤਾ ਹੋਣਾ, ਇਹਨਾਂ ਨੂੰ ਪਤਾ ਲੱਗ ਗਿਆ ਵੀ ਸਾਡਾ ਹੁਣ ਪਤਾ ਲੱਗ ਜਾਣਾ, ਔਰ ਸਾਡੇ ਫਿਰ ਤੁਹਾਨੂੰ ਪਤਾ ਵੀ ਕੀ ਕਰਨਾ ਅਸੀਂ, ਤਾਂ ਇਹਨਾਂ ਨੂੰ ਭੱਜ ਲੈਣ ਦਿਓ, ਜਿਹੜੇ ਭੱਜਦੇ ਆ ਦੇਖ ਲੈਣ, ਇਹ ਵੀ ਪੰਜੀ ਦਾ ਭੌਣ ਦੇਖ ਲੈਣ ਵੀ ਅਮਰੀਕਾ ਦੇ ਸਿਰ 'ਤੇ ਇਹਨਾਂ ਨੇ ਜਿਹਨਾਂ ਨੇ ਛਾਲਾਂ ਮਾਰੀਆਂ ਸੀ, ਮੁਖਬਰੀਆਂ ਕੀਤੀਆਂ, ਬੰਦੇ ਫੜਵਾਏ, ਬੰਦੇ ਮਰਵਾਏ, ਇਹ ਵੀ ਇੱਕ ਵਾਰੀ ਦੇਖ ਲੈਣ ਵੀ ਅਮਰੀਕਾ ਉਹਨਾਂ ਦੀ ਕਿੰਨੀ ਕਸਾਰ ਲੈਂਦਾ। ਇਹ ਸਜ਼ਾ ਇਹੀ ਆ, ਉੱਥੇ ਜਾ ਕੇ ਜਿਹੜੀ ਟ੍ਰੀਟਮੈਂਟ ਇਹਨਾਂ ਨੂੰ ਮਿਲਣੀ ਆ। ਉਹ ਕਹਿੰਦੇ ਸਾਨੂੰ ਲੋੜ ਨਹੀਂ, ਅਮਰੀਕਾ ਦੇ ਕੋਲ ਏਅਰਪੋਰਟ ਹੈ, ਉਹਨਾਂ ਨੂੰ ਹੌਲੀ ਹੌਲੀ ਭੱਜ ਲੈਣ ਦਿਓ, ਕੋਈ ਚੱਕਰ ਨਹੀਂ, ਉਹ ਜਦੋਂ ਡੈਸਪਰੇਟ ਹੈ, ਲੋਕ ਆਪਣੇ ਕੱਢਦੇ ਨੇ, ਤਾਂ ਸਾਡੀ ਪਬਲਿਸਿਟੀ ਹੁੰਦੀ ਆ ਵੀ ਅਸੀਂ ਗੋਲੀ ਵੀ ਨਹੀਂ ਚਲਾਈ, ਸਾਡੀ ਗੋਲੀ ਤੋਂ ਬਿਨਾਂ ਹੀ ਇੰਨਾ ਦਹਿਲ ਹੈ ਕਿ ਅਮਰੀਕਾ, ਨੈਟੋ, ਵੈਸਟਰਨ ਕੰਟਰੀ ਜਿਹੜੇ ਨੇ, ਇੰਡੀਆ ਇਨਕਲੂਡਿਡ, ਇਹ ਸਾਰੇ ਬਿਨਾਂ ਗੋਲੀ ਤੋਂ ਹੀ ਭੱਜ ਰਹੇ ਨੇ। ਮੋਰਲੀ, ਫੰਡਾਮੈਂਟਲੀ, ਸਿਧਾਂਤਕ ਤੌਰ 'ਤੇ ਅਮਰੀਕ ਭਾਜੀ ਵੀ ਮੈਨੂੰ ਇਉਂ ਲੱਗਦਾ ਹੈ ਕਿ ਜਿਹੜੇ ਇਹਨਾਂ ਦੇ ਐਡਵਾਈਜ਼ਰ ਹੈ ਜਾਂ ਟੌਪ ਕਰੀਮ ਹੈ, ਉਹ ਕਾਫੀ ਮੰਜੀ ਹੋਈ ਹੈ ਇਸ ਵੇਲੇ, ਮਤਲਬ ਡਿਪਲੋਮੈਟਿਕਲੀ ਜਾਂ ਜੋ ਵੀ ਉਹਨਾਂ ਦੀ ਸਟੈਂਡਿੰਗ ਹੈ।
ਹਾਂਜੀ ਬਿਲਕੁਲ, ਜਿੱਦਾਂ 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 ਐਕਸ਼ਨ ਕਰ ਰਹੇ ਆ, ਜਿੱਦਾਂ ਉਹਨਾਂ ਨੇ ਸ਼ਾਂਤੀ ਉੱਤੇ ਸਥਾਪਿਤ ਕੀਤੀ, ਉਹ ਏਅਰਪੋਰਟ 'ਤੇ ਜਿਹੜੇ ਲੋਕ ਜਾ ਰਹੇ ਆ ਉਹਨਾਂ ਨੂੰ ਬਹੁਤਾ ਕੁਛ ਕਹਿ ਨਹੀਂ ਰਹੇ, ਇਹ ਬਹੁਤ ਹਾਈਲੀ ਡਿਪਲੋਮੈਟਿਕ ਐਕਟੀਵਿਟੀਜ਼ ਆ ਤਾਲਿਬਾਨ ਦੇ ਦੁਆਰਾ। ਅਤੇ ਜਿੱਦਾਂ ਉਹ ਹੁਣ ਸਾਨੂੰ ਤਾਂ ਇੱਦਾਂ ਲੱਗਦਾ ਸਾਰਾ ਅਫਗਾਨਿਸਤਾਨ ਜਲ ਹੀ ਰਿਹਾ ਆ, ਲੇਕਿਨ ਉੱਥੇ ਆਮ ਤੌਰ 'ਤੇ ਜਿਹੜੇ ਕੰਮ ਉਹ ਠੀਕ ਠਾਕ ਹੋ ਰਹੇ ਆ, ਸਕੂਲ ਖੁੱਲ੍ਹ ਰਹੇ ਆ, ਸੰਸਥਾਵਾਂ ਵਿੱਚ ਕੰਮ ਹੋ ਰਿਹਾ, ਲੋਕ ਇੱਧਰ ਉੱਧਰ ਘੁੰਮ ਰਹੇ, ਮਾਰਕੀਟਾਂ ਵਿੱਚ ਲੋਕ ਜਾ ਰਹੇ। ਜਿੱਦਾਂ ਤਾਲਿਬਾਨ ਦਾ ਉਹਨਾਂ ਨੇ ਸਵਾਗਤ ਕੀਤਾ ਲੋਕਾਂ ਨੇ, ਉਹ ਵੀ ਚਾਹੇ ਚਾਹੁੰਦੇ ਸੀ ਵੀ ਚੇਂਜ ਆਵੇ, ਟ੍ਰਾਂਜੀਸ਼ਨ ਆਵੇ। ਮੇਰੇ ਖਿਆਲ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਉਤਸਾਹਕ ਜਿਹੜਾ ਮਾਹੌਲ ਆ ਉੱਥੇ ਪੈਦਾ ਹੋਇਆ ਆ, ਲੇਕਿਨ ਵੈਸਟਰਨ ਮੀਡੀਆ ਦੇ ਵਿੱਚ, ਇੱਥੇ ਦੇ ਮੀਡੀਆ ਦੇ ਵਿੱਚ ਕਾਫੀ ਕ੍ਰਿਟੀਸਿਜ਼ਮ ਹੋ ਰਿਹਾ ਉਹਦਾ, ਦੂਜੇ ਪੱਖ ਦਿਖਾਏ ਜਾ ਰਹੇ ਆ।
ਦੇਖੋ ਨੌਜਵਾਨ ਸੀਗਾ ਉਹ ਮੇਰਾ ਖਿਆਲ 30-32 ਸਾਲ ਦਾ ਹੋਊਗਾ ਉਹ ਤਸਬੀ ਫੇਰ ਰਿਹਾ ਸੀਗਾ ਚੌਂਕੜੀ ਮਾਰ ਕੇ ਬੈਠਾ ਸੀ ਉਹਨੂੰ ਸਵਾਲ ਪੁੱਛ ਰਹੇ ਸੀਗੇ ਹਨਾ ਕਹਿੰਦੇ ਵੀ ਆ ਔਰਤਾਂ ਦੇ ਬਾਰੇ ਐਜੂਕੇਸ਼ਨ ਦੇ ਕਹਿੰਦੇ ਨਹੀਂ ਔਰਤਾਂ ਦੀ ਐਜੂਕੇਸ਼ਨ ਹੋਊਗੀ ਬੱਚਿਆਂ ਦੀ ਐਜੂਕੇਸ਼ਨ ਹੋਊਗੀ ਪਰ 2-3 ਸ਼ਰਤਾਂ 'ਤੇ ਹੋਊਗੀ ਇੱਕ ਤਾਂ ਹੋਊਗੀ ਵੀ ਉਹ ਕੱਪੜੇ ਪੂਰੇ ਪਾ ਕੇ ਆਉਣਗੀਆਂ ਠੀਕ ਹੈ ਆਪਣਾ ਸਿਰ ਢੱਕ ਕੇ ਆਉਣਗੀਆਂ ਜਿਹੜਾ ਸਾਡਾ ਕਲਚਰ ਹੈ ਜਿਹੜੇ ਬੰਦੇ ਆ ਉਹ ਦਾੜੀ ਰੱਖਣਗੇ ਜਿਹੜਾ ਸਾਡਾ ਕਲਚਰ ਹੈ ਠੀਕ ਹੈ ਉਸ ਹਿਸਾਬ ਨਾਲ ਚਲੋ ਦੈਟਸ ਨਥਿੰਗ ਰੋਂਗ ਵਿਦ ਇਟ ਦੂਜੀ ਗੱਲ ਆਓ ਕਹਿੰਦੇ ਤੁਹਾਨੂੰ ਦਿਖਾਲਦੇ ਹਾਂ ਤੁਸੀਂ ਕਹਿੰਦੇ ਐਵੇਂ ਬੇਕਾਰ ਗੱਲਾਂ ਨਾ ਕਰੋ ਉਹ ਪਹਿਲਾਂ ਸਾਡੇ ਕੋਲ ਮੀਡੀਆ ਹੈ ਨਹੀਂ ਸੀ ਹੁਣ ਸਾਡੇ ਕੋਲ ਮੀਡੀਆ ਹੈਗਾ ਹੁਣ ਅਸੀਂ ਵੀ ਦਿਖਾ ਲਾਂਗੇ ਉਹ ਭਾਅ ਜੀ ਉਹ ਸਕੂਲ 'ਚ ਚਲੇ ਗਏ ਨੌਕ ਕਰਕੇ ਕਲਾਸ ਕਲਾਈ ਲੇਡੀ ਟੀਚਰ ਕਲਾਸ ਪੜ੍ਹਾ ਰਹੀ ਸੀ ਉਹਨੇ ਸਿਰ ਢੱਕਿਆ ਹੋਇਆ ਸੀ ਔਰ ਉਹਨਾਂ ਨੂੰ ਨੌਜਵਾਨਾਂ ਨੂੰ ਕਹਿ ਲਓ ਕਿ ਜਾਂ ਫਾਈਟਰਸ ਨੂੰ ਜਾਂ ਬਜ਼ੁਰਗਾਂ ਨੂੰ ਦੇਖ ਕੇ ਉਹਨੇ ਆਪਣਾ ਮੂੰਹ ਢੱਕ ਲਿਆ ਅਤੇ ਕਹਿੰਦੇ ਆਹ ਦੇਖੋ 40-50 ਉੱਥੇ ਬੱਚੇ ਬੈਠੇ ਸੀ ਮੇਰਾ ਖਿਆਲ 4th-5th ਦੀ ਕਲਾਸ ਹੋਊਗੀ ਕੁੜੀਆਂ ਮੁੰਡੇ ਇਕੱਠੇ ਬੈਠੇ ਆ ਇਕੱਠੇ ਹੋ ਕੇ ਪੜ੍ਹ ਰਹੇ ਨੇ ਕਹਿੰਦੇ ਤੁਸੀਂ ਦੱਸੋ ਆ ਕੁੜੀਆਂ ਵੀ ਬੈਠੀਆਂ ਮੁੰਡੇ ਇੱਕੋ ਕਲਾਸ 'ਚ ਬੈਠੇ ਆ ਕੋ ਐਜੂਕੇਸ਼ਨ ਚੱਲ ਰਿਹਾ ਕਿਹੜਾ ਤੁਸੀਂ ਕਹਿੰਦੇ ਕੂੜ ਪ੍ਰਚਾਰ ਦੁਨੀਆਂ 'ਚ ਕਰੀ ਜਾ ਰਹੇ ਸਾਡਾ ਆਹ ਦੇਖ ਲਓ ਤੁਸੀਂ ਉਹ ਵੀਡੀਓ BBC ਦੀ ਆ ਉਹ 'ਚ ਦਿਖਾ ਲਿਆ ਉਹਨਾਂ ਨੇ ਦੂਜਾ ਭਾਅ ਜੀ ਉਹਨਾਂ ਨੇ ਇਹ ਪੁੱਛਿਆ ਵੀ ਔਰਤਾਂ ਦੀ ਕੰਮ ਦੀ ਕਹਿੰਦੇ ਕੰਮ ਕਰੋ ਔਰਤਾਂ ਕੰਮ ਕਰਨਗੀਆਂ ਸਭ ਕੁਛ ਕਰਨਗੀਆਂ ਜੌਬਾਂ ਕਰਨਗੀਆਂ ਜਿੱਥੇ ਕਰ ਸਕਦੀਆਂ ਅਸੀਂ ਲੜਨ ਨਹੀਂ ਭੇਜਣੀਆਂ ਫੌਜਾਂ 'ਚ ਨਹੀਂ ਭਰਤੀ ਕਰਨੀਆਂ ਇਹ ਔਰਤਾਂ ਦਾ ਕੰਮ ਨਹੀਂ ਇਹ ਬੰਦਿਆਂ ਦਾ ਕੰਮ ਇਹ ਬੰਦੇ ਕਰਨਗੇ ਕਿਉਂਕਿ ਕਈ ਵਾਰੀ ਇੱਦਾਂ ਲੱਗਦਾ ਹੁੰਦਾ ਕਿ ਜਿਹੜੀਆਂ ਔਰਤਾਂ ਨੇ ਉਹ ਬੰਦੇ ਬਣਨ ਦੀ ਕੋਸ਼ਿਸ਼ ਕਰਦੀਆਂ ਨੇ ਅਤੇ ਬੰਦੇ ਜ਼ਿਆਦਾ ਔਰਤਾਂ ਬਣਨ ਦੀ ਕੋਸ਼ਿਸ਼ ਕਰਦੇ ਆ ਸੋ ਆਪਣਾ ਆਪਣਾ ਕੰਮ ਐਫੀਸ਼ੈਂਟਲੀ ਨਹੀਂ ਕਰਦੇ ਅਤੇ ਇਹੋ ਜਿਹੀ ਜਿਹੜੀ ਆਈਡੀਓਲੋਜੀ ਉੱਥੋਂ ਆ ਰਹੀ ਆ ਪਰ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਲੱਗੇਗਾ ਵੀ ਕਿੱਦਾਂ ਹੁੰਦੀ ਹੈ ਪਰ ਸੋ ਫਾਰ ਜਿਹੜੀ ਹੈ ਕਾਫੀ ਪ੍ਰੋਮਿਸਿੰਗ ਆ ਮੈਨੂੰ ਲੱਗਦਾ ਉਹ ਵੱਖਰੇ ਤਰ੍ਹਾਂ ਦਾ ਜਿਹੜਾ ਅਫਗਾਨਿਸਤਾਨ ਸਿਰਜਣਗੇ ਜਿਹਦੇ ਵਿੱਚ ਐਸ਼ ਪ੍ਰਸਤੀ ਥੋੜ੍ਹੀ ਘੱਟ ਹੋਏਗੀ ਖੱਜਲ ਖੁਆਰੀ ਘੱਟ ਹੋਏਗੀ ਅਤੇ ਜਿੱਦਾਂ ਦੀ ਉਹਨਾਂ ਦੀ ਵੈਲਿਊਜ਼ ਆ ਉਸ ਦੇਸ਼ ਦੀਆਂ ਉਸ ਚਿਤਵਦੇ ਨੇ ਅਸੀਂ ਇੱਦਾਂ ਜੀਣੀ ਹੈ ਸਲੋ ਲਾਈਫ ਜੀਣੀ ਆ ਨੈਚੁਰਲ ਜੀਣੀ ਆ ਅਸੀਂ ਪਿੰਡਾਂ 'ਚ ਰਹਿਣਾ ਆ ਇਹ ਡਿਵੈਲਪਮੈਂਟ ਕਰਨੀ ਮੈਨੂੰ ਲੱਗਦਾ ਉਹ ਕਰ ਲੈਣਗੇ ਕਰਨਾ ਚਾਹੀਦਾ ਵੀ ਆ ਉਹਨਾਂ ਨੂੰ ਹੱਕ ਵੀ ਆ ਜ਼ਰੂਰੀ ਨਹੀਂ ਹੈਗਾ ਵੀ ਆਸਟ੍ਰੇਲੀਆ ਦੀ ਫਿਲੋਸਫੀ ਅਮਰੀਕਾ ਦੀ ਜਾਂ ਵੈਸਟਰਨ ਕੰਟਰੀ ਦੀ ਫਿਲੋਸਫੀ ਉਹ ਲਾਗੂ ਕਰਨਾ ਤਾਂ ਉਹਨੂੰ ਹੀ ਮਾਡਰਨਾਈਜ਼ ਗਿਣਦੇ ਆ ਕੁਆਲਿਟੀ ਆਫ ਲਾਈਫ ਇਜ਼ ਡਿਫਰੈਂਟ
ਸਟੈਂਡਰਡ ਆਫ ਲਾਈਫ ਤਾਂ ਹੋ ਸਕਦਾ ਮਨਦੀਪ ਸਟੈਂਡਰਡ ਆਫ ਲਾਈਫ ਤਾਂ ਘੱਟ ਹੋਵੇ ਲੇਕਿਨ ਕੁਆਲਿਟੀ ਆਫ ਲਾਈਫ ਵਧੀਆ ਹੋਊਗੀ ਕੁਆਲਿਟੀ ਆਫ ਲਾਈਫ ਔਰ ਸਟੈਂਡਰਡ ਆਫ ਲਾਈਫ 'ਚ ਫਰਕ ਹੁੰਦਾ ਆ ਹੁਣ ਆਸਟ੍ਰੇਲੀਆ ਦੇ ਵਿੱਚ ਜਾਂ ਵੈਸਟਰਨ ਕੰਟਰੀਆਂ ਦੇ ਵਿੱਚ ਸਟੈਂਡਰਡ ਆਫ ਲਿਵਿੰਗ ਤਾਂ ਬਹੁਤ ਉੱਚਾ ਹੈ ਲੋਕਾਂ ਦਾ ਤੁਹਾਡੇ ਕੋਲ ਕਾਰਾਂ ਵੀ ਆ ਸਭ ਕੁਛ ਆ ਤੁਹਾਡੇ ਕੋਲ ਬਹੁਤ ਵਧੀਆ ਵਧੀਆ ਘਰ ਆ ਕੀ ਤੁਸੀਂ ਖੁਸ਼ ਆ ਕੁਆਲਿਟੀ ਆਫ ਲਾਈਫ ਤੁਸੀਂ ਵਧੀਆ ਆਪਣੇ ਆਪ ਨੂੰ ਮਹਿਸੂਸ ਕਰ ਰਹੇ ਸਬਰ ਸੰਤੋਖ ਹੈਗਾ ਆ ਉਹਨੂੰ ਕਹਿੰਦੇ ਕੁਆਲਿਟੀ ਆਫ ਲਾਈਫ ਜਿੱਥੇ ਸਬਰ ਸੰਤੋਖ ਬਹੁਤ ਹੁੰਦਾ ਆ ਹੁਣ ਅਮਨਦੀਪ ਜਿੱਦਾਂ ਤੁਸੀਂ ਪਹਿਲਾਂ ਗੱਲ ਕਰ ਰਹੇ ਸੀ ਪਹਿਲਾਂ ਚਲੋ ਇਹ ਅਫਗਾਨਿਸਤਾਨ 'ਤੇ ਬਹੁਤ ਵਧੀਆ ਗੱਲ ਤੁਸੀਂ ਕੀਤੀ ਆ ਲੱਗਦਾ ਹੈ ਕਿ ਕਾਫੀ ਪ੍ਰੋਮਿਸਿੰਗ ਜਿਹੜਾ ਇੰਫਰਾਸਟ੍ਰਕਚਰ ਉੱਥੇ ਹੋਊਗਾ ਇੰਫਰਾਸਟ੍ਰਕਚਰ ਨਹੀਂ ਗਵਰਨੈਂਸ ਹੋਊਗੀ ਜਿਹੜੀ ਕਾਫੀ ਪ੍ਰੋਮਿਸਿੰਗ ਹੋਊਗੀ ਜਿੱਦਾਂ ਵੈਲਿਊਜ਼ ਉਹਨਾਂ ਦੀਆਂ ਹੈਗੀਆਂ ਧਾਰਮਿਕ ਵੈਲਿਊ ਦੇ ਅਨੁਸਾਰ ਉਹ ਕਰਨਗੇ ਸਭ ਕੁਛ ਕਰਨਗੇ ਇੱਕ ਚੰਗੀ ਆਸ ਕੀਤੀ ਜਾ ਸਕਦੀ ਆ ਹੁਣ ਮੁੜ ਕੇ ਆਉਣੇ ਤੇ ਕੋਵਿਡ 'ਤੇ ਅਮਨਦੀਪ ਕੋਵਿਡ 'ਤੇ ਆ ਜਾਈਏ 2 ਮਿੰਟ ਹੋਰ ਲਾ ਲਈ
ਆ ਜਾਓ
ਅੱਛਾ ਕੋਵਿਡ ਦੀ ਇੱਦਾਂ ਆ ਜਿੱਦਾਂ ਪਹਿਲਾਂ ਤੁਸੀਂ ਜਾਂਦੇ ਹੁੰਦੇ ਸੀ ਨਾ ਹਕੀਮਾਂ ਦੇ ਕੋਲ ਪਿੰਡ ਦੇ ਹਕੀਮ ਦੇ ਕੋਲ ਜਾਂ ਨਾਲ ਦੇ ਪਿੰਡ ਦੇ ਹਕੀਮ 2-4 ਹਕੀਮ ਹੁੰਦੇ ਸੀ ਡਾਕਟਰ ਤਾਂ ਹੁੰਦੇ ਨਹੀਂ ਸੀ MBBS ਉਹ ਪਹਿਲਾਂ ਤੁਹਾਨੂੰ ਜਾਂਦੇ ਨੂੰ ਪੁੱਛਦੇ ਹੁੰਦੇ ਸੀ ਵੀ ਭਾਈ ਸਾਹਿਬ ਤੁਸੀਂ ਅੱਜ ਖਾਧਾ ਕੀ ਆ ਤੁਸੀਂ ਕਿਹੜੇ ਕਿਹੜੇ ਐਕਟੀਵਿਟੀਜ਼ ਕੀਤੀ ਆ ਫਿਰ ਜਿਸ ਵੇਲੇ ਦਵਾਈ ਦੀ ਪੁੜੀ ਦਿੰਦੇ ਸੀ ਨਾਲ ਕਈ ਸ਼ਰਤਾਂ ਲਾਉਂਦੇ ਹੁੰਦੇ ਸੀ ਤੁਸੀਂ ਖੱਟਾ ਨਹੀਂ ਖਾਣਾ ਤੁਸੀਂ ਆਹ ਨਹੀਂ ਖਾਣਾ ਤੁਸੀਂ ਹਲਦੀ ਖਾਣੀ ਆ ਤੁਸੀਂ ਫਲਾਨੀ ਚੀਜ਼ ਖਾਣੀ ਆ ਉਹ ਤੁਹਾਨੂੰ ਨੈਚੁਰਲ ਵੇ ਦੇ ਨਾਲ ਤੁਹਾਡੀ ਟ੍ਰੀਟਮੈਂਟ ਕਰਦੇ ਹੁੰਦੇ ਸੀ ਕਿ ਨੈਚੁਰਲ ਵੇ ਦੇ ਨਾਲ ਤੁਸੀਂ ਠੀਕ ਠਾਕ ਖਾਓ ਤੇ ਨਾਲ ਪੂੜੀ ਤਾਂ ਉਦੇ ਦਿੱਤੀ ਹੁੰਦੀ ਸੀ ਵੀ ਤੁਹਾਨੂੰ ਜਿਹੜੀ ਧਾਰਤ ਰਹੇ ਤੇ ਹਕੀਮ ਨੂੰ 2-4 ਰੁਪਈਏ ਦੇ ਕੇ ਆਏ ਆ ਅਸਲ ਵਿੱਚ ਕੀ ਕਰਦੇ ਹੁੰਦੇ ਸੀ ਨੈਚੁਰਲ ਵੇ ਆਫ ਲਾਈਫ ਤੁਹਾਨੂੰ ਸਿਖਾਉਣ ਦੀ ਕੋਸ਼ਿਸ਼ ਕਰਦੇ ਸੀ ਹੁਣ ਤੁਸੀਂ ਡਾਕਟਰ ਕੋਲ ਚਲੇ ਜਾਓ ਡਾਕਟਰ ਕਦੇ ਵੀ ਨਹੀਂ ਤੁਸੀਂ ਤੁਹਾਨੂੰ ਪੁੱਛੂਗਾ ਤੁਹਾਡੀ ਖੁਰਾਕ ਕੀ ਆ ਜਾਂ ਦਵਾਈ ਦੇਣ ਤੋਂ ਬਾਅਦ ਕਦੇ ਵੀ ਨਹੀਂ ਕਹੂਗਾ ਵੀ ਆਹ ਚੀਜ਼ ਛੱਡਣੀ ਆਹ ਨਹੀਂ ਖਾਣੀ ਉਹ ਜੋ ਮਰਜ਼ੀ ਖਾਈ ਜਾਓ ਜੋ ਮਰਜ਼ੀ ਕਰੀ ਜਾਓ ਪਰ ਆਹ ਜੇ ਤੁਸੀਂ ਇਹ ਇਹਦੇ ਨਾਲ ਠੀਕ ਨਹੀਂ ਹੋਊਗੇ ਤਾਂ ਇਹ ਡਬਲ ਡੋਜ਼ ਕਰ ਦਿਓ ਜੇ ਉਹ ਤੋਂ ਵੀ ਠੀਕ ਨਹੀਂ ਹੋਊਗੇ ਟ੍ਰਿਪਲ ਡੋਜ਼ ਕਰ ਦਿਓ ਜੇ ਫਿਰ ਨਾ ਠੀਕ ਹੋਊਗੇ ਤੁਹਾਨੂੰ ਟੀਕੇ ਤੇ ਲਾ ਦੇਵਾਂਗੇ ਇੱਦਾਂ ਹੈ ਗਿਆ ਨਾ
ਇਹੀ ਚੀਜ਼ ਹੈ, ਬਿਲਕੁਲ ਇਹੀ ਚੀਜ਼ ਹੈ। ਉਹ ਇਹ ਐਲੋਪੈਥੀ
ਹੈਗੀ
ਹੈ, ਇਹ ਐਲੋਪੈਥੀ ਦੀ ਤਾਂ
ਕਮਰਸ਼ੀਅਲ ਕਾਰਨ ਹੀ ਇਹ
ਨਹੀਂ, ਐਲੋਪੈਥੀ ਤੇ ਜਿਹੜੇ ਕਮਰਸ਼ੀਅਲਾਈਜੇਸ਼ਨ ਹੈ ਉਹਦਾ ਇਹੀ ਫੰਡਾ ਆ ਕਿ ਮਤਲਬ ਐਜ਼ ਏ ਕੰਜ਼ਿਊਮਰ ਦੇਖਿਆ ਜਾਂਦਾ ਆ ਪੇਸ਼ੈਂਟ ਨੂੰ ਵੀ, ਵੀ ਕਿੰਨੀ ਕੁ ਦੇਰ ਅਸੀਂ ਇਹਨੂੰ ਚੋ ਸਕਦੇ ਹਾਂ, ਕਿੰਨੀ ਕੁ ਦੇਰ ਅਸੀਂ ਇਹਨੂੰ ਮਿਲ ਕਰ ਸਕਦੇ ਹਾਂ। ਸੋ ਇਹ ਜਿਹੜੀਆਂ ਪ੍ਰੋਬਲਮਸ ਹੈ ਕਿ ਅਸਲ ਦੇ ਵਿੱਚ ਕੁਦਰਤ ਜਿੱਦਾਂ ਤੁਸੀਂ ਕਿਹਾ ਨਾ ਵੀ ਸਟੈਂਡਰਡ ਆਫ ਲਾਈਫ ਹੈਗਾ ਆ, ਸਟੈਂਡਰਡਸ ਹੈਗੇ ਨੇ ਸਾਰੇ, ਪਰ ਕੁਆਲਿਟੀ ਆਫ ਲਾਈਫ ਉਹਦੇ ਵਿੱਚ ਕੀ ਆ, ਕਿੰਨੀ ਕੁਆਲਿਟੀ ਆ ਤੁਹਾਡੀ ਜ਼ਿੰਦਗੀ ਦੀ, ਹੈ ਨਾ, ਇਹ ਮੈਟਰ ਕਰਦੀ ਹੈ ਜ਼ਿਆਦਾ, ਕੁਆਲਿਟੀ ਆਫ ਲਾਈਫ ਮੈਟਰ ਕਰਦੀ ਆ।
ਹੁਣ ਅਮਨਦੀਪ ਤੁਸੀਂ ਸ਼ਰਾਬ ਪੀ ਕੇ ਸੌਂ ਜਾਓ, ਸ਼ਾਮ ਨੂੰ ਸ਼ਰਾਬ ਚੰਗੀ ਤਰ੍ਹਾਂ ਰੱਜ ਕੇ ਪੀ ਲਓ, ਦੋ ਤਿੰਨ ਘੰਟੇ ਦਾ ਤੁਹਾਨੂੰ ਐਨ ਸਟੈਂਡਰਡ ਲੋਕ ਵਧੀਆ ਲੱਗੂਗਾ, ਲੇਕਿਨ ਉਹਦੇ ਵਿੱਚ ਤੁਹਾਡੀ ਕੰਟੀਨਿਊਟੀ ਨਹੀਂ ਰਹੂਗੀ। ਤੁਹਾਡਾ ਜਿਹੜਾ ਮੂਡ ਸੀ 9 ਵਜੇ ਜਿਸ ਵੇਲੇ ਸੁੱਤੇ ਆ, ਜਿਸ ਵੇਲੇ 11 ਵਜੇ ਤੁਹਾਨੂੰ ਜਾਗ ਆ ਗਈ, ਫਿਰ ਤੁਹਾਡਾ ਸਿਰ ਜਿਹਾ ਦੁਖਣ ਲੱਗ ਪੈਣਾ, ਫਿਰ ਤੂੰ ਇੱਧਰ ਸੌ ਨਹੀਂ ਹੋਣਾ ਚੱਜ ਨਾਲ, ਸਾਰੀ ਰਾਤ ਇੱਦਾਂ ਉਸਲ ਵੱਟਿਆਂ 'ਚ ਲੰਘਣੀ ਹੈ। ਜੇ ਤੁਸੀਂ ਸ਼ਰਾਬ ਨਹੀਂ ਪੀਂਦੇ ਚੰਗਾ, ਸ਼ਾਮ ਨੂੰ ਖਾ ਕੇ ਸੌਂਦੇ ਆ, ਸਬਜ਼ੀ ਵਗੈਰਾ ਠੰਡਾ ਪਾਣੀ ਪੀ ਕੇ ਸੁੱਤੇ ਆ, ਜਿੱਦਾਂ ਤੁਸੀਂ 9 ਵਜੇ ਸੁੱਤੇ ਆ, 11 ਵਜੇ ਵੀ ਤੁਹਾਡੀ ਉਹੀ ਹਾਲਤ ਹੋਊਗੀ, 1 ਵਜੇ ਵੀ ਤੁਹਾਡੀ ਉਹੀ ਹਾਲਤ ਹੋਊਗੀ, ਜਿਲੇ ਸਵੇਰ ਨੂੰ ਜਾਗੋਗੇ ਤੁਹਾਡੇ ਤੰਦਰੁਸਤ ਹੋਊਗੇ, ਬੜੇ ਵਧੀਆ ਹਾਲਤ ਵਿੱਚ ਹੋਊਗੇ, ਕੰਟੀਨਿਊਟੀ ਉਹ ਰਹਿੰਦੀ ਹੈ, ਉਹਨੂੰ ਕਹਿੰਦੇ ਕੁਆਲਿਟੀ ਆਫ ਲਾਈਫ। ਜਿਸ ਵੇਲੇ ਤੁਹਾਡੇ ਮੂਡ ਵਿੱਚ ਕੰਟੀਨਿਊਟੀ ਰਹਿੰਦੀ ਹੈ, ਪੋਜ਼ਿਟਿਵਿਟੀ ਰਹਿੰਦੀ ਹੈ, ਉਹ ਹੁੰਦੀ ਕੁਆਲਿਟੀ ਆਫ ਲਾਈਫ। ਜਿਲੇ ਤੁਹਾਡੇ ਕੋਲ ਸਭ ਕੁਛ ਹੁੰਦਾ ਹੈ, ਤੁਹਾਡੇ ਕੋਲ ਵਧੀਆ ਗੱਡੀ ਹੁੰਦੀ ਹੈ, ਬਹੁਤ ਸੋਹਣਾ ਘਰ ਹੁੰਦਾ, ਕਈ ਡਰੈਸਿਸ ਪਈਆਂ ਹੁੰਦੀਆਂ, 4-5 ਸਾਲ ਹੋਰ ਡਰੈਸ ਦੀ ਲੋੜ ਹੀ ਨਹੀਂ ਲੈਣ ਦੀ, ਫਿਰ ਸਾਰੀ ਜ਼ਿੰਦਗੀ ਵੀ ਨਹੀਂ। ਤੁਸੀਂ ਆਪਣੇ ਅਲਮਾਰੀ 'ਚ ਜਿਹੜਾ ਝਾਤ ਮਾਰ ਕੇ ਦੇਖਿਓ,
15 ਕੋਟ
ਇੱਦਾਂ ਲੱਗੂਗਾ ਵੀ ਹੁਣ ਜਿਹੜੀ ਰੈਸਟ ਆਫ ਦਾ ਲਾਈਫ ਆ, ਤੁਹਾਨੂੰ ਕੋਈ ਕੱਪੜਾ ਲੈਣ ਦੀ ਲੋੜ ਨਹੀਂ ਹੈ, ਇੰਨੇ ਕੱਪੜੇ ਤੁਹਾਡੇ ਕੋਲ ਹੈਗੇ ਆ।
ਮੈਂ ਤੁਹਾਨੂੰ ਇੱਕ ਨਾ ਪੁਰਾਣੀ ਐਗਜ਼ਾਮਪਲ ਦਿੰਦਾ ਹਾਂ, ਜਾਂਦੇ ਜਾਂਦੇ ਇੱਕ ਮਿੰਟ 'ਚ।
ਹਾਂਜੀ,
ਉਹ ਇਹ ਆ ਵੀ ਜਦੋਂ ਸਿਕੰਦਰ ਨਾ ਹਿੰਦੁਸਤਾਨ 'ਚ ਆਇਆ, ਕਹਿੰਦੇ ਮੈਂ ਸਾਰਾ ਫਤਿਹ ਕਰਨੀ ਦੁਨੀਆ, ਅਤੇ ਉਹ ਫੌਜਾਂ ਖੜ੍ਹ ਜਾਂਦੀਆਂ ਆਉਂਦੀਆਂ, ਦਰਿਆ ਪਾਰ ਕਰਨਾ ਹੁੰਦਾ ਅਤੇ ਉਹ ਫੌਜਾਂ ਰੁਕ ਜਾਂਦੀਆਂ, ਕਹਿੰਦੇ ਵੀ ਰੁਕ ਕੱਲੇ ਗਏ, ਕਹਿੰਦੇ ਮੂਹਰੇ ਇੱਕ ਫਕੀਰ ਸੁੱਤਾ ਪਿਆ ਸਾਧੂ ਰੇਤੇ ਦੇ ਉੱਤੇ, ਹੈ ਨਾ, ਪਿਆ ਆ ਧੁੱਪ ਸੇਕ ਰਿਹਾ।
ਹਾਂਜੀ,
ਉਹ ਹਟ ਨਹੀਂ ਰਿਹਾ, ਅਸੀਂ ਉਹਨੂੰ ਹਟਾ ਨਹੀਂ ਰਹਿ ਸਕਦੇ। ਉਹ ਕਹਿੰਦਾ ਮੈਂ ਦੇਖਦਾ ਜਾ ਕੇ, ਉਹ ਜਾ ਕੇ ਨਾ ਉਹ ਦੇਖਦਾ, ਕਹਿੰਦਾ ਰਾਮ ਰਾਮ ਜੀ ਜਾਂ ਜੋ ਵੀ, ਹੈ ਨਾ, ਫਤਿਹ ਬੁਲਾਉਂਦਾ ਅਤੇ ਕਹਿੰਦਾ ਵੀ ਤੂੰ ਕਹਿੰਦਾ ਇੱਥੇ ਕੱਲੇ ਪਿਆ, ਕਹਿੰਦਾ ਮੈਂ ਤਾਂ ਪਿਆ ਵੀ ਤੂੰ ਕਿੱਥੇ ਹੋ, ਕਹਿੰਦਾ ਮੈਂ ਦੁਨੀਆ ਫਤਿਹ ਕਰਨ ਚੱਲਿਆ, ਹੈ ਨਾ, ਕਹਿੰਦਾ ਵੀ ਦੁਨੀਆ ਫਤਿਹ ਕਰਨ ਚੱਲਿਆ, ਕਹਿੰਦਾ ਤੈਨੂੰ ਪਤਾ ਨਹੀਂ ਮੈਂ ਕੌਣ ਹੈ, ਕਹਿੰਦਾ ਮੈਂ ਤਾਂ ਸਿਕੰਦਰ ਮਹਾਨ ਹੈ। ਉਹ ਕਹਿੰਦਾ ਇੱਦਾਂ ਕਰੀਆਂ ਸਾਈਡ ਨੂੰ ਹੋਈ ਮਾੜਾ, ਖੱਬੇ ਪਾਸੇ ਨੂੰ ਹੋ ਥੋੜ੍ਹਾ ਜਿਹਾ, ਕਹਿੰਦਾ ਖੱਬੇ ਪਾਸੇ, ਕਹਿੰਦਾ ਧੁੱਪ ਆਣ ਦੇ, ਕਹਿੰਦਾ ਤੂੰ ਮੇਰੀ ਧੁੱਪ ਦਾ ਰੋਕ ਕਰੋ, ਕਹਿੰਦਾ ਭਰਾਵਾ ਜਾ, ਮੈਂ ਤਾਂ ਸ੍ਰਿਸ਼ਟੀ ਦਾ ਰਾਜਾ, ਮੈਂ ਤਾਂ ਬ੍ਰਹਿਮੰਡ ਦਾ ਨਜ਼ਾਰਾ ਲੈ ਰਿਹਾ, ਤੂੰ ਆ ਦੋ ਭੂਮੀ ਦੇ ਟੁਕੜੇ ਜਿਹੜੇ ਜਿੱਤਣੇ ਜਾ, ਪਰ ਤੂੰ ਪਰ ਮੇਰੀ ਧੁੱਪ ਛੱਡ ਦੇ ਜਰਾ ਪਾਸੇ ਨੂੰ ਹੋ ਤੂੰ। ਇਹ ਹੈ ਕਿ ਉਹ ਉਹਦੇ ਕੋਲ ਸੀ ਸਟੈਂਡਰਡ ਆਫ ਲਾਈਫ, ਅਤੇ ਉਹਦੇ ਫਕੀਰ ਕੋਲ ਸੀ ਕੁਆਲਿਟੀ ਆਫ ਲਾਈਫ, ਠੀਕ ਹੈ,
ਕੁਆਲਿਟੀ ਆਫ ਲਾਈਫ।
ਹਾਂ, ਸੋ ਅਮਰੀਕ ਭਾਅ ਜੀ, ਪਰਮਜੀਤ ਧਾਲੀਵਾਲ ਕਹਿੰਦੇ ਕੀ ਤੁਸੀਂ ਰਾਮਦੇਵ ਨਾਲ ਸਹਿਮਤ ਹੋ, ਆਪਾਂ ਉਹਨਾਂ ਕਿਉਂ ਸਹਿਮਤ ਹੋਣਾ।
ਬਿਲਕੁਲ 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 ਰਾਮਦੇਵ ਨਾਲ ਸਹਿਮਤ ਨਹੀਂ ਹੈ। ਰਾਮਦੇਵ ਦੇ ਪਿੱਛੇ ਜਿਹਾ ਬਿਆਨ ਆਇਆ ਕਿ ਨਾ ਤੁਸੀਂ ਜਿਹੜੀ ਹੈ ਮਾਈਲਡ ਜਿਹੜੀਆਂ ਬਿਮਾਰੀਆਂ ਹੈ ਇਹ ਤਾਂ ਸਾਨੂੰ ਦੇ ਦਿਓ, ਜਿਹੜੀਆਂ ਚੰਗੀਆਂ ਚੰਗੀਆਂ ਬਾਕੀ ਹੋਰ ਬਿਮਾਰੀਆਂ ਇਹ ਤੁਸੀਂ ਦਵਾਈਆਂ ਦੇ ਨਾਲ ਠੀਕ
ਕਰੋ,
ਉਹ ਐਲੋਪੈਥੀ ਨਾਲ ਦੇ ਦਿਓ, ਤੇ ਇੱਦਾਂ ਦੇ ਵੀ ਕੋਈ ਬਿਆਨ
ਆਇਆ,
ਤੇ ਉਹਦੇ ਕਾਫੀ ਕ੍ਰਿਟਿਸਿਜ਼ਮ ਇਸ ਵੇਲੇ ਹੋ ਰਿਹਾ ਰਾਮਦੇਵ ਦਾ ਵੀ, ਉਹਦੀਆਂ ਵੀ ਕਈ ਗੱਲਾਂ ਅਮਨਦੀਪ ਪਹਿਲਾਂ ਠੀਕ ਲੱਗਦੀਆਂ ਹੁਣ, ਕਈ ਵਾਰੀ ਸਿਧਾਂਤਕ ਤੌਰ ਤੇ ਵੀ ਉਹਦੀਆਂ ਗੱਲਾਂ ਹੁਣ ਥੋੜੀਆਂ
ਜਿਹੀਆਂ ਵੀ ਹੁਣ ਕੱਚੀ ਲੈ ਗਏ, ਹੁਣ ਉਹਦੇ ਕੋਲ ਪੈਸੇ ਬਹੁਤ ਆ ਗਏ ਨਾ, ਤਾਂ ਕਰਕੇ ਪ੍ਰੋਬਲਮ ਹੋ ਗਈ ਭਾਜੀ। ਇੱਕ ਨਾਲ ਧੂਆਂ ਮਾਰਨ ਲੱਗ ਪਿਆ, ਤੁਹਾਨੂੰ ਬਹੁਤ ਬਹੁਤ ਵਧਾਈਆਂ ਅੱਜ ਦੇ ਰਹੇ ਨੇ ਗੁਰਿੰਦਰ ਸਿੰਘ ਹੋਣੀ, ਤੇ ਕਹਿੰਦੇ ਵੀ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਮੋਦੀ ਰਹਿਤ ਰਿਹਾ, ਮੇਰੀ ਭਾਜੀ ਨੇ ਕੋਈ ਜ਼ਿਕਰ ਨਹੀਂ ਕੀਤਾ ਮੋਦੀ ਦਾ। ਭਾਜੀ ਬਹੁਤ ਬਹੁਤ ਵਧਾਈਆਂ ਤੁਹਾਨੂੰ, ਲਈਏ ਇਜਾਜ਼ਤ ਫਿਰ ਆਪਾਂ।
ਹਾਂਜੀ ਹਾਂਜੀ ਮਨਦੀਪ, 2 ਮਿੰਟ ਰਹਿੰਦੇ ਆ, ਇਜਾਜ਼ਤ ਲੈਂਦੇ ਆਪਣੇ ਸਰੋਤਿਆਂ ਨੂੰ, ਅਗਲੇ ਸ਼ਨਿਚਰ ਬਾਅਦ ਤੁਹਾਡੇ ਫਿਰ ਰੂ ਹੋਵਾਂਗੇ, ਲੇਕਿਨ ਕੱਲ੍ਹ ਦਾ ਪ੍ਰੋਗਰਾਮ ਵੀ ਕਾਫੀ ਅਮਨਦੀਪ ਤੁਹਾਡਾ ਧਮਾਕੇਦਾਰ ਹੋਊਗਾ, ਜਿਹਦੇ ਵਿੱਚ ਕਿ ਪੰਜਾਬ ਦੀ ਸਿਆਸਤ ਨੂੰ ਵੀ ਤੁਸੀਂ ਨੇੜਿਓਂ ਦੇਖੋਗੇ, ਉਹਦੇ 'ਤੇ ਵੀ ਕਾਫੀ ਟਿੱਪਣੀਆਂ ਕਰੋਂਗੇ, ਅਤੇ ਗਿਆਨੀ ਜੀ ਉਹਨਾਂ ਨੂੰ ਲਿਆ ਕੇ ਹੋਰ ਵੀ ਸ਼ੁਕਰ ਲਾਉਂਗੇ, ਉਦੋਂ ਤੱਕ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਭਾਜੀ, ਬਹੁਤ ਬਹੁਤ ਸ਼ੁਕਰਾਨਾ। ਸੋ ਅਮਰੀਕ ਫਲੋਰਾ ਜੀ ਸਾਡੇ ਨਾਲ ਜੁੜਦੇ ਨੇ ਸਿਡਨੀ ਤੋਂ, ਬਹੁਤ ਬਹੁਤ ਧੰਨਵਾਦ ਆਪ ਜੀ ਦਾ ਵੀ ਸਾਰਿਆਂ ਦਾ। ਅਗਰ ਕੋਈ ਮੈਸੇਜ ਰਹਿ ਗਿਆ ਤਾਂ ਮਾਫ਼ੀ ਚਾਹੁੰਦੇ ਹਾਂ, ਕਿਉਂਕਿ ਕਈ ਵਾਰੀ ਮਿਸ ਹੋ ਜਾਂਦੇ ਲਿਸਟ ਦੇ ਵਿੱਚੋਂ। ਸੋ ਪਿਆਰਿਓ ਇਹ ਪ੍ਰੋਗਰਾਮ ਥੋੜ੍ਹੀ ਦੇਰ ਬਾਅਦ ਪੋਡਕਾਸਟ 'ਤੇ ਚੜ ਜਾਵੇਗਾ, ਤੁਸੀਂ ਦੁਬਾਰਾ ਸੁਣ ਸਕਦੇ ਹੋ, ਸ਼ੇਅਰ ਕਰ ਸਕਦੇ ਹੋ। ਸੋ ਆਪਣਾ ਰੱਖਿਓ ਖਿਆਲ, ਅਤੇ ਇੱਕ ਬ੍ਰੇਕ ਤੋਂ ਬਾਅਦ ਗੀਤ ਸੰਗੀਤ ਜਾਰੀ ਰਹੇਗਾ। ਰੱਬ ਰਾਖਾ ਜੀ।